And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਨਟਖਟ ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਇੰਨੇ ਹੈਰਾਨ ਕਿਉਂ ਹੋ ਰਹੇ ਹੋ? ਸੱਚ ਬੋਲਿਆ,
ਵਾਟ ਡਿਡ ਆਈ ਡੂ?
ਤੁਸੀਂ ਸ਼ਰਾਰਤੀ ਹੋ ਯਾਰ।
ਨਹੀਂ, ਮੈਂ ਇਹ ਵਿਸ਼ੇਸ਼ਣ ਹਾਸਲ ਕਰਨ ਵਾਸਤੇ ਮੈਂ ਕੀ ਕੀਤਾ?
ਬੋਲ ਲੈ, ਸਵੇਰੇ ਸਵੇਰੇ ਨਹੀਂ ਆ, ਪਿਛਲੇ ਵੀਰੇ ਤੁਹਾਨੂੰ 10 ਸਾਲ ਤੋਂ ਜਾਣਦਾ। ਮਸੀਂ ਕਿਹੜਾ ਮੈਨੂੰ ਹੁਣੇ ਮਿਲੇ?
ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਮੇਰਾ ਨਾਂ ਲੱਗਦਾ। ਕਹਿੰਦਾ ਪਹਿਲਾਂ ਕੀਤੀਆਂ ਤਾਂ ਲੱਗਦਾ।
ਨਹੀਂ ਨਹੀਂ, ਹੋਰ ਕੀ ਹਾਲ ਚਾਲ ਹੈ?
ਠੀਕ ਠਾਕ ਜੀ।
ਨਹੀਂ, ਸ਼ਰੀਫ ਸ਼ਰਾਰਤੀ ਬੰਦੇ ਬਸ ਵੀ ਤੁਸੀਂ।
ਸ਼ਰੀਫ ਸ਼ਰਾਰਤੀ,
ਸ਼ਰੀਫ ਸ਼ਰਾਰਤੀ। ਇਹ ਬੜੀ ਬੜੀ ਰੇਅਰ ਅਤੇ ਵਧੀਆ ਕੈਟੇਗਰੀ ਹੁੰਦੀ ਹੈ ਇਹ।
ਚਲੋ, ਇਹ ਠੀਕ ਹੈ, ਥੈਂਕ ਯੂ ਵੈਰੀ ਮਚ। ਔਰ ਸੇਮ ਅਪਲਾਈਜ਼ ਟੂ ਯੂ ਐਸ ਵੈਲ।
ਡਸ ਇਟ? ਚਲੋ,
ਤੁਸੀਂ ਸ਼ਰਾਰਤੀ ਸ਼ਰੀਫ ਹੋ।
ਅੱਛਾ, ਠੀਕ ਹੈ। ਸ਼ਰਾਰਤੀ ਪਹਿਲਾਂ ਸ਼ਰੀਫ ਬਾਅਦ 'ਚ, ਤੁਸੀਂ ਸ਼ਰੀਫ ਪਹਿਲਾਂ ਸ਼ਰਾਰਤੀ।
ਹਾਂਜੀ ਹਾਂਜੀ,
ਠੀਕ ਹੈ ਫਿਰ ਬਸ। ਤਾਂਹੀਓ ਬੈਲੈਂਸ ਵਧੀਆ ਰਹਿੰਦਾ।
ਹਾਂਜੀ ਹਾਂਜੀ, ਯਿਨ ਐਂਡ ਯਾਂਗ,
ਯਿਨ ਐਂਡ ਯਾਂਗ, ਸਹੀ ਗੱਲ ਆ। ਹੋਰ ਸੁਣਾਓ, ਕੀ ਹਾਲ ਆ?
ਠੀਕ ਠਾਕ।
ਵਾਸੂ ਜੀ, ਡਿਲੋਇਟ ਕੈਨੇਡਾ ਵਾਲਿਆਂ ਨੇ ਰਿਪੋਰਟ ਬਣਾਈ ਇੱਕ। ਡਿਲੋਇਟ ਕੈਨੇਡਾ ਜਿਹੜੀ ਕਿ ਇੱਕ ਇੰਟਰਨੈਸ਼ਨਲ ਕੰਸਲਟਿੰਗ ਫਰਮ ਆ, ਇਹਨਾਂ ਨੂੰ ਇਹ ਕੰਮ ਸੌਂਪਿਆ ਗਿਆ ਸੀ ਵੀ ਭਾਈ, ਜਿਹੜਾ ਆਹ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਆ, ਵੀ ਇਹਦੇ ਸੰਬੰਧਿਤ ਦੇਖਿਆ ਜਾਵੇ ਵੀ ਇਹਦਾ ਗਵਰਨੈਂਸ ਸਟਰਕਚਰ ਕਿਹੋ ਜਿਹਾ, ਇਹਦੇ ਵਿੱਚ ਕਿਹੜੀਆਂ ਕਿਹੜੀਆਂ ਖਾਮੀਆਂ ਨੇ। ਰਿਪੋਰਟ ਦੇਖੋ, ਉਹਨਾਂ ਨੇ ਕੱਲ੍ਹ ਭਾਵੇਂ ਰਿਲੀਜ਼ ਤਾਂ ਕੀਤੀ ਆ, ਪਰ ਇਹ ਮੈਟਰੋ ਵੈਨਕੂਵਰ ਦੇ ਬੋਰਡ ਦੇ ਮੂਹਰੇ ਪੇਸ਼ ਕੀਤੀ ਜਾਣੀ ਆ 24 ਤਰੀਕ ਨੂੰ।
ਹਾਂਜੀ,
ਸ਼ਨੀਵਾਰ ਨੂੰ। ਸੋ ਉਹਦੇ ਵਿੱਚੋਂ, ਇਹਦੇ ਵਿੱਚ ਦਰਜਨਾਂ ਰੈਕਮੈਂਡੇਸ਼ਨਸ ਨੇ ਕਿ ਮੈਟਰੋ ਵੈਨਕੂਵਰ ਦੇ ਗਵਰਨੈਂਸ ਸਟਰਕਚਰ ਨੂੰ ਕਿਵੇਂ ਬਿਹਤਰ ਕੀਤਾ ਜਾ ਸਕਦਾ। ਇਹ ਗੱਲ ਜ਼ਰੂਰ ਕਹੀ ਗਈ ਹੈ ਕਿ ਮੈਟਰੋ ਵੈਨਕੂਵਰ ਦਾ ਜੋ ਓਵਰਆਲ ਢਾਂਚਾ, ਉਹ ਹੁਣ ਆਊਟਡੇਟਡ ਹੋ ਚੁੱਕਾ, ਉਹ ਹੁਣ ਜੋ ਸਾਡੇ ਇਸ ਰੀਜਨ ਦੀਆਂ ਜ਼ਰੂਰਤਾਂ ਨੇ, ਜਿਸ ਤਰ੍ਹਾਂ ਦੇ ਕੰਮਕਾਜ ਵਿੱਢੇ ਹੋਏ ਨੇ, ਜੋ ਜਿਸ ਹਿਸਾਬ ਦੇ ਨਾਲ ਉਹਦੇ ਵਿੱਚ ਬੋਰਡ ਆਫ ਡਾਇਰੈਕਟਰਸ ਆਉਂਦੇ ਨੇ ਐਜ਼ ਇਨ ਉਹ ਅਪੁਆਇੰਟ ਹੁੰਦੇ ਨੇ, ਉਹਦੇ ਵਿੱਚ ਕੌਨਫਲਿਕਟ ਆਫ ਇੰਟਰਸਟ ਦੇ ਕਈ ਸੰਕੇਤ ਨੇ। ਸੋ ਇਹਨੂੰ ਇੱਕ ਵੱਡੇ ਓਵਰਹਾਲ ਦੀ ਜ਼ਰੂਰਤ ਹੈ।
ਵਿਜੇ ਜੀ, ਮੈਨੂੰ ਤਾਂ ਇੱਦਾਂ ਲੱਗਦਾ ਕਿ ਜਿਹੜੀ ਇਸ ਤਰ੍ਹਾਂ ਦੀਆਂ ਰਿਵਿਊ ਰਿਪੋਰਟਸ ਆਰਡਰ ਕਰਨ ਵਾਲਾ ਜਿਹੜਾ ਇਹ ਢਾਂਚਾ, ਇਹੀ ਆਊਟਡੇਟ ਹੋ ਜਾਵੇ,
ਆਊਟਡੇਟ ਹੋ ਜਾਵੇ। ਹਾਂ,
ਕਿ ਅਸੀਂ ਜਦੋਂ ਵੀ ਕੋਈ ਸਮੱਸਿਆ ਹੁੰਦੀ ਹੈ, ਹੁਣ ਦੱਸੋ ਇਸ ਰਿਪੋਰਟ ਦੇ ਵਿੱਚ ਇਹੋ ਜਿਹੀ ਕਿਹੜੀ ਨਵੀਂ ਗੱਲ ਆ
ਜਿਹੜੀ ਪਹਿਲਾਂ
ਸਾਨੂੰ ਪਹਿਲਾਂ ਪਤਾ ਨਹੀਂ ਸੀ?
ਸਹੀ ਗੱਲ ਆ, ਸਹੀ ਗੱਲ।
ਇਸ ਤਰ੍ਹਾਂ ਦੇ ਤਿੰਨ ਤਿੰਨ ਰਿਵਿਊ ਆਰਡਰ ਕੀਤੇ ਗਏ ਸੀ ਮੈਟਰੋ ਵੈਨਕੂਵਰ ਵੱਲੋਂ, ਜਦੋਂ ਖਬਰਾਂ ਜਨਵਰੀ ਫਰਵਰੀ ਦੇ ਵਿੱਚ ਅਸ ਨੌਰਥ ਸ਼ੋਰ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਬਾਰੇ ਬਹੁਤ ਜ਼ਿਆਦਾ ਜਦੋਂ ਖਬਰਾਂ ਗੱਲਾਂ ਹੋਣ ਲੱਗ ਪਈਆਂ, ਮੀਟਿੰਗਸ ਦੀ ਗੱਲ ਹੋਣ ਲੱਗ ਪਈ ਕਿ ਛੋਟੀ ਮੀਟਿੰਗ ਕਰਦੇ ਆ $547 ਮਿਲਦੇ ਆ, ਜੇ ਉਹ ਲੰਬੀ ਮੀਟਿੰਗ ਆ ਤਾਂ ਫਿਰ ਪੈਸੇ ਦੁੱਗਣੇ ਹੋ ਜਾਂਦੇ ਆ, ਉਦੋਂ ਬੜੀ ਗੱਲ ਚੱਲੀ ਸੀ। ਪਰ ਉਸ ਤੋਂ ਬਾਅਦ ਫਿਰ ਰਿਵਿਊ ਵਗੈਰਾ ਆਰਡਰ ਕੀਤੇ ਗਏ, ਸੋ ਇਹ ਡਿਲੋਇਟ ਨੂੰ ਇੱਕ ਕੰਸਲਟੈਂਟ ਨੂੰ ਇੱਕ, ਹੁਣ ਪਤਾ ਨਹੀਂ ਇੱਥੇ ਕਿੰਨਾ ਖਰਚਾ ਹੋਇਆ ਹੋਣਾ ਇਸ ਰਿਪੋਰਟ ਦੇ ਉੱਤੇ। ਇਸ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਰੈਕਮੈਂਡੇਸ਼ਨਸ ਨੇ, ਉਹਨਾਂ ਵਿੱਚੋਂ ਮੋਟੀਆਂ ਮੋਟੀਆਂ ਜਿਹੜੀਆਂ ਗੱਲਾਂ ਨੇ, ਉਹ ਕਹਿ ਰਹੇ ਆ ਕਿ ਜਿਹੜੇ ਹੁਣ ਇਹ ਸਾਡੀ ਮੈਟਰੋ ਵੈਨਕੂਵਰ ਦੀ ਬੋਰਡ ਆ, ਇਹਦੇ ਉੱਤੇ ਜਿਹੜੇ ਬੋਰਡ ਆਫ ਜਿਹੜੇ ਡਾਇਰੈਕਟਰਸ ਨੇ, ਉਹ ਸਾਰੇ ਪੋਲੀਟੀਸ਼ੀਅਨਸ ਨੇ, ਮਿਊਨਿਸਪਲ ਪੋਲੀਟੀਸ਼ੀਅਨਸ ਨੇ। ਕਹਿੰਦੇ ਉਹਨਾਂ ਦਾ ਜਿਵੇਂ ਕੌਨਫਲਿਕਟ ਆਫ ਇੰਟਰਸਟ ਹੋ ਜਾਂਦਾ, ਉਹ ਮੈਟਰੋ ਦੇ ਵਿੱਚ ਜਾ ਕੇ ਉੱਥੇ ਬੋਰਡ 'ਤੇ ਬਹਿ ਕੇ ਆਪਣੇ ਸ਼ਹਿਰ ਦੀ ਐਡਵੋਕੇਸੀ ਕਰਨ ਜਾਂ ਫਿਰ ਰੀਜਨ ਨੂੰ ਪਹਿਲਾਂ ਤਰਜੀਹ ਦੇਣ। ਸੋ ਇਸ ਕਰਕੇ ਇਹਦੇ ਵਿੱਚ ਇੱਕ ਰੈਕਮੈਂਡੇਸ਼ਨ ਇਹ ਆ ਕਿ ਜਿਹੜੇ ਮੈਟਰੋ ਵੈਨਕੂਵਰ ਦੇ ਬੋਰਡ ਦੇ ਚੇਅਰ ਹੋਣ, ਵੀ ਉਹ ਇਲੈਕਟਿਡ ਮੈਂਬਰ ਨਹੀਂ ਹੋਣੇ ਚਾਹੀਦੇ, ਵੀ ਸੂਬਾ ਸਰਕਾਰ ਦੇ ਕੋਲੋਂ ਪਰਮਿਸ਼ਨ ਲਵੋ ਕਿ ਜੀ ਇਲੈਕਟਿਡ ਪੋਲੀਟੀਸ਼ੀਅਨ ਦੀ ਬਜਾਏ
ਮੁਖੀ ਥਾਪੇ ਜਾਂਦੇ ਨੇ, ਉਹ ਥਾਪੇ ਹੀ ਜਾਂਦੇ ਨੇ ਨਾ, ਉਹ ਚੁਣੇ ਤਾਂ ਜਾਂਦੇ ਨੀ। ਜਦੋਂ ਉਹਨਾਂ ਨੂੰ ਹੈਂਡ ਪਿਕ ਕਰਕੇ ਲਗਾਇਆ ਜਾਂਦਾ, ਜਾਂ ਤਾਂ ਇਹ ਕਹੋ ਜੀ ਫਲਾਨੇ ਕਰਾਊਨ ਕਾਰਪੋਰੇਸ਼ਨ ਦੀ ਕਾਰਗੁਜ਼ਾਰੀ ਬੜੀ ਵਧੀਆ, ਉਦਾਂ ਤਾਂ ਹੈ ਨਹੀਂ। ਅੱਛਾ, ਹੁਣ ਦੇਖੋ 21 ਵੱਖੋ ਵੱਖਰੀਆਂ ਮਿਊਨਿਸਪੈਲਿਟੀਜ਼ ਨੇ, 31 ਲੱਖ ਲਗਭਗ ਇਸ ਖੇਤਰ ਦੇ ਰੈਜ਼ੀਡੈਂਟਸ, 21 ਮਿਊਨਿਸਪੈਲਿਟੀਜ਼ ਟਵਾਸਨ ਫਸਟ ਨੇਸ਼ਨ ਅਤੇ ਇਲੈਕਟੋਰਲ ਏਰੀਆ ਏ ਦੇ ਵਿੱਚ ਜਿਹੜੇ ਵੱਸਦੇ ਨੇ, ਉਹਨਾਂ ਦੇ ਵਾਸਤੇ ਜਿਹੜੇ ਮੇਜਰ ਇਨਫਰਾਸਟ੍ਰਕਚਰ ਦੇ ਬੇਸਿਕਲੀ ਸੂਏਜ ਅਤੇ ਵਾਟਰ ਸਪਲਾਈ ਦਾ ਜਿਹੜਾ ਸਾਰਾ ਸਿਸਟਮ ਆ, ਉਹਦੀ ਦੇਖ ਰੇਖ ਕੀਤੀ ਜਾਂਦੀ ਮੈਟਰੋ ਵੈਨਕੂਵਰ ਨੂੰ, ਜਿਹੜਾ ਕੋਰ ਇਹਨਾਂ ਦਾ ਕੰਮ ਆ, ਕੋਰ ਕੰਮ ਇਹ ਸੀ। ਇਹ ਹੋਰ ਕਈ ਚੀਜ਼ਾਂ ਦੇ ਵਿੱਚ ਇਹਨਾਂ ਨੇ ਆਪਣੇ ਅਖੰਭ ਪਸਾਰ ਲਏ ਸੀ, ਜਿਹਦੇ ਕਰਕੇ ਖਰਚੇ ਵੱਧ ਗਏ ਬਹੁਤ, ਪਰ ਜਿਹੜਾ ਓਵਰਆਲ ਇੰਪੈਕਟ ਸੀ ਉਹ ਕੋਈ ਵਧੀਆ ਨਹੀਂ ਸੀ। ਇੱਕ ਨਾ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ, ਕਿਉਂਕਿ ਜਦੋਂ ਦੇ ਆਹ ਨੌਰਥ ਸ਼ੋਰ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਦੀ ਗੱਲ ਸਾਹਮਣੇ ਆਈ, ਉਹ ਤੋਂ ਬਾਅਦ ਪੁਣਛਾਣ ਬੜੀ ਹੋਣ ਲੱਗੀ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਦੇ ਕੰਮਕਾਜ ਦੀ। ਇਹਨਾਂ ਨੇ ਨਾ ਜੋਬ ਕ੍ਰੀਏਸ਼ਨ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ, ਅਤੇ ਉਹ ਜੋਬ ਕ੍ਰੀਏਸ਼ਨ ਦੇ ਪ੍ਰੋਗਰਾਮ ਦੇ ਵਿੱਚ ਜਿੰਨਾ ਖਰਚਾ ਹੋਇਆ ਉਹ ਐਵਰੇਜ ਇਹ ਸੀ ਵੀ ਪਰ ਜੋਬ $37,000 ਲੱਗਾ। ਅਤੇ ਇੱਕ ਕਿਸੇ ਓਬਜ਼ਰਵਰ ਨੇ ਕਮੈਂਟ ਕੀਤਾ ਸੀ, ਕਹਿੰਦਾ ਸ਼ੁਕਰ ਹੈ ਇਹਨਾਂ ਨੇ ਹੋਰ ਜੋਬਸ ਨਾ ਕ੍ਰੀਏਟ ਕਰਤੀਆਂ, ਕਿਤੇ ਨੌਕਰੀਆਂ ਕ੍ਰੀਏਟ ਕਰਦੇ ਕਰਦੇ ਨਾ ਬੈਂਕਰਪਟ ਹੋ ਜਾਂਦੇ।
ਹਾਂ ਸੋ ਇਹਦਾ ਜਿਹੜਾ ਬਜਟ ਆ ਵਿਜੇ ਜੀ 2024 ਦੇ ਵਿੱਚ ਓਪਰੇਟਿੰਗ ਅਤੇ ਕੈਪੀਟਲ ਬਜਟ ਮਿਲਾ ਕੇ $3.2 billion ਦਾ ਬਜਟ ਆ। ਸੋ ਇਹਦੇ ਬਾਰੇ ਹੁਣ ਜਿਹੜੀ ਰਿਪੋਰਟ ਆਈ ਆ, ਰਿਪੋਰਟ ਦੇ ਵਿੱਚ ਜੋ ਗੱਲ ਸੀ ਨਾ ਕੰਪਨਸੇਸ਼ਨ ਨੂੰ ਲੈ ਕੇ, ਕਿਉਂਕਿ ਟੋਟਲ 41 ਡਾਇਰੈਕਟਰ ਨੇ ਬੋਰਡ ਦੇ ਵਿੱਚ, ਕਹਿੰਦੇ ਇੱਕ ਤਾਂ ਬੋਰਡ ਦਾ ਸਾਈਜ਼ ਬਹੁਤ ਵੱਡਾ ਕਿ ਉਹ ਫਿਰ ਗਵਰਨੈਂਸ ਕਹਿੰਦੇ ਪ੍ਰੋਪਰਲੀ ਕਰ ਨਹੀਂ ਪਾਉਂਦੇ,
ਫੈਡਰਲ ਕੈਬਨਿਟ ਮੰਤਰੀ ਨਹੀਂ ਹੈਗੇ,
ਸਟ੍ਰੀਮਲਾਈਨ ਕਰਨ ਦੀ ਲੋੜ ਹੈ ਇਹਨੂੰ, ਬਿਲਕੁਲ ਫੈਡਰਲ ਕੈਬਨਿਟ ਦੇ ਵਿੱਚ ਵੀ ਨੇ ਹੁਣ ਮੰਤਰੀ ਨਹੀਂ ਹੈਗੇ। ਸੋ ਇਹਦੇ ਵਿੱਚ ਇਹਨਾਂ ਨੇ ਨਾਲ ਇੱਕ ਵਿੱਚ ਮੈਂਸ਼ਨ ਕੀਤਾ, ਕਹਿੰਦੇ ਵੀ ਕੰਪਨਸੇਸ਼ਨ ਨਾ ਘਟਾਓ, ਕੰਪਨਸੇਸ਼ਨ ਨਾ ਘਟਾਓ ਕਹਿੰਦੇ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਸਗੋਂ ਗਵਰਨੈਂਸ ਬਿਹਤਰ ਕਰੋ ਤਾਂ ਕਿ ਆਪਣੀ ਕੰਪਨਸੇਸ਼ਨ ਨੂੰ ਜਸਟੀਫਾਈ ਕਰ ਸਕਣ। ਸੋ ਇਸ ਤਰ੍ਹਾਂ ਦੀਆਂ ਗੱਲਾਂ ਵਿਜੇ ਜੀ, ਕਿਹੜੀ ਨਵੀਂ ਗੱਲ ਆ, ਇਹ ਤਾਂ ਸਾਰੀਆਂ ਕਾਮਨ ਸੈਂਸ ਵਾਲੀਆਂ ਗੱਲਾਂ ਨੇ। ਤੁਸੀਂ ਮੈਨੂੰ ਕਹੋ ਨਾ ਕਿ ਕੋਈ ਫਲਾਨੀ ਟੋਰਾਂਟੋ ਦੀ ਬੋਰਡ ਹੈ ਕੋਈ, ਕਿ ਟੋਰਾਂਟੋ ਦੀ ਕੋਈ ਰੀਜਨਲ ਬੋਰਡ ਹੈ ਜਿਹਦੇ ਬਾਰੇ ਮੈਨੂੰ ਕੋਈ ਲੈਣਾ ਪਤਾ ਹੀ ਨਹੀਂ, ਉਹਦੇ ਵਿੱਚ ਦਿੱਕਤਾਂ ਨੇ, ਵੀ ਤੁਸੀਂ ਮਨ ਘੜੰਤ 10 ਰੈਕਮੈਂਡੇਸ਼ਨ ਦਿਓ, ਚਾਂਸਿਸ ਆਰ ਕਿ ਜਿਹੜੀਆਂ 10 ਰੈਕਮੈਂਡੇਸ਼ਨ ਮੈਂ ਆਪਣੇ ਵੱਲੋਂ ਇੱਦਾਂ ਹੀ ਲਿਖਾ ਨਾ, ਭਾਵੇਂ ਟੋਰਾਂਟੋ ਤੋਂ ਚਲੋ ਫਿਰ ਵੀ ਆਪਾਂ ਕੈਨੇਡੀਅਨ ਗੱਲ ਕਰਤੀ, ਟਿੰਬਕਟੂ ਦੀ ਕੋਈ ਹੈ, ਕੋਈ ਕੋਈ ਕਿਸੇ ਫਲਾਨੇ ਕੋਈ ਮੁਲਕ ਦੀ ਕੋਈ ਸ਼ਹਿਰ ਦੀ ਕੋਈ ਰੀਜਨਲ ਇੱਦਾਂ ਬਾਡੀ ਹੈ, ਉਹਦੇ ਵਿੱਚ ਦਿੱਕਤਾਂ ਨੇ, ਵੀ 10 ਰੈਕਮੈਂਡੇਸ਼ਨ ਦਿਓ ਵੀ ਜਿਹਦੇ ਨਾਲ ਉਹ ਠੀਕ ਹੋ ਜਾਣ। ਮੈਂ ਜੇ 10 ਰੈਕਮੈਂਡੇਸ਼ਨ ਕੋਈ ਲਿਖਾਂ, ਚਾਂਸਿਸ ਆਰ ਕਿ ਵਿੱਚੋਂ 3-4 ਜਿਹੜੀਆਂ ਨੇ ਉਹ ਇੱਦਾਂ ਦੀਆਂ ਹੀ ਹੋਣਗੀਆਂ ਜੋ ਇਹਨਾਂ ਨੇ ਪੈਸੇ ਲੈ ਕੇ ਰਿਪੋਰਟ ਤਿਆਰ ਕੀਤੀ ਹੈ।
ਕੁਝ ਸਿਫਾਰਿਸ਼ਾਂ ਇਹੋ ਜਿਹੀਆਂ ਹੁੰਦੀਆਂ ਤੇ ਕੁਝ ਭਾਸ਼ਣ ਇਹੋ ਜਿਹੇ ਹੁੰਦੇ ਆ ਜਿਹੜੇ ਕੁੱਕੀ ਕਟਰ ਜਿਹੇ ਹੁੰਦੇ ਆ,
ਹਰ ਜਿੱਥੇ ਮਰਜ਼ੀ ਅਪਲਾਈ,
ਜਿੱਥੇ ਮਰਜ਼ੀ ਅਪਲਾਈ ਕਰ ਦਿਓ, ਤੁਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਜਾ ਕੇ ਨਾ ਖੜ ਕੇ ਭਾਸ਼ਣ ਦੇਣਾ ਸ਼ੁਰੂ ਕਰ ਦਿਓ ਕਿ ਇੱਥੋਂ ਦੇ ਲੋਕ ਬਹੁਤ ਚੰਗੇ ਨੇ, ਇੱਥੋਂ ਦੇ ਲੋਕ ਬੜੇ ਮਿਹਨਤੀ ਨੇ, ਇੱਥੋਂ ਦੇ ਲੋਕ ਆਪਣੇ ਮੁਲਕ ਨੂੰ ਬਹੁਤ ਪਿਆਰ ਕਰਦੇ ਨੇ, ਇੱਕ ਦੂਜੇ ਦਾ ਖਿਆਲ ਰੱਖਣ ਵਾਲੇ ਨੇ, ਦਿਆਨਤਦਾਰ ਨੇ, ਇੱਥੋਂ ਦੇ ਲੋਕ ਜਦੋਂ ਕਦੇ ਮੁਲਕ 'ਤੇ ਕੋਈ ਵੀ ਵਿਪਤਾ ਪੈਂਦੀ ਆ ਇਕੱਠੇ ਹੋ ਕੇ ਰਲ ਮਿਲ ਕੇ ਹਰ ਮੁਸ਼ਕਲ ਦਾ ਸਾਹਮਣਾ ਕਰਦੇ ਨੇ, ਇਸ ਮੁਲਕ ਦੇ ਲੋਕਾਂ ਨੂੰ ਮੇਰਾ ਸਿਰਜਦਾ ਹੈ।
ਕੰਪਨਸੇਸ਼ਨ ਨਾ ਘਟਾਓ, ਗਵਰਨੈਂਸ ਬਿਹਤਰ ਕਰੋ ਤਾਂ ਕਿ ਉਹ ਕੰਪਨਸੇਸ਼ਨ ਨੂੰ ਜਸਟੀਫਾਈ ਕਰ, ਇਹ ਕਿੰਨੀ ਜਨੈਰਿਕ ਗੱਲ ਆ।
ਹਾਂ ਸਹੀ ਗੱਲ,
ਇਹ ਕੋਈ ਰਿਪੋਰਟ ਲਿਖਣ ਵਾਲੀ ਗੱਲ ਹੈ।
ਅੱਛਾ,
ਇਹ ਤਾਂ ਹਰ ਪਾਸੇ ਲਾਗੂ ਹੁੰਦੀ ਹੈ।
ਜਦੋਂ 24 ਤਰੀਕ ਨੂੰ ਮੈਟਰੋ ਵੈਨਕੂਵਰ ਦੇ ਇਸ ਬੋਰਡ ਦੇ ਮੂਹਰੇ ਰਿਪੋਰਟ ਪੇਸ਼ ਕੀਤੀ ਜਾਣੀ ਆ, 4 ਘੰਟੇ ਲੱਗਣਗੇ ਰਿਪੋਰਟ ਤੇ ਗੱਲਬਾਤ ਕਰਨ, 4 ਘੰਟੇ ਤੋਂ ਵੱਧ ਲੱਗਣਗੇ,
ਵੱਧ ਹੀ ਲੱਗਣਗੇ।
ਵੈਸੇ ਉਹਨਾਂ ਨੇ ਉਹ ਪੇਮੈਂਟ ਮਾਡਲ ਚੇਂਜ ਕਰ ਲਿਆ ਸੀ ਹੁਣ, ਉਹ ਜਿਹੜੀ ਪਹਿਲਾਂ, ਕਿਉਂਕਿ ਬਹੁਤ ਜ਼ਿਆਦਾ ਕ੍ਰਿਟੀਸਿਜ਼ਮ ਹੋਇਆ ਮੈਟਰੋ ਵੈਨਕੂਵਰ ਦੇ ਓਵਰਆਲ ਗਵਰਨੈਂਸ ਸਟਰਕਚਰ ਦਾ, ਕੰਮਕਾਜ ਕਰਨ ਦੇ ਤਰੀਕੇ ਨੂੰ ਲੈ ਕੇ। ਸੋ ਤਬਦੀਲੀਆਂ ਕੀ ਹੋਣਗੀਆਂ, ਇਹ ਕਾਫੀ ਚੀਜ਼ ਹੁਣ ਦੇਖਿਓ ਜਿਹੜੀ ਗੇਂਦ ਆ ਇਹ ਸੂਬਾ ਸਰਕਾਰ ਦੇ ਪਾਲੇ ਜਾ ਜਾਣੀ ਆ ਕਿ ਵਾਟ ਆਰ ਯੂ ਗੋਇੰਗ ਟੂ ਡੂ ਟੂ ਫਿਕਸ ਦਿਸ। ਇੱਕ ਤਾਂ ਗੱਲ ਇਹ ਵੀ ਕੀਤੀ ਜਾਂਦੀ ਹੈ, ਦੇਖੋ ਰਿਪੋਰਟ 'ਚ ਇਹ ਕਿਹਾ ਗਿਆ ਕਿ ਜਿਹੜੇ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਦੇ ਮੁਖੀ ਹੋਣ ਉਹ ਚੁਣੇ ਹੋਏ ਨੁਮਾਇੰਦੇ ਨਾ ਹੋਣ, ਕਈਆਂ ਦਾ ਇਹ ਮੰਨਣਾ ਚੁਣਿਆ ਹੋਇਆ ਬੰਦਾ ਹੋਊਗਾ, ਸਗੋਂ ਹਰ 4 ਸਾਲ ਬਾਅਦ ਜੇ ਵੋਟਾਂ ਲੈਣ ਜਾਣੀਆਂ ਤਾਂ ਐਟਲੀਸਟ ਉਹ ਆਨਸਰੇਬਲ ਤਾਂ ਹੋਣਗੇ। ਮੈਟਰੋ ਵੈਨਕੂਵਰ ਦੇ ਇਸ ਗਵਰਨੈਂਸ ਸਟਰਕਚਰ ਦਾ ਸਭ ਤੋਂ ਵੱਡਾ ਰੱਫੜ ਕੀ ਆ, ਵੱਖੋ ਵੱਖਰੀਆਂ ਮਿਊਨਿਸਪੈਲਿਟੀਜ਼ 21 ਆਫ ਦੋਜ਼ ਜਿਹੜੀਆਂ ਕਿ ਸਾਡੇ ਰੀਜਨ 'ਚ ਹੈਗੀਆਂ ਨੇ, ਉਹਨਾਂ ਦੇ ਵਿੱਚ ਕੋਈ ਕਾਉਂਸਲਰ ਚੁਣਿਆ ਹੋਇਆ, ਕੋਈ ਮੇਅਰ ਚੁਣਿਆ ਹੋਇਆ, ਉਹ ਮੈਟਰੋ ਵੈਨਕੂਵਰ ਦੇ ਇਸ ਬੋਰਡ ਦੇ ਸ਼ਹਿਰ ਮੈਟਰੋ ਵੈਨਕੂਵਰ ਦੇ ਬੋਰਡ 'ਤੇ ਉਹਨੂੰ ਅਪੁਆਇੰਟ ਕਰਕੇ ਭੇਜਦਾ ਵੀ ਸਾਡੇ ਵੱਲੋਂ ਆਹ ਨੁਮਾਇੰਦਾ ਰਿਹਾ ਜੀ। ਹੁਣ ਜਦੋਂ ਉਹਨੇ ਵੋਟਾਂ ਲੈ ਕੇ ਜਿੱਤਣਾ 4 ਸਾਲ ਲਈ ਜਦੋਂ ਮਿਊਨਸਪਲ ਇਲੈਕਸ਼ਨ ਹੋਣਾ, ਉਹਨੇ ਤਾਂ ਆਪਣੇ ਸ਼ਹਿਰ ਦੇ ਵੋਟਰਸ ਤੋਂ ਵੋਟਾਂ ਲੈਣੀਆਂ। ਸੋ ਕੀ ਇੱਕ ਓਵਰਆਲ ਜਿਵੇਂ ਇੱਕ ਰੀਜਨਲ ਡਿਸਟ੍ਰਿਕਟ ਵਾਲਾ ਜਿਹੜਾ ਮਾਡਲ ਆ ਉਹ ਹੋਣਾ ਚਾਹੀਦਾ? ਅੱਛਾ, ਜਿੱਥੇ ਰੀਜਨਲ ਡਿਸਟ੍ਰਿਕਟ ਵਾਲਾ ਮਾਡਲ ਹੈਗਾ ਉੱਧਰ ਗ੍ਰੇਟਰ ਟੋਰਾਂਟੋ 'ਚ ਪੀਲ ਰੀਜਨ ਵਾਲਾ, ਉਹ ਪੀਲ ਰੀਜਨ ਨੂੰ ਬ੍ਰੇਕਅਪ ਕਰਨ ਨੂੰ ਫਿਰਦੇ ਨੇ। ਸੋ ਖੁਸ਼ ਕੋਈ ਵੀ ਕਿਸੇ ਮਾਡਲ ਤੋਂ ਨਹੀਂ ਆ, ਮਤਲਬ ਫਿਰ ਉੱਥੇ ਹੀ ਆ ਜਾਂਦਾ ਹੀ ਆ ਕਿ ਸਿਸਟਮ ਕੋਈ ਪਰਫੈਕਟ ਨਹੀਂ ਆ, ਪਰ ਉਹਨੂੰ ਤੁਸੀਂ ਚਲਾਉਣੇ ਕਿੰਨੇ ਕੁ ਐਫੀਸ਼ੀਐਂਟਲੀ ਹੋ, ਗੱਲ ਸਾਰੀ ਉੱਥੇ ਖੜੀ ਆ।
ਨਵਾਬੀ ਖਰਚੇ ਵਿਜੇ ਜੀ ਸਾਨੂੰ ਕੱਟਣੇ ਪੈਣਗੇ, ਜਿਹੜੀਆਂ ਚੀਜ਼ਾਂ 'ਤੇ ਅਸੀਂ ਐਵੇਂ ਹੀ ਪੈਸੇ ਖਰਚੀ ਜਾਂਦੇ ਸੀ ਜਦੋਂ ਸਾਡਾ ਢਿੱਡ ਭਰਿਆ ਹੋਇਆ ਸੀ, ਉਹ ਖਰਚੇ ਹੁਣ ਚੁੱਭਣ ਲੱਗ ਗਏ ਨੇ, ਕਿਉਂਕਿ ਹੁਣ ਢਿੱਡ ਭਰਿਆ ਹੋਇਆ ਨਹੀਂ, ਹੁਣ ਆਈ ਚਲਾਈ ਕਰਨੀ ਵੀ ਔਖੀ ਹੋ ਗਈ ਹੈ।
ਸਹੀ ਗੱਲ ਆ ਬ੍ਰਦਰ, ਇੱਕ ਟੋਰਾਂਟੋ ਬੈਂਕ ਟੀ ਡੀ ਬੈਂਕ ਦੇ ਇਕੋਨੋਮਿਸਟ ਨੇ ਗੱਲ ਆਖੀ ਆ, ਉਹਨਾਂ ਦੀ ਰਿਪੋਰਟ ਉਹ ਬੜੀ ਕੰਸਰਨਿੰਗ ਆ।
ਕੈਨੇਡਾ ਇਜ਼ ਡਿਊ ਟੂ ਐਂਟਰ ਰਿਸੈਸ਼ਨ।
ਹਾਂ, ਕੈਨੇਡਾ 'ਚ ਜਿਹੜਾ 3rd quarter ਅਤੇ 4th quarter ਆ ਜਿਹੜਾ, ਉਹ ਰਿਸੈਸ਼ਨ ਦੇ ਵਾਲੇ ਪਾਸੇ ਨੂੰ ਕਹਾਣੀ ਜਾ ਸਕਦੀ ਆ। ਆਲਰੇਡੀ ਪਿਛਲੇ ਪਹਿਲੇ ਕੁਆਟਰ ਦੇ ਵਿੱਚ ਪ੍ਰਾਈਵੇਟ ਸੈਕਟਰ ਦੀਆਂ 70,000 ਨੌਕਰੀਆਂ ਜਾਂਦੀਆਂ ਲੱਗੀਆਂ ਨੇ, ਅਤੇ ਜੇ ਕਹਾਣੀ ਇਸੇ ਤਰ੍ਹਾਂ ਦੀ ਰਹੀ, 1,00,000 ਪ੍ਰਾਈਵੇਟ ਸੈਕਟਰ ਦੀਆਂ ਹੋਰ ਜੋਬਸ ਦਾ ਨੁਕਸਾਨ ਇਸ ਸਾਲ ਹੋ ਸਕਦਾ ਜਿਸ ਤਰ੍ਹਾਂ ਦਾ ਹਿਸਾਬ ਬਣਿਆ ਹੋਇਆ।
ਅਤੇ ਜੇ ਪ੍ਰਾਈਵੇਟ ਸੈਕਟਰ ਦੀਆਂ ਜੋਬਸ ਜਾਣਗੀਆਂ ਉਹਦਾ ਮਤਲਬ ਕੀ ਹੈ ਕਿ ਪਬਲਿਕ ਸੈਕਟਰ ਦੇ ਵਿੱਚ ਹੜਤਾਲਾਂ ਹੋਣਗੀਆਂ।
ਯੈਸ, ਬਿਲਕੁਲ ਠੀਕ ਗੱਲ ਹੈ, ਇਹ ਬਿਲਕੁਲ ਸਹੀ ਓਬਜ਼ਰਵੇਸ਼ਨ ਆ, ਕਿਉਂਕਿ ਜਿਹੜਾ ਉਹ ਡਿਸਕੰਟੈਂਟਮੈਂਟ ਹੈ ਨਾ, ਜਿਸ ਤਰ੍ਹਾਂ ਦੀ ਇਕਨੋਮਿਕ ਸਥਿਤੀ ਬਣਦੀ ਪਈ ਆ, ਜੇ ਪ੍ਰਾਈਵੇਟ ਸੈਕਟਰ ਦੇ ਵਿੱਚ ਉਹ ਕਰਟੇਲਮੈਂਟ ਕਰਨੀ ਸੌਖੀ ਆ, ਪਬਲਿਕ ਸੈਕਟਰ ਦੇ ਵਿੱਚ ਉਹ ਵਰਕਫੋਰਸ ਦੀ ਕਟੌਤੀ ਕਰਨੀ ਇੰਨੀ ਆਸਾਨ ਨਹੀਂ ਆ, ਅਤੇ ਉਹ ਹੜਤਾਲਾਂ ਦਾ ਇੱਕ ਕਾਰਨ ਬਣੇਗੀ। ਐਂਡ ਅਸੀਂ ਆਲਰੇਡੀ ਦੇਖ ਰਹੇ ਹਾਂ ਦੇਰ ਇਜ਼ 1 ਸਟ੍ਰਾਈਕ ਜਿਹੜੀ ਕਿ ਕੈਨੇਡਾ ਪੋਸਟ ਵਾਲੀ, ਦੈਟਸ ਲੂਮਿੰਗ। ਇਹ ਤਾਂ ਨੈਸ਼ਨਲ ਪੱਧਰ 'ਤੇ ਆ। ਅਜੇ ਬਸ ਜਿਹੜੀਆਂ ਬੀ ਸੀ ਦੀਆਂ ਵੱਖੋ ਵੱਖਰੀਆਂ ਯੂਨੀਅਨਸ ਨੇ ਉਹ ਵੀ ਤਾਂ ਉਹਨਾਂ ਦਾ ਵੀ 31 ਮਾਰਚ ਨੂੰ ਕਈਆਂ ਦਾ ਕੰਟਰੈਕਟ ਐਕਸਪਾਇਰ ਹੋ ਚੁੱਕਾ, ਉਹ ਹੁਣ ਬੀ ਸੀ ਦੀ ਸਰਕਾਰ ਦੇ ਨਾਲ ਆਪਣੇ ਅਗਲੇ ਕੰਟਰੈਕਟ ਵਾਸਤੇ ਨੈਗੋਸੀਏਸ਼ਨ ਕਰ ਰਹੀਆਂ ਨੇ, ਅਤੇ ਕਈ ਕਮਰਸ਼ੀਅਲ ਆਪਣੇ ਕੋਲ ਵੀ ਚੱਲਦੇ ਪਏ ਆ ਵੱਖੋ ਵੱਖਰੀਆਂ ਯੂਨੀਅਨਸ ਦੇ, ਜਿਹੜੇ ਕਿ ਹਜੇ ਇੱਕੋ ਸੰਕੇਤਕ ਜਿਹਾ ਮੈਸੇਜ ਦੇ ਰਹੇ ਆ ਕਿ ਜੀ ਸਰਕਾਰ ਨੂੰ ਇਸ ਗਰੁੱਪ ਨੂੰ ਸਪੋਰਟ ਕਰਨਾ ਚਾਹੀਦਾ, ਸਰਕਾਰ ਨੂੰ ਫਲਾਨੇ ਵਰਕਰਸ ਨੂੰ ਸਪੋਰਟ ਕਰਨਾ ਚਾਹੀਦਾ। ਆ ਇਸ ਸਾਲ ਆਹ ਵਾਲਾ ਸਾਲ ਬੀ ਸੀ ਦੀ ਸਰਕਾਰ ਵਾਸਤੇ ਬੜਾ ਔਖਾ ਰਹਿਣ ਵਾਲਾ। ਇਹਨਾਂ ਨੇ ਆਲਰੇਡੀ ਪਿਛਲੇ ਹਫ਼ਤਿਆਂ 'ਚ ਕਿਹਾ ਯੂਨੀਅਨਸ ਨੂੰ, ਕਹਿੰਦੇ ਪੈਸੇ ਪੂਸੇ ਨਹੀਂ ਹੈਗੇ ਸਾਡੇ ਕੋਲ, ਸੋ ਬਹੁਤੀ ਤਵੱਕੋ ਨਾ ਰੱਖਿਓ ਕਿ ਵੇਜਿਸ ਦੇ ਵਿੱਚ ਵਾਧੇ ਦੀ।
ਜਾਂ ਇਲੈਕਸ਼ਨ ਨਹੀਂ ਹੈ,
ਇਲੈਕਸ਼ਨ ਹਾਂ ਮੇਨ ਗੱਲ ਇਹ ਆ, ਇਲੈਕਸ਼ਨ ਹੋ ਚੁੱਕਾ,
ਔਖਾ ਤਾਂ ਇਲੈਕਸ਼ਨ ਵਾਲਾ ਸਾਲ ਹੀ ਹੁੰਦਾ।
ਹਾਂ ਸਹੀ ਗੱਲ ਆ, ਸਹੀ ਕੰਮ ਵੀ ਉਸੇ ਸਾਲ 'ਚ ਹੁੰਦੇ ਨੇ ਹਾਂ ਜ਼ਿਆਦਾ। ਬਹੁਤ ਵੱਡੀਆਂ ਵੱਡੀਆਂ ਤਬਦੀਲੀਆਂ ਜਿਹੜੀਆਂ ਕੁਝ ਐਮਪੀਫਨੀਜ਼ ਹੁੰਦੀਆਂ ਨੇ ਨਾ ਲੀਡਰਸ ਅਤੇ ਸਰਕਾਰਾਂ ਨੂੰ, ਕਿ ਸਾਨੂੰ ਲੱਗਿਆ ਵੀ ਹਾਂ ਇਹ ਗਲਤੀ ਹੋ ਗਈ ਸੀ, ਅਸੀਂ ਉਹਨੂੰ ਦਰੁਸਤ ਕਰ ਰਹੇ ਹਾਂ, ਉਹ ਵੀ ਜਿਉਂ ਜਿਉਂ ਇਲੈਕਸ਼ਨ ਨੇੜੇ ਆਉਂਦਾ ਤਿਉਂ ਤਿਉਂ ਹੋਈ ਜਾਂਦੀਆਂ।
ਵਾਅਦੇ ਵੱਡੇ ਵੱਡੇ ਹੁੰਦੇ ਨੇ ਅਤੇ ਹੁਣ ਵਾਅਦਿਆਂ ਤੋਂ ਸਰਕਾਰਾਂ ਮੁੱਕਰ ਵੀ ਜਾਂਦੀਆਂ ਨੇ।
ਹਾਂ ਸਹੀ ਗੱਲ ਆ।
ਮੈਂ ਸੋਚਦਾ ਸੀ ਮੈਂ ਮੁੱਛਾਂ ਦਾ ਵੀ ਸ਼ਾਇਦ ਵਿਗ ਲਾ ਦਿੰਦੇ ਹੁਣ ਸੋਨੂੰ ਹੇਅਰ ਕੱਟ ਵਾਲੇ,
ਮੁੱਛਾਂ ਦਾ ਵਿਗ
ਪਤਾ ਲੱਗਿਆ ਵਿਜੇ ਜੀ ਵਾਲ ਕਟਾਉਣ ਗਏ, ਬਾਹਰ ਨਿਕਲੇ
ਮੁੱਛਾਂ
ਲਾ ਕੇ, ਬਾਹਰ ਨਿਕਲੇ ਘੋੜੇ ਤੇ।
ਅੱਛਾ
ਮੁੱਛਾਂ
ਘੋੜੇ ਤੇ ਬਿਠਾ ਦਿੰਦੇ,
ਘੋੜੇ ਤੇ ਬਿਠਾ ਦਿੰਦੇ।
ਇਹ ਕੀ ਗੱਲ ਹੋਈ ਜਿਹਦੇ ਹਰ ਕਈ ਬੰਦੇ ਦੇ ਮੁੱਛਾਂ ਘੋੜੇ ਤੇ ਸਵਾਰ ਹੋ ਕੇ ਜਾਂਦਾ?
ਨਹੀਂ ਤੁਹਾਡੇ ਜਚੇਗਾ,
ਜਚੇਗਾ। ਅੱਛਾ ਠੀਕ ਆ, ਠੀਕ ਆ ਵਾਸੂ ਜੀ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਨੱਠ ਘੱਟੋ ਤੁਸੀਂ।
ਨਹੀਂ ਨਹੀਂ ਮੈਸੇਜ ਬਹੁਤ ਆਏ ਆ, ਇਹ ਮੈਸੇਜ ਆਇਆ ਸਾਡੇ ਰੈਗੂਲਰ ਲਿਸਨਰ ਨੇ ਜਗਦੀਪ ਸਿੱਧੂ ਜੀ, ਤੇ ਜਗਦੀਪ ਜੀ ਕਹਿੰਦੇ ਕਹਿੰਦੇ ਕਿ ਬੱਚਾ ਬੱਚਾ ਜਾਣਦਾ ਕਹਿੰਦੇ, ਤੇ ਇਸੇ ਤਰ੍ਹਾਂ ਨਿਤਿਨ ਸ਼ਰਮਾ ਜੀ ਦਾ ਮੈਸੇਜ ਆਇਆ ਕਹਿੰਦੇ ਵੀ ਜਦੋਂ ਵੀ ਕਹਿੰਦੇ ਤੁਸੀਂ ਸੋਨੂੰ ਹੇਅਰ ਕੱਟ ਦੀ ਗੱਲ ਕਰਦੇ ਹੋ ਕਹਿੰਦੇ ਮੈਂ ਚੈੱਕ ਕਰਦਾ ਵੀ ਮੇਰੇ ਵਾਲ ਲੱਗੇ ਨੇ ਕਿ ਉੱਗੇ ਨੇ,
ਆਪਣੇ ਆਪ ਨੂੰ ਵੀ ਨਹੀਂ ਪਤਾ ਲੱਗਦਾ। ਮਤਲਬ ਇਹਦਾ ਇਹ ਹੋਇਆ ਕਿ ਅਸੀਂ ਤਾਂ ਇਹ ਗੱਲ ਕਰਦੇ ਹਾਂ ਨਾ ਵੀ ਲੋਕਾਂ ਨੂੰ ਨਹੀਂ ਪਤਾ ਲੱਗਣਾ ਕਿ ਵਾਲ ਲੱਗੇ ਨੇ ਕਿ ਉੱਗੇ ਨੇ, ਤੁਹਾਨੂੰ ਆਪ ਵੀ ਭੁੱਲ ਜਾਣਾ ਕਿ ਵਾਲ ਲੱਗੇ ਨੇ ਕਿ ਉੱਗੇ ਨੇ। ਬਸ ਜੀ ਬ੍ਰੇਕ ਲੈ ਲਈਏ ਛੋਟੀ ਜੀ, ਐਂ ਕਰੀਏ ਇੱਕ ਚੀਜ਼ ਨਾਲ ਦੀ ਨਾਲ ਕਰ ਦਈਏ ਕਵਰ, ਜਿਹੜੀ ਆਪਾਂ ਗੱਲ ਕਰਦੇ ਸੀ ਨਾ ਵੀ ਸਰਕਾਰਾਂ ਨੂੰ ਜਦੋਂ ਇੰਪਿਫਨੀ ਹੁੰਦੀ ਆ ਕਿ ਨਹੀਂ ਜੀ ਨਹੀਂ ਆਹ ਫੈਸਲਾ ਗਲਤ ਲਿਆ ਹੋ ਗਿਆ ਆਪਾਂ ਚੇਂਜ ਕਰ ਲੈਂਦੇ ਆ ਫੈਸਲੇ ਨੂੰ, ਬੀ ਸੀ ਦੀ ਸਰਕਾਰ ਵੱਲੋਂ ਪ੍ਰੀਮੀਅਰ ਡੀ ਵੀ ਡੀ ਬੀ ਵੱਲੋਂ ਇੱਕ ਹੋਰ ਆਪਣੇ ਵੱਲੋਂ ਕੀਤਾ ਗਿਆ ਇੱਕ ਡਿਸੀਜਨ, ਇੱਕ ਅਪੁਆਇੰਟਮੈਂਟ ਜਿਹੜੀ ਕੀਤੀ ਗਈ ਸੀ ਇਸੇ ਸਾਲ ਫਰਵਰੀ ਦੇ ਵਿੱਚ ਡਾਊਨ ਟਾਊਨ ਈਸਟ ਸਾਈਡ ਦੇ ਵਿੱਚ, ਇਹ ਬੜਾ ਇੰਪੋਰਟੈਂਟ ਕੰਮ ਕਰਨ ਵਾਲਾ ਕਿ ਜਿਹੜੀ ਉੱਥੇ ਵੱਖੋ ਵੱਖਰੀਆਂ ਸਮੱਸਿਆਵਾਂ ਡਾਊਨ ਟਾਊਨ ਈਸਟ ਸਾਈਡ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ, ਕਿ ਉਹਨਾਂ ਦੇ ਨਾਲ ਨਜਿੱਠਣ ਦੇ ਲਈ ਉਹਨਾਂ ਨੂੰ ਐਡਰੈਸ ਕਰਨ ਦੇ ਲਈ ਇੱਕ ਵਿਸ਼ੇਸ਼ ਨਿਯੁਕਤੀ ਕੀਤੀ ਗਈ ਸੀ, ਅਤੇ ਇਹ ਵਿਅਕਤੀ ਜਿਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਇਹ ਓਨਟੈਰੀਓ ਸੂਬੇ ਦੇ ਵਿੱਚ ਪਹਿਲਾਂ ਉੱਥੋਂ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਨੇ, ਅਟੋਰਨੀ ਜਨਰਲ ਰਹਿ ਚੁੱਕੇ ਨੇ ਓਨਟੈਰੀਓ ਦੇ ਵਿੱਚ, ਇਹਨਾਂ ਨੂੰ ਚੁੱਪ ਚੁਪੀਤੇ ਨਿਯੁਕਤ ਕਰ ਦਿੱਤਾ ਗਿਆ ਸੀ। ਪ੍ਰੀਮੀਅਰ ਨੂੰ ਵੈਸੇ ਜਦੋਂ ਵੀ ਕਿਹਾ ਗਿਆ ਕਹਿੰਦੇ ਨਹੀਂ ਨਹੀਂ ਚੁੱਪ ਚੁਪੀਤੇ ਨਿਯੁਕਤੀ ਨਹੀਂ ਸੀ ਹੋਈ, ਪਰ ਅਸੀਂ ਇਸ ਨਿਯੁਕਤੀ ਨੂੰ
ਲੱਡੂ ਵੰਡੇ ਸੀ ਉਦੋਂ
ਕੀ ਮਾਜਰਾ ਹੈ।
ਸੋ ਮਾਈਕਲ ਬ੍ਰਾਇੰਟ ਇਸ ਐਡਵਾਈਜ਼ਰ ਦਾ ਨਾਮ ਸੀ, ਇਹਨਾਂ ਨੂੰ ਨਿਯੁਕਤ ਕੀਤਾ ਗਿਆ। ਇਹ ਪਹਿਲਾਂ ਓਨਟੈਰੀਓ ਦੇ ਅਟੋਰਨੀ ਜਨਰਲ ਰਹੇ ਨੇ, ਲੀਗਲ ਏਡ ਬੀ ਸੀ ਦੇ ਸਾਬਕਾ ਸੀਈਓ ਵੀ ਰਹੇ ਨੇ। ਸੋ ਮਾਈਕਲ ਬ੍ਰਾਇੰਟ ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਐਜ਼ ਅ ਕੰਸਲਟੈਂਟ। ਇਹਨਾਂ ਦੀ ਕੰਪਨੀ ਹੈ ਇੱਕ ਹਿਊਮਿਲਿਟਸ ਗਰੁੱਪ, ਉਸ ਕੰਪਨੀ ਨੂੰ ਇਹ ਠੇਕਾ ਦਿੱਤਾ ਗਿਆ। ਠੇਕਾ ਸੀਗਾ ਇਹ 12 ਫਰਵਰੀ, ਉਸ ਠੇਕੇ ਦੇ ਉੱਤੇ ਜਿਹੜਾ ਕੰਟਰੈਕਟ ਉਹਦੇ ਉੱਤੇ ਡੇਟ ਹੈ 12 ਫਰਵਰੀ ਦਾ ਕੰਟਰੈਕਟ ਆ, ਅਪ ਟੂ $3,50,000 ਦਾ ਕੰਟਰੈਕਟ ਆ, ਜੇ ਤੁਸੀਂ ਉਹਦੇ ਵਿੱਚ ਖਰਚੇ ਵਗੈਰਾ ਇਨਕਲੂਡ ਕਰ ਲੈਂਦੇ ਹੋ $3,25,000 ਦਾ ਇਹ ਕੰਟਰੈਕਟ ਬਣਦਾ। ਤੇ ਵਿਜੇ ਜੀ ਇਹਦੇ ਵਾਸਤੇ ਇਹ ਇਸ਼ੂ ਇਹ ਹੋ ਗਿਆ, ਦੋ ਗੱਲਾਂ ਸੀਗੀਆਂ ਪ੍ਰਮੁੱਖ ਤੌਰ 'ਤੇ। ਇੱਕ ਤਾਂ ਜਦੋਂ ਇਹ ਨਿਯੁਕਤੀ ਕੀਤੀ ਗਈ, ਜਦੋਂ ਇਹ ਕੰਟਰੈਕਟ ਦਿੱਤਾ ਗਿਆ, ਉਦੋਂ ਕੋਈ ਪਬਲਿਕ ਸਟੇਟਮੈਂਟ, ਕੋਈ ਅਨਾਊਂਸਮੈਂਟ ਨਹੀਂ ਕੀਤੀ ਗਈ, ਕੋਈ ਪ੍ਰੈਸ ਰਿਲੀਜ਼ ਨਹੀਂ ਜਾਰੀ ਕੀਤਾ ਗਿਆ, ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਗਈ। ਸਾਡੇ ਇੱਥੇ ਤਾਂ ਕੋਈ ਸਰਕਾਰ ਜੇ ਛਿੱਕ ਵੀ ਮਾਰਦੀ ਹੈ ਤਾਂ ਵੀ ਇੱਕ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ, ਪਰ ਇੱਥੇ ਕੋਈ ਇਸ ਕੇਸ ਦੇ ਵਿੱਚ ਕੋਈ ਸਟੇਟਮੈਂਟ ਜਾਂ ਕੋਈ ਅਨਾਊਂਸਮੈਂਟ, ਕੋਈ ਪ੍ਰੈਸ ਕਾਨਫਰੰਸ ਨਹੀਂ ਹੋਈ, ਪਹਿਲੀ ਗੱਲ ਤਾਂ ਇਸ ਕਰਕੇ ਕਿਹਾ ਜਾਂਦਾ ਕਿ ਜੀ ਆਪੋਜੀਸ਼ਨ ਵਾਲੇ ਕਹਿ ਰਹੇ ਵੀ ਚੁੱਪ ਚੁਪੀਤੇ ਇਹ ਅਨਾਊਂਸਮੈਂਟ ਕਰ ਦਿੱਤੀ ਗਈ। ਦੂਜੀ ਗੱਲ ਇਹ ਕੀਤੀ ਗਈ ਕਿ ਜੀ ਮਾਈਕਲ ਬ੍ਰਾਇੰਟ ਨੂੰ ਇਹੋ ਜਿਹਾ ਕਿਹੜਾ ਤਜਰਬਾ ਹੈ, ਉਹਨਾਂ ਦੇ ਕੋਲ ਇਹੋ ਜਿਹੀ ਕਿਹੜੀ ਗਿੱਦੜ ਸਿੰਘੀ ਹੈ ਕਿ ਜੀ ਉਹ ਡਾਊਨਟਾਊਨ ਈਸਟ ਸਾਈਡ ਦੀ ਨੁਹਾਰ ਬਦਲ ਦੇਣਗੇ, ਵੀ ਜੋ ਕੰਮ ਬੀ ਸੀ ਐਨ ਡੀ ਪੀ ਸਰਕਾਰ 8 ਸਾਲਾਂ ਦੇ ਵਿੱਚ ਨਹੀਂ ਕਰ ਸਕੀ, ਆਪ
ਇਹਨਾਂ ਨੇ ਕਿਵੇਂ ਕਰਨਾ,
ਵੀ ਮਾਈਕਲ ਬ੍ਰਾਇੰਟ ਕਿਵੇਂ ਅਚਾਨਕ ਕਰ ਦੇਣਗੇ, ਵੀ ਇਹਨਾਂ ਦੇ ਕੋਲੋਂ ਸਰਕਾਰ ਕੀ ਭਾਲਦੀ ਹੈ ਕਿ ਐਕਸਪੈਕਟੇਸ਼ਨ ਕੀ ਹੈ ਇਸ ਕੰਟਰੈਕਟ ਦੇ ਵਿੱਚੋਂ। ਕੰਟਰੈਕਟ ਦੀ ਜੇ ਭਾਸ਼ਾ ਪੜ੍ਹਦੇ ਹੋ ਤੇ ਉਹਦੇ ਵਿੱਚ ਗੱਲਾਂ ਬੜੀਆਂ ਗੋਲ ਮੋਲ ਜਲੇਬੀਆਂ ਵਾਲੀਆਂ ਨੇ, ਉਹ ਜਿਵੇਂ ਕਿ ਇਹਦੇ ਵਿੱਚ ਲਿਖਿਆ ਜੀ ਓਪਰੇਸ਼ਨਲ, ਸੋ ਇੰਪਲੀਮੈਂਟੇਸ਼ਨ ਆਫ ਓਪਰੇਸ਼ਨਲ ਫਰੇਮਵਰਕਸ ਟੂ ਐਡਰੈਸ ਸਿਸਟੈਮਿਕ ਚੈਲੰਜਸ ਇਨ ਡਾਊਨਟਾਊਨ ਈਸਟ ਸਾਈਡ, company is to engage with government and non-government sectors to align downtown east side services with provincial policy objectives. Main samajh nahi aa
raha
shabdan da kada hai jalebiyan keh lo. So ide vich naal vich ji interestingly is contract de vich eh vi likhya hoya kende vi bahut sariyan cheezan sarkar expect kardi hai government wishes for a framework to support improvements for the public, public spaces, infrastructure, health and housing of the downtown east side. Naal likhya hoya the parties acknowledge that the contractor does not warrant that these outcomes will be achieved. ਮੈਂ ਕੋਈ ਗਰੰਟੀ ਨਹੀਂ ਹੈ
ਸੋ ਫਿਰ ਇਹ ਕੰਟਰੈਕਟਰ ਇਹ ਕਿਹੋ ਜਿਹਾ ਕੰਟਰੈਕਟਰ
ਹਾਂ ਕੋਈ ਗਰੰਟੀ ਨਹੀਂ ਹੈ ਵੀ ਇਹ ਚੀਜ਼ਾਂ ਹੋਣਗੀਆਂ ਹੀ ਕੋਈ ਇਹ ਕੰਟਰੈਕਟਰ ਗਰੰਟੀ ਨਹੀਂ ਦੇ ਰਿਹਾ ਇਸ ਚੀਜ਼ ਦੀ
ਅੱਛਾ ਫਿਰ ਜਦੋਂ ਕੱਲ੍ਹ ਪ੍ਰੀਮੀਅਰ ਨੇ ਇਹਦੀ ਅਨਾਊਂਸਮੈਂਟ ਕੀਤੀ ਕਹਿੰਦੇ ਇਹ ਤਾਂ ਬੜਾ ਇੰਪੋਰਟੈਂਟ ਕੰਮ ਸੀ ਪਰ ਜਿਹੜਾ ਇਹਨੂੰ ਲੈ ਕੇ ਇੱਕ ਬੈਕਲੈਸ਼ ਹੋ ਗਈ ਨਾ ਉਹ ਡਿਸਟਰੈਕਸ਼ਨ
ਬਣ ਗਈ
ਫਿਰ ਉਹਨਾਂ ਨੇ ਇੱਕ ਇਹ ਗੱਲ ਵੀ ਤਸਦੀਕ ਕੀਤੀ ਕਹਿੰਦੇ ਇਹਨੂੰ ਲੈ ਕੇ ਜਿਹੋ ਜਿਹੀ ਜਦੋਂ ਗੱਲ ਹੋਈ ਨਾ ਵੀ ਚੁੱਪ ਚੁਪੀਤੇ ਅਪੁਆਇੰਟਮੈਂਟ ਹੋਈ ਕਹਿੰਦੇ ਵੀ ਨਹੀਂ ਜਿਹੜੀ ਕਮਿਊਨੀਕੇਸ਼ਨ ਸੀ ਇਹਦੇ ਆਲੇ ਦੁਆਲੇ ਕਹਿੰਦੇ ਉਹ ਬਿਹਤਰ ਹੋ ਸਕਦੀ ਸੀ ਉਹ ਕਮਿਊਨੀਕੇਸ਼ਨ ਨਹੀਂ ਕੀਤੀ ਗਈ ਵਾਸੂ ਜੀ ਕਮਿਊਨੀਕੇਸ਼ਨ ਵਿਭਾਗ ਸਰਕਾਰ ਦਾ ਚੰਗਾ ਖਾਸਾ ਇੱਦਾਂ ਨਹੀਂ ਹੈ ਵੀ ਉਹ 'ਚ ਬੰਦਿਆਂ ਦੀ ਘਾਟ ਆ
ਇਹ ਗੱਲ ਮਿਨਿਸਟਰ ਆਫ ਸੋਸ਼ਲ ਡਿਵੈਲਪਮੈਂਟ ਐਂਡ ਪਾਵਰਟੀ ਰਿਡਕਸ਼ਨ ਸ਼ੀਲਾ ਮੈਲਕਮਸਨ ਨੇ ਵੀ ਕੀਤੀ ਕਹਿੰਦੇ ਐਕਚੁਅਲੀ ਮਿਨਿਸਟਰੀ ਤੇ ਪ੍ਰੀਮੀਅਰ ਦੇ ਆਫਿਸ ਦੇ ਵਿੱਚ ਕਮਿਊਨੀਕੇਸ਼ਨ ਪ੍ਰੋਬਲਮ ਹੋ ਗਈ ਕਹਿੰਦੇ
ਫਿਰ ਬੰਦੇ ਰੱਖ ਲਓ ਹੋਰ
ਦੋ ਚਾਰ ਕੰਸਲਟੈਂਟ ਹੋਰ ਰੱਖ ਲਓ
ਅੱਛਾ
ਸੋ ਇਹਦੇ ਵਾਸਤੇ ਹੁਣ ਵਿਜੇ ਜੀ ਇਹਦੇ ਨਾਲ ਗੱਲ ਆਪਾਂ ਨਾ ਇਹ ਵੀ ਜੋੜ ਕੇ ਦੇਖੀਏ ਕੰਟੈਕਸਟ ਕੀ ਹੈ ਜਦੋਂ ਇਲੈਕਸ਼ਨ ਹੋਇਆ ਆਪਾਂ ਹੁਣੇ ਗੱਲ ਕੀਤੀ ਨਾ ਇਲੈਕਸ਼ਨ ਵੇਲੇ ਐਪੀਫਨੀ ਹੁੰਦੀ ਹੈ ਤੇ ਉਸ ਤੋਂ ਬਾਅਦ ਕਈ ਵਾਰੀ ਵਾਅਦੇ ਕੀਤੇ ਜਾਂਦੇ ਆ ਫਿਰ ਮੁੱਕਰ ਵੀ ਜਾਂਦੀਆਂ ਸਰਕਾਰਾਂ ਸਾਨੂੰ ਕਿਹਾ ਗਿਆ ਸੀ ਕਿ ਜੀ ਤੁਹਾਨੂੰ ਅਸੀਂ ਇੱਕ ਕੀ ਸੀ ਗਰੋਸਰੀ ਰਿਬੇਟ ਨਾਮ ਤੇ ਤੁਹਾਨੂੰ $500 ਦਾ ਇੰਡੀਵਿਜੂਅਲਸ ਨੂੰ ਤੇ ਜਿਹੜੀਆਂ ਟੂ ਇਨਕਮ ਫੈਮਿਲੀਜ਼ ਨੇ ਅਪ ਟੂ $1,000 ਦਾ ਉਹਨਾਂ ਨੂੰ ਚੈੱਕ ਭੇਜਿਆ ਜਾਏਗਾ
ਫਿਰ ਤਾਂ ਟਰੰਪ ਦਾ ਹੋਊਗਾ ਬਣਾਇਆ ਕਹਿੰਦਾ ਹੁਣ ਨਹੀਂ ਜੀ ਪੈਸੇ
ਫਿਰ ਕਹਿੰਦੇ ਜੀ ਟਰੰਪ ਆ ਗਿਆ ਪੈਸੇ ਨਹੀਂ ਹੈਗੇ ਤੇ ਅਸੀਂ ਇਹ ਜਿਹੜੇ ਚੈੱਕ ਨਹੀਂ ਭੇਜ ਸਕਦੇ ਸਾਡੇ ਕੋਲ ਪੈਸੇ ਨਹੀਂ ਹੈ ਤੇ ਦੂਸਰਾ ਅਸੀਂ ਹਾਇਰਿੰਗ ਨੂੰ ਫਰੀਜ਼ ਕਰ ਰਹੇ ਹਾਂ
ਹਾਇਰਿੰਗ ਹੋਇਰਿੰਗ ਫਰੀਜ਼ ਨਹੀਂ ਹੋਈ
ਨਹੀਂ ਹੋਈ ਸੋ ਪਬਲਿਕ ਸਰਵਿਸ ਦੇ ਵਿੱਚ ਓਵਰਆਲ ਭਾਵੇਂ ਹਾਇਰਿੰਗ ਫਰੀਜ਼ ਹੋਈ ਉਹ ਪਰ ਅੱਧੀ ਅਧੂਰੀ ਹੋਈ ਜਿਹੜੇ ਕੋਈ ਮਿਨਿਸਟਰੀਆਂ ਦੇ ਵਿੱਚ ਪ੍ਰੀਮੀਅਰ ਆਫਿਸ ਦੇ ਵਿੱਚ ਜਿਹੜੇ ਕੋਈ ਕੰਸਲਟੈਂਟਸ ਨੇ ਉਹ ਗਾਇਬ ਗਾਏ ਖਬਰਾਂ ਆਉਂਦੀਆਂ ਰਹੀਆਂ ਪਿਛਲੇ ਮਹੀਨਿਆਂ ਦੌਰਾਨ ਹਾਂ ਕਿ ਕੁਝ ਕੰਟਰੈਕਟ ਨਵੇਂ ਦੇ ਦਿੱਤੇ ਗਏ ਕਈਆਂ ਨੂੰ ਅਪਗ੍ਰੇਡ ਕਰ ਦਿੱਤਾ ਗਿਆ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਸੋ ਦਿਸ ਇਜ਼ ਅਨਦਰ ਐਗਜ਼ਾਮਪਲ ਕਿ ਜਿਹੜੇ ਇਸ ਤਰ੍ਹਾਂ ਦਾ ਤੁਹਾਨੂੰ $3,50,000 ਦਾ ਕੰਟਰੈਕਟ ਦੇਣ ਵਾਸਤੇ ਤੁਹਾਡੇ ਕੋਲ ਪੈਸੇ ਹੈਗੇ ਆ ਤੇ ਉਹ ਵੀ ਹੁਣ ਆਪੋਜੀਸ਼ਨ ਵਾਲੇ ਤੇ ਇਹ ਵੀ ਕਹਿ ਰਹੇ ਆ ਕਿ ਜੀ ਆਪਣੇ ਦੋਸਤ ਨੂੰ ਵੀ ਮਾਈਕਲ ਬ੍ਰਾਇੰਟ ਡੇਵੀ ਡੀਬੀ ਦੇ ਦੋਸਤ ਨੇ
ਵੀ ਪੈਟਰੋਨੇਜ ਅਪਾਇੰਟਮੈਂਟ ਆ ਉਹਨਾਂ ਨੂੰ ਐਡਜਸਟ ਕਰਨ ਵਾਸਤੇ ਇਹਨਾਂ ਨੂੰ ਇੱਕ ਫੇਵਰ ਕੀਤੀ ਗਈ
ਸੋ ਇਸ ਤਰ੍ਹਾਂ ਦੇ ਹੁਣ ਬਹੁਤ ਸਾਰੇ ਦੋਸ਼ ਲਗਾਏ ਜਾ ਰਹੇ ਨੇ ਤੇ ਜੌਨ ਰਸਟਡ ਨੇ ਕੱਲ ਕਿਹਾ ਕਹਿੰਦੇ ਵੀ ਇਹ ਕੋਈ ਜਿਹੜਾ ਇਹ ਹੁਣ ਇਹਨਾਂ ਨੇ ਫਾਇਰ ਕੀਤਾ ਜਾਂ ਕਹਿ ਲਓ ਵੀ ਕੰਟਰੈਕਟ ਟਰਮੀਨੇਟ ਫਾਇਰ ਨਹੀਂ ਕੰਟਰੈਕਟ ਟਰਮੀਨੇਟ ਕੀਤਾ ਵੀ ਇਹ ਤਾਂ ਕੀਤਾ ਵੀ ਕਿਉਂਕਿ ਰੰਗੇ ਹੱਥੀ ਫੜੇ ਗਏ ਨੇ
ਹਾਂ ਇਦਾਂ ਦੀ
ਡੈਡ ਹੈਂਡਡ ਦੇ
ਰਿਪੋਰਟ ਇਦਾਂ ਦੀ ਸਟੇਟਮੈਂਟ ਜਿਹੜੀ ਜਾਰੀ ਕੀਤੀ ਗਈ ਹੈ ਬੀਸੀ ਕੰਜ਼ਰਵੇਟਿਵਸ ਵੱਲੋਂ ਉਹਦੇ ਵਿੱਚ ਸਾਊਥ ਸਰੀ ਵਾਈਟ ਰੌਕ ਤੋਂ ਜਿਹੜੇ ਐਮਐਲਏ ਨੇ ਟ੍ਰੈਵਰ ਹੈਲਫਰਡ ਉਹ ਵੀ ਇਹ ਗੱਲ ਕਰ ਰਹੇ ਨੇ ਕਹਿੰਦੇ ਇਹਦੇ ਨਾਲ ਆਹ ਜਿਹੜਾ ਮੁੱਦਾ ਹੈ ਇਸ ਟਰਮੀਨੇਸ਼ਨ ਨਾਲ ਖਤਮ ਨਹੀਂ ਹੋ ਜਾਂਦਾ ਅੱਛਾ ਸਵਾਲ ਇਹ ਵੀ ਉੱਠਦਾ ਪਿਆ ਸੀ ਕਿ ਇਹਦੇ ਨਾਲ ਕੋਈ ਸੈਵਰੈਂਸ ਤੇ ਨਹੀਂ ਟ੍ਰਿਗਰ ਹੋਈ ਇਹਦੇ ਨਾਲ ਕੋਈ ਹੋਰ ਖਰਚੇ ਤੇ ਨਹੀਂ ਟ੍ਰਿਗਰ ਹੋਏ ਇਹ ਵੀ ਪੁੱਛਿਆ ਗਿਆ ਵੀ ਜੇ ਕੰਟਰੈਕਟ $3,50,000 ਦਾ ਸੀ ਅਸਲ ਦੇ ਵਿੱਚ ਹੁਣ ਪੈਸੇ ਕਿੰਨੇ ਦੇਣੇ ਪੈਣਗੇ ਪ੍ਰੀਮੀਅਰ ਨੇ ਕਿਹਾ ਵੀ ਜਿਹੜਾ ਅਸਲ ਟੈਕਸਪੇਅਰ ਦੇ ਸਿਰ ਖਰਚਾ ਆਏਗਾ ਜਿਹੜੇ ਕਿ ਲੰਘੇ ਐਤਵਾਰ ਤੱਕ ਜਿੰਨੇ ਪੈਸੇ ਇਸ ਕੰਟਰੈਕਟ ਤਹਿਤ ਅਦਾ ਕੀਤੇ ਗਏ ਨੇ ਉਹ ਅਮਾਊਂਟ $75,000 ਆ ਸੋ $75,000 ਵਾਸੂ ਜੀ $3,50,000 ਨਹੀਂ $75,000 ਚ ਹੀ ਪਿਆ ਇਹ ਕੰਟਰੈਕਟ ਕੰਮ ਕੀ ਹੋਇਆ
ਮੇਰਾ ਖਿਆਲ
ਪ੍ਰੋਬਲਮ ਇਹ ਨਹੀਂ ਆ ਪ੍ਰੋਬਲਮ 75,000 ਦੀ ਨਹੀਂ ਆ ਪ੍ਰੋਬਲਮ ਤੇ ਇਹ 75,000 ਦੀ ਏਵਜ਼ ਦੇ ਵਿੱਚ ਹੋਇਆ ਕੀ ਕੰਜ਼ਰਵੇਟਿਵ ਦੇ ਮੰਗ ਕਰ ਰਹੇ ਨੇ ਕਿਹੜੀਆਂ ਰਿਪੋਰਟਾਂ ਸਬਮਿਟ ਹੋਈਆਂ ਕਿਹੜੀਆਂ ਕੋਈ ਰੈਕਮੈਂਡੇਸ਼ਨ ਦਿੱਤੀਆਂ ਗਈਆਂ ਕੋਈ ਸਟੱਡੀ ਸ਼ੁਰੂ ਕੀਤੀ ਗਈ ਸੀ ਕੋਈ ਕਿਹੜੀਆਂ ਕਮਿਊਨੀਕੇਸ਼ਨ ਹੋਈਆਂ ਵੀ ਉਹ ਜਿਹੜਾ ਬਿਓਰਾ ਹੈ ਉਹ ਦਿੱਤਾ ਜਾਵੇ $75,000 ਵਾਸੂ ਜੀ ਬੰਦਿਆਂ ਦੀ ਕਈਆਂ ਦੀ ਸਾਲ ਦੀ ਤਨਖਾਹ ਨਹੀਂ ਆ
ਵਿਜੇ ਜੀ ਬੀਸੀ ਦੀ ਮੀਡੀਅਨ ਵੇਜ ਮੇਰੇ ਖਿਆਲ ਇਸ ਤੋਂ ਘੱਟ
ਯੂ ਆਰ ਰਾਈਟ
ਤੇ 12 ਫਰਵਰੀ ਤੋਂ ਲੈ ਕੇ 20 ਮਈ ਤੱਕ ਕੰਮ ਕਰਨ ਵਾਸਤੇ ਜੇਕਰ ਤੁਹਾਨੂੰ $75,000 ਮਿਲਦੇ ਨੇ ਫਿਰ ਤਾਂ ਵਧੀਆ ਕੰਮ ਹੈ ਫਿਰ ਤਾਂ ਅਸੀਂ ਵੀ ਕੋਈ ਇਦਾਂ ਦਾ ਕੰਟਰੈਕਟ ਕਰੀਏ ਸਾਡਾ ਭਾਵੇਂ ਇੱਕ ਮਹੀਨੇ ਬਾਅਦ ਹੀ ਟਰਮੀਨੇਟ ਕਰ ਦਿਓ ਯਾਰ ਸਾਨੂੰ 50,000 ਦੇ ਦਿਓ ਇਹ ਤਾਂ ਸਮਝ ਤੋਂ ਬਾਹਰ ਹੈ ਕਿ ਕੰਮ ਅਸੀਂ ਇਸ ਤੋਂ ਚਾਹ ਕੀ ਰਹੇ ਸੀ ਡੇਵਿਡ ਡੀਬੀ ਅਜੇ ਵੀ ਕਹਿ ਰਹੇ ਨੇ ਕਹਿੰਦੇ ਬੜਾ ਇੰਪੋਰਟੈਂਟ ਕੰਮ ਉਹਨਾਂ ਨੇ ਕਰਨਾ ਸੀ ਪਰ ਕਿਉਂਕਿ ਕਹਿੰਦੇ ਡਿਸਟਰੈਕਸ਼ਨ ਬਣ ਗਈ ਸੋ ਪੁੱਛਿਆ ਗਿਆ ਸਵਾਲ ਮਿਨਿਸਟਰ ਨੂੰ ਵੀ ਕਿ ਜੀ ਵੀ ਤੁਹਾਨੂੰ ਕੋਈ ਇਦਾਂ ਦਾ ਆਈਡੀਆ ਨਹੀਂ ਆਇਆ 8 ਸਾਲਾਂ ਦੇ ਵਿੱਚ ਵੀ ਜਿਹੜਾ ਆਈਡੀਆ ਮਾਈਕਲ ਬ੍ਰਾਇੰਟ ਨੂੰ ਆ ਜਾਣਾ ਸੀ ਉਹ ਕਹਿੰਦੇ ਦੇਖੋ ਆਊਟ ਆਫ ਦ ਬਾਕਸ ਥਿੰਕਿੰਗ ਵਾਸਤੇ ਵੀ ਕਈ ਵਾਰੀ ਕੀ ਹੁੰਦਾ ਤੁਸੀਂ ਕਿਸੇ ਚੀਜ਼ ਦੇ ਬਹੁਤ ਨੇੜੇ ਹੋਵੋ ਤੁਹਾਨੂੰ ਮੁਕੰਮਲ ਤਸਵੀਰ ਨਜ਼ਰ ਨਹੀਂ ਆਉਂਦੀ ਤੁਸੀਂ ਬਾਹਰੋਂ ਕੋਈ ਫਰੈਸ਼ ਆਈਡੀਆ ਵਾਲਾ ਕੋਈ ਵਿਅਕਤੀ ਲੈ ਕੇ ਆਉਂਗੇ ਸ਼ਾਇਦ ਉਹਨਾਂ ਨੂੰ ਕੋਈ ਨਵਾਂ ਕੋਈ ਜੁਗਤ ਉਹਨਾਂ ਨੂੰ ਕੋਈ ਆ ਜਾਏ ਕੋਈ ਸੁੱਝ ਜਾਏ ਵੀ ਉਹ ਪੂਰੀ ਨੁਹਾਰ ਬਦਲ ਦੇਣ ਡਾਊਨ ਟਾਊਨ ਈਸਟ ਸਾਈਡ ਦੀ ਪਰ ਟੈਕਸਪੇਅਰ ਮਨੀ ਦੇ ਨਾਲ ਇਸ ਤਰ੍ਹਾਂ ਦੇ
ਉਹ ਪਹਿਲਾਂ ਬੇਲ ਰਿਫੋਰਮ ਕਰਾ ਲਓ ਯਾਰ
ਹਾਂ
ਪਹਿਲਾਂ ਇੱਦਾਂ ਦੇ ਕੰਮ ਕਰਾ ਲਓ ਜਿਹੜਾ ਪਹਿਲਾਂ ਕਹਿ ਕੇ ਕਿਰਾਇਆ ਵੀ ਸੀ ਉਹਦੇ ਬਾਵਜੂਦ ਵੀ ਹਲੇ ਰਿਪੀਟ ਵਾਇਲੈਂਟ ਅਫੈਂਡਰਸ ਨੂੰ ਉਸੇ ਤਰ੍ਹਾਂ ਜ਼ਮਾਨਤਾਂ ਮਿਲੀ ਜਾਂਦੀਆਂ। ਅਗਲਾ ਸ਼ਰਤਾਂ ਅਧੀਨ ਬਾਹਰ ਆਉਂਦਾ, ਫਿਰ ਕੋਈ ਹੋਰ ਘਿਨਾਉਣਾ ਜ਼ਰੂਰ ਕਰ ਲੈਂਦਾ, ਉਹ
ਫੈਡਰਲ ਸਰਕਾਰ ਨੇ ਕਰਨਾ,
ਉਹ ਫੈਡਰਲ ਸਰਕਾਰ ਨੇ ਕਰਨਾ, ਫਿਰ ਹੋ ਨਾ ਲਾਮਬੰਦ। ਹੁਣ ਜੇ ਵਨ ਇਕਨੋਮੀ ਦੀ ਗੱਲਾਂ ਚੱਲ ਰਹੀਆਂ ਨੇ, ਹੁਣ ਜੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਹਟਾਉਣ ਦੀ ਗੱਲ ਚੱਲਦੀ ਪਈ ਆ, ਤਾਂ ਫਿਰ ਜਿਹੜਾ ਇਹ ਸਾਡੇ ਕ੍ਰਿਮੀਨਲ ਕੋਡ ਦੇ ਵਿੱਚ ਜਿਹੜੀ ਆਹ ਪ੍ਰੋਬਲਮ ਹੈ ਇੱਕ। ਅੱਛਾ, ਫੈਡਰਲ ਸਰਕਾਰ ਨੇ ਵੀ ਜਦੋਂ ਡੇਢ ਕੁ ਸਾਲ ਪਹਿਲਾਂ ਤਬਦੀਲੀ ਕੀਤੀ ਸੀ, ਉਹਨਾਂ ਨੇ ਕਿਹਾ ਸੀ ਅਸੀਂ ਕਰਤਾ ਬੇਲ ਰਿਫਾਰਮ, ਉਹ ਤਾਂ ਇਸ ਗੱਲ ਦੀ ਜਿੱਤ ਦੇ ਐਲਾਨ ਉਹਨਾਂ ਨੇ ਕਰਤੇ ਸੀ ਵੀ ਹੁਣ ਤਾਂ ਜੀ ਪ੍ਰੋਵਿੰਸ਼ੀਅਲ ਸਰਕਾਰਾਂ ਅਤੇ ਪ੍ਰੋਵਿੰਸ਼ੀਅਲ ਅਦਾਲਤਾਂ ਦੇ ਉੱਪਰ ਆ ਇਹ, ਉਹਨਾਂ ਨੂੰ ਜਿਹੜੀਆਂ ਅਸੀਂ ਮਦਾਂ ਦੇ ਦਿੱਤੀਆਂ ਉਹਨੂੰ ਲਾਗੂ ਕਰਨ। ਸੋ ਇਹ ਜਿਹੜੀ ਇਸ ਮੁੱਦੇ ਨੂੰ ਲੈ ਕੇ ਜਿਹੜੀ ਫੁੱਟਬਾਲ ਬਣੀ ਹੋਈ ਆ ਡਾਊਨ ਟਾਊਨ ਈਸਟ ਸਾਈਡ ਦੇ ਵਿੱਚ, ਨੋ ਡਾਊਟ ਬਹੁਤ ਸਾਰੀਆਂ ਸਮੱਸਿਆਵਾਂ ਨੇ, ਪਰ ਉਹਨਾਂ ਦੇ ਵਿੱਚੋਂ ਕਈ ਸਮੱਸਿਆਵਾਂ ਦਾ ਹੱਲ ਇਸ ਚੀਜ਼ ਦੇ ਵਿੱਚ ਲੁਕਿਆ ਹੋਇਆ ਕਿ ਜਿਹੜੇ ਕੁਝ ਸਪੈਸ਼ਲ ਇੰਟਰਸਟ ਗਰੁੱਪਸ ਉੱਥੇ ਬੜੇ ਹੋਏ ਨੇ, ਜਿਹੜੇ ਕਿਸੇ ਤੋਂ ਲੁਕੇ ਨਹੀਂ ਹੋਏ, ਜਿਹੜੇ ਉੱਥੇ ਇਸ ਤਰ੍ਹਾਂ ਦੇ ਰਿਪੀਟ ਵਾਇਲੈਂਟ ਅਫੈਂਡਰਸ ਡਾਊਨ ਟਾਊਨ ਈਸਟ ਸਾਈਡ ਤੋਂ ਬਿਯੋਂਡ ਵੀ ਲੋਕਾਂ ਦਾ ਖਰਾਬਾ ਕਰ ਰਹੇ ਨੇ। ਦੋਜ਼ ਆਰ ਦਾ ਥਿੰਗਸ ਦੈਟ ਨੀਡ ਟੂ ਬੀ ਐਡਰੈਸ, ਅਤੇ ਉਹ ਕੰਮ ਵਾਸਤੇ ਨਾ $75,000 ਨਾ $7,500 ਅਤੇ ਡੈਫੀਨੇਟਲੀ $2,500,000 ਦੇ ਕੰਟਰੈਕਟ ਦੀ ਲੋੜ ਨਹੀਂ ਆ।
ਐਂਡ ਵਿਜੇ ਜੀ, ਇਹ ਮੈਂ ਕਹਿੰਦਾ ਭਾਵੇਂ ਫ੍ਰੀ ਦਾ ਵੀ ਕੰਟਰੈਕਟ ਹੋਵੇ, ਕਿਸੇ ਕੰਟਰੈਕਟਰ ਦੀ ਲੋੜ ਹੈ ਕਿਉਂ? ਜਿਹੜੇ ਤੁਸੀਂ ਮਿਨਿਸਟਰੀਆਂ ਦੇ ਵਿੱਚ ਆਪਣੇ ਆਫਿਸਿਸ ਦੇ ਵਿੱਚ ਏਡੇ ਵੱਡੇ ਕੰਸਲਟੈਂਟਸ ਰੱਖੇ ਹੋਏ ਨੇ ਜਿਨ੍ਹਾਂ ਨੂੰ ਤੁਸੀਂ ਪੇਰੋਲ ਤੇ ਰੱਖਿਆ ਹੋਇਆ, ਉਹ ਕੀ ਕੰਮ ਕਰ ਰਹੇ ਨੇ? ਉਹਨਾਂ ਵਿੱਚੋਂ ਕਿਸੇ ਨੂੰ ਨੀ ਕੋਈ ਆਈਡੀਆ ਆ ਰਿਹਾ ਕਿ ਡਾਊਨ ਟਾਊਨ ਈ ਸਾਈਡ ਨੂੰ ਆਪਾਂ ਕਿਵੇਂ ਠੀਕ ਕਰਨਾ,
ਤੇ ਜੇ
ਨਹੀਂ ਆ ਰਿਹਾ ਤੇ ਫਿਰ ਉਹ ਕਿਉਂ ਰੱਖੇ
ਹੋਏ? ਫਿਰ ਉਹਦੀ ਥਾਂ ਤੁਸੀਂ ਮੁਲਾਜ਼ਮ ਚੇਂਜ ਕਰੋ।
ਹਾਂ, ਫਿਰ ਤੁਸੀਂ ਆ ਡਿਲੋਇਟ ਵਾਲਾ ਬੰਦਾ ਹੀ ਰੱਖ ਲੈਂਦੇ ਯਾਰ, ਜਿਹਨੇ ਰਿਪੋਰਟ ਬਣਾ ਕੇ ਦਿੱਤੀ ਹੈ ਤੁਹਾਨੂੰ, ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ।
ਪਰ ਇਹਦੇ ਵਿੱਚ ਇਹ ਜਿਹੜਾ ਸਵਾਲ ਹੈ ਨਾ, ਉਹ ਬੜਾ ਵੈਲਿਡ ਕੁਐਸਚਨ ਆ। $75,000 ਮੂੰਹ ਕਹਿਣਾ ਹੀ ਸੌਖਾ, ਵੀ ਹੈਵ ਆਲਰੇਡੀ ਸੈਡ ਕਿ ਦੇਰ ਇਜ਼ ਅ ਸਿਗਨੀਫਿਕੈਂਟ ਨੰਬਰ, ਜਿਹੜੇ $75,000 ਸਾਲ ਦਾ ਨਹੀਂ ਕਮਾਉਂਦੇ। ਦੋ ਮਹੀਨਿਆਂ ਦੇ ਕੰਮ ਵਾਸਤੇ ਜੇ $75,000 ਦਿੱਤਾ ਗਿਆ ਤਾਂ ਆਈ ਥਿੰਕ ਆਪੋਜੀਸ਼ਨ ਦੀ ਮੰਗ ਇਹ ਬਿਲਕੁਲ ਵਾਜਬ ਆ ਕਿ ਦੱਸੋ ਉਹਨੇ ਕੀ ਰਿਪੋਰਟ ਕੀ ਦਿੱਤੀ, ਕਿਹੜੀ ਮੀਟਿੰਗਸ ਹੋਈਆਂ, ਮੀਟਿੰਗਸ ਦੇ ਮਿਨਟਸ ਕੀ ਨੇ? ਕਿਉਂਕਿ ਜੇ ਪਬਲਿਕ ਪਰਸ ਦੇ ਵਿੱਚੋਂ ਇਹ ਕੋਈ ਇੱਦਾਂ ਦੇ ਹੈ ਨਹੀਂ ਵੀ ਹਾਈਲੀ ਕੌਨਫੀਡੈਂਸ਼ੀਅਲ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਹਦੇ ਵਿੱਚ ਕੀ ਕੁਝ ਸਬਮਿਟ ਕੀ ਕਰਾਇਆ ਗਿਆ, ਕੰਮ ਕੀ ਕੀਤਾ ਗਿਆ, ਉਹਦਾ ਕੋਈ ਨਾ ਕੋਈ ਬਿਊਰਾ ਤਾਂ ਹੋਣਾ ਚਾਹੀਦਾ।
ਦੇਖੋ, ਜੇ ਤਾਂ ਤੁਸੀਂ ਕਿਸੇ ਮਾਮਲੇ ਦੀ ਕੋਈ ਜਾਂਚ ਕਰਾਉਣੀ
ਆ, ਐਗਜੈਕਟ
ਕਿ ਜੀ ਵੀ ਅਸੀਂ ਚਾਹੁੰਦੇ ਹਾਂ ਵੀ ਐਕਸਟਰਨਲ ਇੰਡੀਪੈਂਡੈਂਟ ਆਡਿਟ ਹੋਵੇ, ਕੋਈ ਜਾਂਚ ਹੋਵੇ, ਉਹਦੇ ਵਾਸਤੇ ਤੁਸੀਂ ਕੰਟਰੈਕਟਰ ਕੋਈ ਹਾਇਰ ਕਰ ਲੈਂਦੇ ਹੋ, ਮੈਂ ਕਹਿੰਦਾ ਉਹ ਚਲੋ ਫਿਰ ਵੀ ਬੰਦਾ ਉਹਨੂੰ ਜਸਟੀਫਾਈ ਕਰ ਲੈਂਦਾ, ਜਿਵੇਂ ਮੈਟਰੋ ਵੈਨਕੂਵਰ ਵੱਲੋਂ ਡਿਲੋਇਟ ਦੀ ਕੋਲੋਂ ਰਿਪੋਰਟ ਤਿਆਰ ਕਰਾਈ ਗਈ, ਰਿਵਿਊ ਕਰਾਇਆ ਗਿਆ, ਨਿਕਲਿਆ ਉਹਦੇ ਵਿੱਚੋਂ ਵੀ ਕੁਝ ਨਹੀਂ, ਪਰ ਤੁਸੀਂ ਫਿਰ ਵੀ ਉਹਨੂੰ ਚਲੋ ਇਹ ਕਹਿ ਕੇ ਜਸਟੀਫਾਈ ਕਰ ਸਕਦੇ ਹੋ ਵੀ ਅਸੀਂ ਚਾਹੁੰਦੇ ਸੀ ਵੀ ਕੋਈ ਥਰਡ ਪਾਰਟੀ ਇੱਥੇ ਇੱਕ ਵਾਰੀ ਦੇਖੇ ਵੀ ਕੀ ਗਲਤੀ ਕੀ ਹੋਈ ਹੈ, ਵੀ ਇੱਥੇ ਕੋਈ ਕੌਨਫਲਿਕਟ ਆਫ ਇੰਟਰਸਟ ਨਾ ਹੋ ਜਾਏ ਕਿਤੇ। ਪਰ ਜਦੋਂ ਤੁਸੀਂ ਇੱਕ ਪ੍ਰੋਬਲਮ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀ ਕਿ ਸਰਕਾਰ ਦੀਆਂ ਕੋਰ ਡਿਊਟੀਜ਼ ਦੇ ਵਿੱਚੋਂ ਇੱਕ ਹੈ, ਤੇ ਫਿਰ ਤਾਂ ਜਿਹੜੇ ਤੁਹਾਡੀ ਟੀਮ ਦੇ ਕੋਰ ਮੈਂਬਰਸ ਨੇ ਉਹਨਾਂ ਦੇ ਕੋਲੋਂ ਇਹ ਕੰਮ ਹੋਣਾ ਚਾਹੀਦਾ, ਉਹਨਾਂ ਨੂੰ ਇਹ ਕੰਮ ਕਰਨਾ ਆਉਣਾ ਚਾਹੀਦਾ। ਜੇ ਉਹਨਾਂ ਨੂੰ ਇਹ ਕੰਮ ਕਰਨਾ ਨਹੀਂ ਆਉਂਦਾ, ਫਿਰ ਉਹਨਾਂ ਨੂੰ ਕੰਮ ਤੇ ਕਿਉਂ ਰੱਖਿਆ? ਫਿਰ ਸਰਕਾਰ ਜਾਂ ਸਰਕਾਰ ਦੀ ਐਡਮਿਨਿਸਟ੍ਰੇਸ਼ਨ ਇਨਕੰਪੀਟੈਂਟ ਹੈ, ਇਹਦਾ ਮਤਲਬ ਕਿ ਸਾਨੂੰ ਕੰਟਰੈਕਟਰਸ ਕੋਲੋਂ ਹੀ ਸਾਰਾ ਕੰਮ ਕਰਾਉਣਾ ਪਿਆ।
ਪ੍ਰੀਮੀਅਰ ਇਹ ਕਹਿ ਰਹੇ ਨੇ ਕਿ ਹਾਂਜੀ ਇਹ ਕਮਿਊਨੀਕੇਸ਼ਨ ਦਾ ਕਮਿਊਨੀਕੇਸ਼ਨ ਡਿਪਾਰਟਮੈਂਟ ਤੋਂ ਗਲਤੀ ਹੋ ਗਈ। ਵੈਲ, ਬ੍ਰੇਕ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ AMC ਇੰਸ਼ੋਰੈਂਸ। ਸਾਰੇ ਕਰਦੇ ਨੇ ਅਗਰੀ, ਬੈਸਟ ਪਲਾਨ ਤੇ ਬੈਟਰ ਆਪਸ਼ਨਸ ਪ੍ਰਦਾਨ ਕਰਦੇ ਨੇ AMC ਕਮਰਸ਼ੀਅਲ ਇੰਸ਼ੋਰੈਂਸ ਦੇ ਮਾਮਲੇ ਵਿੱਚ, ਇਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ। ਟਰੈਵਲ ਤੇ ਲਾਈਫ ਇੰਸ਼ੋਰੈਂਸ ਦੇ ਬੈਸਟ ਰੇਟਸ ਲਈ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਟਰੈਵਲ ਇੰਸ਼ੋਰੈਂਸ ਦਾ ਇੱਕ ਵਰਲਡਵਾਈਡ ਪਲਾਨ ਹੈ, ਇੱਕ ਸਾਲ ਦੀ ਪਾਲਿਸੀ ਆ ਜਿਹੜੀ ਕੈਨੇਡਾ ਤੋਂ ਬਾਹਰ ਦੇ ਤੁਹਾਡੇ ਮਲਟੀਪਲ ਟ੍ਰਿਪਸ ਵਾਸਤੇ ਤੁਹਾਨੂੰ ਕਵਰੇਜ ਪ੍ਰਦਾਨ ਕਰਦੀ ਹੈ। ਕਲੇਮ ਆਉਣ ਦੀ ਸੂਰਤ ਵਿੱਚ ਤੁਹਾਨੂੰ ਖੁਦ ਇਨਵੋਲਵ ਹੋ ਕੇ ਥਰੂ ਆਊਟ ਦਾ ਪ੍ਰੋਸੈਸ ਗਾਈਡ ਵੀ ਕਰਨਗੇ। ਇਹਨਾਂ ਦੇ ਸਾਰੇ ਦਫ਼ਤਰ ਹਫ਼ਤੇ ਦੇ 7 ਦਿਨ ਸਵੇਰੇ 9 ਤੋਂ ਰਾਤੀ 9 ਵਜੇ ਤੱਕ ਖੁੱਲ੍ਹੇ ਰਹਿੰਦੇ ਨੇ। AMC ਇੰਸ਼ੋਰੈਂਸ 604-670-3388, 604-670 3388 ਕੋਟ ਹਾਸਲ ਕਰਨ ਲਈ ਇਹਨਾਂ ਦੀ ਵੈਬਸਾਈਟ 'ਤੇ ਜਾਓ, amcinsurance.ca, ਦੈਟਸ amcinsurance.ca।
ਵੈਂਕੂਵਰ ਵਾਲਾ ਸਾਈਨ ਵੀ ਪਰਮਾਨੈਂਟ ਕਰਨਾ ਕਹਿੰਦੇ,
$1,000,000 ਲੱਗ ਜਾਣਾ ਉੱਥੇ।
ਹਾਂ,
ਪਰ ਟੈਕਸਪੇਅਰ ਦੇ ਸਿਰ $3,00,000 ਦਾ ਖਰਚਾ ਆਉਣਾ।
ਹੁਣ ਉਹ ਕਹਿੰਦੇ $5,00,000 ਦਾ, ਕਹਿੰਦੇ $5.5 ਤੋਂ ਲੈ ਕੇ $1,000,000 ਤੱਕ।
ਪਰ
ਦੇਖੋ, $5,50,000 ਤੋਂ $1,000,000,
ਪਰ ਉਹ 'ਚ ਇੱਕ ਗੱਲ ਹੋਰ ਵੀ ਲਿਖੀ ਹੈ, ਕਿਉਂਕਿ ਉਹ 'ਚ ਜਿਹੜੀ ਉਹਦੀ ਫਰੇਮਿੰਗ ਜੀ ਹੋਣੀ ਆ, ਸਟੀਲ ਤੇ ਅਲੂਮੀਨੀਅਮ ਲੱਗਣਾ ਤੇ ਹੋਰ
ਉਹਦੇ
ਵਿੱਚ ਲਾਈਟਾਂ ਲੁਇਟਾਂ ਆਉਣੀਆਂ, ਉਹ ਕਾਫੀ ਸਮਾਨ ਅਮਰੀਕਾ ਤੋਂ ਆਉਣਾ, ਕਿਉਂਕਿ ਟੈਰਿਫਸ ਦੇ ਕਰਕੇ ਜੋ ਅਨਸਰਟਨਟੀ ਬਣੀ ਆ, ਕੁਛ ਨਹੀਂ ਪਤਾ ਇਹਦਾ ਖਰਚਾ ਕਿੰਨਾ ਵੱਜ।
ਹਾਂ, ਸੋ ਡੋਨਲਡ ਟਰੰਪ ਦੇ ਕਰਕੇ ਸਿਟੀ ਆਫ ਵੈਂਕੂਵਰ ਆਪਣੇ ਨਾਂ ਦਾ ਇੱਕ ਸਾਈਨ ਵੀ ਨਹੀਂ ਲਵਾ ਸਕਦੀ ਵੀ ਪਤਾ ਨਹੀਂ ਉਹਦੀ ਕੋਸਟ ਵੱਜ।
ਵੈਸੇ ਪਤਾ ਸੌਖਾ ਕੀ ਕਰਨਾ ਚਾਹੀਦਾ, ਇੱਕ ਐਪ ਬਣਾ ਲੈਣ, ਜਿਹਨੇ ਵੀ ਫੋਟੋ ਖਿੱਚਣੀ ਉਹਨੇ ਆਪਣੇ ਫੋਨ 'ਚ ਹੀ ਖਿੱਚਣੀ ਆ, ਇੱਕ ਨਾ ਐਪ ਬਣਾ ਲਓ, ਉਹ ਫਿਲਟਰ ਹੋਵੇ ਕਿ ਤੁਸੀਂ ਉੱਥੇ ਖੜ ਜਾਓ ਵਾਟਰ ਫਰੰਟ ਤੇ, ਉਹ ਆਪੇ ਹੀ ਤੁਹਾਡੇ ਪਿੱਛੇ ਜਿਹੜੀ ਤੁਹਾਡੇ ਬੈਕਗਰਾਉਂਡ ਦੇ ਵਿੱਚ ਉਹ ਵੈਂਕੂਵਰ ਵਾਲਾ ਸਾਈਨ ਐਡ ਕਰ ਦੇਵੇ, ਉਹ 'ਚ ਭਾਵੇਂ ਆਈ ਲਵ ਵੈਨਕੂਵਰ ਲਿਖਾਓ, ਦ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਲਿਖਾਓ, ਜਿੰਨੇ ਮਰਜ਼ੀ ਅੱਖਰ ਲਿਖਾ ਲਓ, ਕਿਉਂਕਿ ਅਲਟੀਮੇਟਲੀ ਤਾਂ ਬੰਦੇ ਨੇ ਫੋਟੋ ਖਿੱਚ ਕੇ ਫੋਟੋ ਹੀ ਪੋਸਟ ਕਰਨੀ ਆ।
ਪਰ ਵੀ ਜਿਹੜੀ ਉਹ ਐਪ 'ਚ ਬਣਾਉਣੀ ਆ
ਉਹ ਰਾਈਟ ਕਰਨਾ,
ਉਹ ਵੀ ਬਹੁਤ ਮਹਿੰਗੀ ਬਣ ਜਾਣੀ ਆ, ਉਹਨੇ ਤਾਂ ਫਿਰ ਸਾਈਨ ਹੀ ਲਵਾ ਲਓ। ਪਰ ਉਹ ਜਿਹੜਾ ਸਾਈਨ ਲਵਾਉਣਾ, ਕਹਿੰਦੇ ਉਹਦੀ ਐਨੂਅਲ ਮੇਨਟੇਨੈਂਸ ਹੋਏਗੀ $50,000
$50,000
ਯਾ ਫਿਰ। ਅੱਛਾ ਨਾਲ ਪਤਾ ਕੀ ਦੱਸ ਰਹੇ ਆ, ਕਹਿੰਦੇ ਟੋਰਾਂਟੋ ਵਾਲਿਆਂ ਨੇ ਵੀ ਇੱਦਾਂ ਸਾਈਨ ਲਾਇਆ ਸੀ, ਉਹਨਾਂ ਦਾ $7,00,000 'ਚ ਬਣਿਆ ਸੀ।
ਅੱਛਾ ਇਹ ਸਸਤਾ ਬਣਾ ਲੈਣਾ, ਟੋਰਾਂਟੋ ਦੇ ਤਾਂ ਅੱਖਰ ਵੀ ਘੱਟ,
ਤਾਂ $2,00,000-$1,50,000 ਬਚਾਵਾਂਗੇ।
ਟੋਰਾਂਟੋ ਦੇ ਤਾਂ ਅੱਖਰ ਵੀ ਘੱਟ ਆ, ਦੇਖੋ ਉਹਨਾਂ ਦੇ ਘੱਟ ਅੱਖਰ ਵੀ ਮਹਿੰਗੇ ਬਣਵਾਏ, ਵੈਨਕੂਵਰ ਦੇ ਅੱਖਰ ਜ਼ਿਆਦਾ। ਅੱਜ ਵੈਨਕੂਵਰ ਸਿਟੀ ਕਾਉਂਸਲ ਮੂਹਰੇ ਜਿਹੜਾ ਉਹ ਪ੍ਰਪੋਜ਼ਲ ਹੈਗੀ ਆ ਬਜਟ ਦੀ, ਉਹ ਅੱਜ ਜਾਣੀ ਆ। ਸੋ ਅੱਜ ਜੇ ਉਹਨਾਂ ਨੇ ਅਪਰੂਵ ਕਰਤਾ ਤੇ ਦੈਨ ਦੈਟ ਉਹਨੂੰ ਫਿਰ ਹਰੀ ਝੰਡੀ ਮਿਲ ਜਾਣੀ।
ਹਾਂ ਵਿਜੇ ਜੀ, ਜੇ $1,000,000 ਇਸ ਸਾਈਨ 'ਤੇ ਲੱਗਣਾ ਯਾਰ, ਦੋ ਚਾਰ ਬੰਦਿਆਂ ਨੂੰ ਘਰ ਹੀ ਬਣਾ ਦਿਓ ਯਾਰ।
ਵਾਸੂ ਜੀ ਡਾਊਨ ਟਾਊਨ ਯੈਸ, ਡਾਊਨ ਟਾਊਨ ਈਸਟ ਸਾਈਡ ਦੇ ਵਿੱਚ ਜਿਹੜੀ ਉਹ ਟਾਸਕ ਫੋਰਸ ਬਰਾਜ ਸੀਗੀ, $500,000 ਉਹ ਪੁਲਿਸ ਦੇ ਕੰਮਕਾਜ ਵਾਸਤੇ, ਉਹਨੂੰ ਲੈ ਕੇ ਬੜੇ ਸਵਾਲ ਆਏ ਸੀ ਵੀ ਆਹ $500,000 ਕਿੱਥੋਂ ਆਇਆ, ਦੱਸੋ ਆਹ ਕਿੱਥੋਂ ਕਾਟ ਕਰਕੇ ਕਟੌਤੀ ਕਰਕੇ ਪੈਸੇ ਆਏ ਨੇ। ਵਾਸੂ ਜੀ ਕੁਇਕਲੀ ਗੱਲ ਆਪਾਂ ਹੋਰ ਕਰੀਏ, ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਅਤੇ ਹੈਲਥ ਮਿਨਿਸਟਰ ਜੋਜ਼ੀ ਔਸਬੋਰਨ ਵੱਲੋਂ, ਜਦੋਂ ਇਹ ਦੱਸਿਆ ਗਿਆ ਕਿ ਸੂਬਾ ਸਰਕਾਰ ਨੇ ਜਿਹੜੀਆਂ ਕੁਝ ਤਬਦੀਲੀਆਂ ਕੀਤੀਆਂ, ਇੱਕ ਸਿਸਟਮ ਫਾਸਟ ਟਰੈਕ ਕੀਤਾ ਕਿ US ਦੇ ਵਿੱਚ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ ਜੇ ਉਹ BC ਦੇ ਵਿੱਚ ਆ ਕੇ ਕੰਮ ਕਰਨਾ ਚਾਹੁਣ ਤਾਂ ਉਹਨਾਂ ਵਾਸਤੇ ਜਿਹੜਾ ਕੰਮਕਾਜ ਆ ਉਹਨੂੰ ਸੌਖਾ ਬਣਾਇਆ ਗਿਆ ਕਿ ਉਹ ਸਿੱਧਾ ਆਪਣੇ ਕ੍ਰੈਡੈਂਸ਼ੀਅਲਸ ਵਾਸਤੇ ਐਪਲੀਕੇਸ਼ਨ ਦੇ ਸਕਦੇ ਨੇ, ਕਿਸੇ ਥਰਡ ਪਾਰਟੀ ਰਾਹੀਂ ਆਉਣ ਦੀ ਲੋੜ ਨਹੀਂ। ਹੋਰ ਤਬਦੀਲੀਆਂ ਕੀਤੀਆਂ ਗਈਆਂ ਜਿਹਦੇ ਨਤੀਜੇ ਵਜੋਂ ਜਿਹੜੀ ਅਰਜ਼ੀਆਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਬਹੁਤ ਵੱਡਾ ਵਾਧਾ ਦੇਖਣ ਨੂੰ ਮਿਲਿਆ, ਜਿਹਦੇ ਵਿੱਚ ਕਿ ਜੇ ਦੇਖਿਆ ਜਾਵੇ ਕਿ ਜਿਹੜੀਆਂ ਨਰਸਿਸ ਨੂੰ ਪਰਮਿਸ਼ਨ ਦੇ ਦਿੱਤੀ ਗਈ ਹੈ ਕਿ ਉਹ BC ਦੇ ਵਿੱਚ ਕੰਮ ਕਰ ਸਕਦੇ ਨੇ ਜਿਹੜੇ US ਤੋਂ ਆ ਰਹੇ ਨੇ, ਵੀ 113 ਗਿਣਤੀ ਉਹ ਦੱਸੀ ਗਈ ਸੀ। ਹਾਲਾਂਕਿ ਉਸ ਤੋਂ ਤੁਰੰਤ ਬਾਅਦ BC ਨਰਸਿਸ ਯੂਨੀਅਨ ਦਾ ਇਹ ਕਹਿਣਾ ਸੀ ਕਿ ਜਿੰਨੀਆਂ ਅਸਾਮੀਆਂ ਖਾਲੀ ਪਈਆਂ ਨੇ, ਜਿੰਨੀਆਂ ਨਰਸਾਂ ਦੀ ਲੋੜ, ਉਹ ਗਿਣਤੀ 8,000 ਬਣਦੀ ਆ, ਵੀ 113 ਨਰਸਾਂ ਦੇ ਆਉਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਾ। ਕੱਲ੍ਹ BC ਕੰਜ਼ਰਵੇਟਿਵਸ ਵੱਲੋਂ ਇੱਕ ਪ੍ਰੈਸ ਰਿਲੀਜ਼ ਭੇਜੀ ਗਈ ਵਾਸੂ ਜੀ, ਉਹ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਉੱਪਰ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਗਾ ਰਹੇ ਨੇ ਕਿ ਇੰਨੀ ਵੱਡੀ ਗਿਣਤੀ 'ਚ ਅਮਰੀਕਾ ਤੋਂ ਮੈਡੀਕਲ ਪ੍ਰੋਫੈਸ਼ਨਲਸ ਨਹੀਂ ਆਉਣ ਲੱਗੇ BC।
ਯਾ BC ਕੰਜ਼ਰਵੇਟਿਵਸ ਦੇ ਕ੍ਰਿਟਿਕ ਫਾਰ ਰੂਰਲ ਐਂਡ ਸੀਨੀਅਰਸ ਹੈਲਥ ਨੇ ਬ੍ਰੈਨਨ ਡੇ, ਕੋਟਨੀ ਕੌਮਾਕਸ ਤੋਂ MLA ਨੇ, ਇਹਨਾਂ ਦਾ ਇਹ ਕਹਿਣਾ, ਕਹਿੰਦੇ ਕਿ ਵੀ ਇਹ ਨਾ ਮਾਮਲਾ, ਕਹਿੰਦੇ ਵੀ ਇਫੀ ਜਿਹਾ ਲੱਗਦਾ, ਕਹਿੰਦੇ ਵੀ ਇਹ ਗੱਲ ਆਪਸ ਦੇ ਵਿੱਚ ਐਡ ਅਪ ਜੀ ਨਹੀਂ ਹੁੰਦੀ। ਕਹਿੰਦੇ ਜੇ ਤੁਸੀਂ ਦੇਖੋ, ਇਹਨਾਂ ਨੇ ਹਵਾਲਾ ਦਿੱਤਾ ਸੈਲਰੀਜ਼ ਦਾ, ਤਨਖਾਹਾਂ ਦਾ। ਕਹਿੰਦੇ ਵਰਕਸੇਫ BC ਦੇ ਮੁਤਾਬਕ ਸਾਡੇ ਸੂਬੇ ਦੇ ਵਿੱਚ ਜਿਹੜੇ ਰਜਿਸਟਰਡ ਨਰਸ ਨੇ ਜਾਂ ਸਾਈਕੈਟ੍ਰਿਕ ਨਰਸ ਨੇ, ਉਹਨਾਂ ਦੀ ਐਵਰੇਜ ਤਨਖਾਹ ਹੈ $93,852 CAD। ਟੇਕ ਹੋਮ ਸੈਲਰੀ ਬਣਦੀ ਹੈ ਕਹਿੰਦੇ $70,919। ਕਹਿੰਦੇ ਜੇ ਕੰਪੇਅਰ ਕਰੋ ਵੈਸਟ ਕੋਸਟ ਆਫ ਦਾ US ਨਾਲ, ਵੀ ਵਾਸ਼ਿੰਗਟਨ, ਓਰੇਗਨ, ਕੈਲੀਫੋਰਨੀਆ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੀਆਂ ਜੋਬਸ ਨੇ, ਰਜਿਸਟਰਡ ਨਰਸਿਸ, ਸਾਈਕੈਟ੍ਰਿਕ ਨਰਸਿਸ, ਉਹਨਾਂ ਦੀ ਐਵਰੇਜ ਤਨਖਾਹ ਬਣਦੀ ਹੈ CAD ਦੇ ਵਿੱਚ $1,53,593 ਜੇ ਕਨਵਰਟ ਕਰਦੇ ਹੋ CAD ਦੇ ਵਿੱਚ। ਟੇਕ ਹੋਮ ਸੈਲਰੀ ਬਣਦੀ $1,17,000 ਤੋਂ ਜ਼ਿਆਦਾ। ਕਹਿੰਦੇ ਇਹ ਤਾਂ ਤੁਸੀਂ ਫਿਰ US ਦੀਆਂ ਨਰਸਿਸ ਨੂੰ ਕਹਿ ਰਹੇ ਹੋ ਕਿ ਤੁਸੀਂ 40% ਪੇ ਕੱਟ ਲੈ ਲਓ, ਬਾਰਡਰ ਕ੍ਰੋਸ ਕਰਕੇ ਤੁਸੀਂ ਉੱਥੇ ਮੇਬੀ ਸਿਟੀਜ਼ਨ ਹੋ ਜਾਂ ਤੁਹਾਡੇ ਕੋਲ ਗ੍ਰੀਨ ਕਾਰਡ ਹੈ, ਇੱਥੇ ਆ ਕੇ ਤੁਸੀਂ ਪਹਿਲਾਂ ਕੱਚੇ ਬਤੌਰ ਕੱਚੇ ਕੰਮ ਕਰੋ ਕਿ ਇੱਥੇ ਆ ਕੇ, ਫਿਰ ਮੈਟਰੋ ਵੈਨਕੂਵਰ ਦੇ ਵਿੱਚ BC ਦੇ ਵਿੱਚ ਇੱਥੇ ਰਹੋ ਜਿੱਥੇ ਘਰ ਬਹੁਤ ਜ਼ਿਆਦਾ ਮਹਿੰਗੇ ਨੇ, ਕੋਸਟ ਆਫ ਲਿਵਿੰਗ ਬਹੁਤ ਜ਼ਿਆਦਾ ਹੈ, ਵੀ ਅਮਰੀਕਾ ਦੇ ਵਿੱਚ ਫਿਰ ਵੀ ਜੇ ਕੰਪੇਅਰ ਕਰੋ ਰਿਲੇਟਿਵਲੀ ਘਰ ਸਸਤੇ ਨੇ। ਸੋ ਕਹਿੰਦੇ ਇਹ ਸਮਝ ਨਹੀਂ ਆ ਰਹੀ ਵੀ ਅਮਰੀਕਾ ਤੋਂ ਕੋਈ ਵੀ ਹੈਲਥ ਕੇਅਰ ਪ੍ਰੋਫੈਸ਼ਨਲ, ਮੋਰ ਸੋ ਨਰਸਿਸ, ਉਹ ਕਿਉਂ ਆਉਣਗੇ। ਤੇ ਵਿਜੇ ਜੀ ਜਦੋਂ ਪਿਛਲੇ ਸੋਮਵਾਰ ਇਹ ਅਨਾਊਂਸਮੈਂਟ ਹੋਈ ਸੀ, ਉਦੋਂ ਇਹ ਕਿਹਾ ਗਿਆ ਸੀ ਕਿ ਪੁੱਛਿਆ ਗਿਆ ਵੀ ਫਿਜ਼ੀਸ਼ੀਅਨਸ ਕਿੰਨੇ ਆਏ ਨੇ, ਕਿਉਂਕਿ ਤੁਸੀਂ ਤਾਂ ਕਿਹਾ ਸੀ ਵੀ ਹੈਲਥ, ਹਾਂ ਕਹਿੰਦੇ ਜੀ ਉਹਦੇ ਵਾਸਤੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਅੱਡ ਇਵੈਂਟ ਕਰਕੇ ਇੱਕ ਤੁਹਾਨੂੰ ਜਾਣਕਾਰੀ ਦੇਵਾਂਗੇ। ਸੋ ਜਿਹੜੀ ਪਹਿਲਾਂ ਗੱਲ ਕਰਦੇ ਸੀ ਵੀ ਜੇ ਸਰਕਾਰੀ ਕੋਈ ਛਿੱਕ ਵੀ ਵੱਜਦੀ ਹੈ ਤਾਂ ਵੀ ਪ੍ਰੈਸ ਕਾਨਫਰੰਸ ਹੁੰਦੀ ਹੈ, ਸੋ ਇੱਕ ਛਿੱਕ ਜਿਹੜੀ ਆ ਉਹ ਪਿਛਲੇ ਸੋਮਵਾਰ ਵੱਜੀ ਸੀ ਤੇ ਹੁਣ ਇੱਕ ਛਿੱਕ ਹੋਰ ਵੱਜੇਗੀ ਜਦੋਂ ਦੱਸਿਆ ਜਾਏਗਾ ਕਿ ਫਿਜ਼ੀਸ਼ੀਅਨ ਕਿੰਨੇ ਆਏ ਨੇ। ਵਿਜੇ ਜੀ ਇਹ ਗੱਲ ਵੈਸੇ ਤਾਂ ਬੜੀ ਲੌਜੀਕਲ ਵੀ ਲੱਗਦੀ ਆ, ਅਸੀਂ ਵੀ ਇਹਦੇ ਬਾਰੇ ਪਹਿਲਾਂ ਗੱਲ ਕਰ ਚੁੱਕੇ ਹਾਂ।
ਇੱਕ ਦਿਨ ਮੈਂਸ਼ਨ ਕੀਤਾ ਸੀ ਤੁਹਾਡੇ ਫਰੈਂਡ ਜਿਹੜੇ US ਦੇ ਵਿੱਚ ਕਾਰਡੀਓਲੋਜਿਸਟ ਨੇ, ਤੁਸੀਂ ਉਹਨਾਂ ਨਾਲ ਵੈਸੇ ਸਰਜਰੀ ਤੌਰ ਤੇ ਜ਼ਿਕਰ ਕਰ ਰਹੇ ਸੀ,
ਸਰਜਰੀ ਵੀ ਗੱਲ ਹੋਈ, ਬਾਅਦ ਵਿੱਚ ਜਦੋਂ ਫੇਰ ਇਹ ਗੱਲਾਂ ਹੋਈਆਂ, ਪਿਛਲੇ ਹਫ਼ਤੇ ਮੇਰੀ ਗੱਲ ਹੋਈ ਉਹਨਾਂ ਦੇ ਨਾਲ, ਮੈਂ ਕਿਹਾ ਯਾਰ ਤੁਹਾਡੇ ਕੋਈ ਸਰਕਲ 'ਚ ਹੋਵੇ ਯਾਰ, ਪੁੱਛਿਓ ਕੋਈ ਮਾੜਾ ਜਿਹਾ ਵੀ ਸਾਡੇ ਤਾਂ ਬਾਰ ਬਾਰ, ਹੁਣ ਤਾਂ ਆਫੀਸ਼ਲੀ ਸਰਕਾਰਾਂ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੀਆਂ ਨੇ ਕਿ ਜੀ ਅਸੀਂ ਤਾਂ ਮੁਹਿੰਮ ਚਲਾਈ ਹੋਈ ਆ ਵੀ US ਤੋਂ ਬਹੁਤ ਸਾਰੇ ਫਿਜ਼ੀਸ਼ੀਅਨਸ ਨੇ, ਨਰਸਿਸ ਨੇ, ਹੈਲਥ ਕੇਅਰ ਪ੍ਰੋਫੈਸ਼ਨਲਸ ਜਿਹੜੇ ਡੋਨਲਡ ਟਰੰਪ ਤੋਂ ਇੰਨੇ ਪਰੇਸ਼ਾਨ ਨੇ ਕਿ ਜੀ ਅਮਰੀਕਾ ਛੱਡ ਕੇ BC ਕੈਨੇਡਾ ਦੇ ਵੱਖੋ ਵੱਖਰੇ ਸੂਬਿਆਂ ਸ਼ਹਿਰਾਂ ਦੇ ਵਿੱਚ ਆ ਕੇ ਕੰਮ ਕਰਨ ਲਈ ਉਹ ਤਰਲੋ ਮੱਛੀ ਹੋ ਰਹੇ ਨੇ, ਵੀ ਅਸੀਂ ਕਹਿੰਦੇ ਕੈਂਪੇਨ ਚਲਾਈ ਆ, ਮਸ਼ਹੂਰੀਆਂ ਵੀ ਚਲਾਵਾਂਗੇ, ਐਡ ਕੈਂਪੇਨ ਵੀ ਚਲਾਉਣੀ ਆਉਣ ਵਾਲੇ ਮਹੀਨਿਆਂ ਦੇ ਵਿੱਚ। ਉਹ ਕਹਿੰਦਾ ਯਾਰ ਉਹ ਹੱਸਣ ਲੱਗ ਜਾਂਦਾ ਮੇਰੀ ਗੱਲ ਸੁਣ ਕੇ, ਉਹ ਮੇਰਾ ਪੁਰਾਣਾ ਸਕੂਲ ਦਾ ਦੋਸਤ ਹੈ, ਉਹ ਹੱਸਣ ਲੱਗ ਜਾਂਦਾ ਮੇਰੀ ਗੱਲ, ਕਹਿੰਦਾ ਯਾਰ ਕੋਈ ਪਾਗਲ ਹੈ, ਕਹਿੰਦਾ ਯਾਰ ਕੌਣ ਆਏਗਾ ਇੱਦਾਂ, Nobody is going to
ਸਾਡੇ ਸੁਣਨ ਸਾਡੇ ਸੁਣਨ ਵਾਲੇ ਦੱਸਣ ਜਿਹੜੇ ਹੈਲਥ ਕੇਅਰ ਫੀਲਡ ਦੇ ਵਿੱਚ ਕੰਮ ਕਰਦੇ ਨੇ ਯੂ ਨੋ ਯੂ ਕੈਨ ਟੈਲ ਅਸ ਅਨੋਨਿਮਸਲੀ ਤੁਹਾਡਾ ਨਾਮ ਅਸੀਂ ਭਾਵੇਂ ਨਹੀਂ ਸਾਂਝਾ ਕਰਾਂਗੇ ਪਰ ਕੀ ਪਿਛਲੇ 3 ਮਹੀਨਿਆਂ ਦੇ ਵਿੱਚ ਬਹੁਤਾ ਵੀ ਲੰਬਾ ਟਾਈਮ ਸਪੈਂਡ ਆ ਲਈਏ ਪਿਛਲੇ 3 ਕਿੰਨਾ ਟਾਈਮ ਹੋਇਆ ਟਰੰਪ ਨੂੰ ਸੌਂ ਚੁੱਕਿਆ 4 ਹੋ ਗਏ ਹੁਣ
ਇਟਸ ਬੀਨ 20 ਜਨਵਰੀ
ਪਿਛਲੇ 20 ਜਨਵਰੀ ਤੋਂ ਹੁਣ ਅੱਜ 21 ਮਈ ਹੋ ਗਈ ਸੀ ਜਸਟ ਓਵਰ 4 ਮੰਥਸ ਕੀ ਪਿਛਲੇ 4 ਮਹੀਨਿਆਂ ਦੇ ਵਿੱਚ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਮੈਂ ਕਹਿੰਦਾ ਹੈਲਥ ਕੇਅਰ ਫੀਲਡ ਵੀ ਛੱਡੋ ਤੁਸੀਂ ਜਿੱਥੇ ਵੀ ਕੰਮ ਕਰਦੇ ਹੋ ਕੋਈ ਅਜਿਹਾ ਵਿਅਕਤੀ ਅਮਰੀਕਾ ਤੋਂ ਮੂਵ ਹੋ ਕੇ ਕੰਮ ਕਰਨ ਆਇਆ ਜਿਹੜਾ ਅਮਰੀਕਾ 'ਚ ਪੱਕਾ ਸੀ ਇਹ ਇੱਕ ਸ਼ਰਤ ਇਹ ਹੈ ਜਿਹੜਾ ਅਮਰੀਕਾ 'ਚ ਪੱਕਾ ਸੀ ਜਾਂ ਜਿਹਦੇ ਕੋਲ ਉੱਥੇ ਵੈਲਿਡ ਵਰਕ ਪਰਮਿਟ ਸੀ ਕੀ ਇਨ ਐਨੀ ਫੀਲਡ ਮੋਰ ਸੋ ਇਨ ਦੀ ਹੈਲਥ ਕੇਅਰ ਫੀਲਡ ਤੁਹਾਡਾ ਕੋਈ ਨਵਾਂ ਕੋ ਵਰਕਰ ਅਜਿਹਾ ਜੁਆਇਨ ਕੀਤਾ ਜਿਹੜਾ ਅਮਰੀਕਾ ਤੋਂ ਮੂਵ ਹੋ ਕੇ ਇੱਥੇ ਆਇਆ ਹੋਵੇ ਦੱਸਿਓ ਮੈਸੇਜ ਕਰਕੇ 604-807-0915 ਸਾਡਾ ਵਟਸਐਪ ਦਾ ਨੰਬਰ ਹੈ 604-807-0915
ਹੁਣ ਦੇਖੋ ਕੁਝ ਹੋਣਗੇ ਲੋਕ ਜਿਹੜੇ ਆਪਣੇ ਹੋਰ ਕਈ ਰੀਜ਼ਨਸ ਕਰਕੇ ਮੇ ਬੀ ਕੋਈ ਫੈਮਿਲੀ ਰੀਜ਼ਨ ਹੋਵੇ ਜਾਂ ਕੋਈ ਹੋਰ ਰੀਜ਼ਨ ਹੋਵੇ ਕੋਈ ਉੱਥੇ ਕੋਈ ਦਿੱਕਤ ਹੋ ਰਹੀ ਹੋਵੇ US ਦੇ ਵਿੱਚ ਉੱਥੇ ਮੂਵ ਹੋ ਜਾਏ ਪਰ ਹੈਲਥ ਕੇਅਰ ਪ੍ਰੋਫੈਸ਼ਨ ਦੇ ਵਿੱਚ ਜਿਹੜੀ ਕੋਈ ਨਰਸ ਹੈ ਜਿਹੜਾ ਕੋਈ ਡਾਕਟਰ ਹੈ ਜਿਹੜਾ ਕੋਈ ਸਰਜਨ ਹੈ ਉੱਥੇ ਕਿਉਂ ਮੂਵ ਹੋਏਗਾ
ਈਵਨ ਜਿਹੜੇ ਕੋਈ ਹੋਰ ਅਲਾਈਡ ਹੈਲਥ ਪ੍ਰੋਫੈਸ਼ਨਲਸ ਦੀ ਵੀ ਗੱਲ ਕੀਤੀ ਗਈ ਜਿਹੜੇ ਕੋਈ ਲੈਬ ਅਸਿਸਟੈਂਟਸ ਨੇ ਜਾਂ ਬਾਕੀ ਨੇ ਕੋਈ ਕਿਤੇ ਵੀ ਸਪੈਸੀਫਿਕਲੀ ਹੈਲਥ ਕੇਅਰ ਲਾਰਜਲੀ ਇਨ ਐਨੀ ਫੀਲਡ
ਮੈਂ ਆਪਣੇ ਦੋਸਤ ਨੂੰ ਕਿਹਾ ਮੈਂ ਕਹਿੰਦਾ ਯਾਰ ਕਿਉਂ ਆਏਗਾ ਕੋਈ ਮੈਂ ਕਿਹਾ ਸਾਡੀ ਸਰਕਾਰਾਂ ਇੱਥੇ ਕਹਿ ਰਹੀਆਂ ਨੇ ਕਿ ਡੋਨਲਡ ਟਰੰਪ ਤੋਂ ਤੁਸੀਂ ਬੜੇ ਪਰੇਸ਼ਾਨ ਹੋ ਗਏ ਉਹ ਸੁਣ ਲੱਗਿਆ ਕਹਿੰਦਾ ਯਾਰ ਇੱਦਾਂ ਥੋੜੀ ਕਹਿੰਦਾ ਕੋਈ ਯਾਰ ਕੋਈ ਮੁਲਕ ਛੱਡ ਕੇ ਚੱਲ ਜਾਂਦਾ ਵੀ ਰਾਸ਼ਟਰਪਤੀ ਕਹਿੰਦਾ ਉਹ ਤਾਂ 4 ਸਾਲਾਂ ਵਾਸਤੇ ਆ ਜੇ ਕੋਈ ਖੁਸ਼ ਨਹੀਂ ਵੀ ਹੈਗਾ ਤੇ ਕਹਿੰਦੇ ਇੱਦਾਂ ਥੋੜੀ ਉਹਨੇ ਮੁਲਕ ਛੱਡ ਕੇ ਚੱਲ ਜਾਣਾ ਵੀ ਕੈਨੇਡਾ ਚੱਲ ਜਾਣਾ ਆਪਣਾ ਕੰਮ ਹੀ ਛੱਡ ਦੇਣਾ ਇਹ ਨੋਬਡੀ ਇਜ਼ ਗੋਇੰਗ ਟੂ ਮੂਵ
ਇੱਕ ਇੱਧਰ ਮੈਸੇਜ ਆਇਆ ਕਹਿੰਦੇ ਕੋਈ ਆਇਆ ਤਾਂ ਨਹੀਂ ਪਰ 2-3 ਜਣੇ USA ਮੂਵ ਜ਼ਰੂਰ ਹੋਏ ਨੇ
ਕੱਲ ਵੀ ਮੈਨੂੰ ਮੈਸੇਜ ਆ ਰਹੇ ਸੀ ਸ਼ਾਮ ਵਾਲੇ ਸ਼ੋਅ ਦੇ ਵਿੱਚ ਕਹਿੰਦੇ ਕਿ ਜੀ ਇੱਥੇ ਕਈ ਨਰਸਿਸ ਨੇ ਜਿਹੜੇ ਅਮਰੀਕਾ ਜੋਬ ਹਾਸਲ ਕਰਨ ਲਈ ਅਪਲਾਈ ਕਰ ਰਹੇ ਨੇ ਉੱਥੇ ਉਹਨਾਂ ਦੀ ਕੋਸ਼ਿਸ਼ ਚੱਲ ਰਹੀ ਹੈ ਕਿ ਅਮਰੀਕਾ 'ਚ ਹੀ ਜੋਬ ਮਿਲ ਜਾਏ ਕਿਉਂਕਿ ਇੱਥੇ BC ਵਿੱਚ ਅਤੇ ਹੋਰ ਸੂਬਿਆਂ ਦੇ ਵਿੱਚ ਜੋਬਸ ਹੀ ਨਹੀਂ ਹੈਗੀਆਂ
ਇੱਕ ਹੋਰ ਮੈਸੇਜ ਆਇਆ ਵਟਸਐਪ 'ਤੇ ਕਹਿੰਦੇ ਕਿ ਜਿਹੜੀਆਂ ਤਨਖਾਹਾਂ ਨੇ ਇਟਸ ਆਲਮੋਸਟ ਡਬਲ ਇਨ ਦੀ US ਅਤੇ ਕਹਿੰਦੇ ਕੋਈ ਨਹੀਂ ਮੈਨੀ ਆਰ ਵਿਲਿੰਗ ਟੂ ਮੂਵ ਟੂ ਦਾ US ਸੋ ਹੀ ਵੀ ਸਗੋਂ ਉਲਟ ਹੁੰਦਾ ਪਿਆ ਦੇਖੋ ਪਰ ਸਰਕਾਰ ਦੀ ਕਮਿਊਨੀਕੇਸ਼ਨ ਦਾ ਵੱਖਰੀ ਗੱਲ ਕਹਿੰਦੀ ਆ ਇਹ ਗੱਲ ਕੱਲ੍ਹ ਕੰਜ਼ਰਵੇਟਿਵ ਨੇ ਵੀ ਹਾਈਲਾਈਟ ਕੀਤੀ ਆ ਕਿ ਗੱਲਾਂ ਨੂੰ ਵਧੀਆ ਵਧੀਆ ਤਰੀਕੇ ਨਾਲ ਪਰੋਸ ਕੇ ਉੱਧਰ ਜ਼ਿਆਦਾ ਧਿਆਨ ਆ ਅਸਲ ਦੇ ਵਿੱਚ ਗਰਾਊਂਡ ਰਿਐਲਿਟੀ ਹੈਲਥ ਕੇਅਰ ਦੇ ਵਿੱਚ ਬਿਹਤਰ ਸਰਵਿਸਿਜ਼ ਪ੍ਰਦਾਨ ਕਰਨ ਲਈ ਨਵੇਂ ਪ੍ਰੋਫੈਸ਼ਨਲ ਰਿਕਰੂਟ ਕਰਨ ਲਈ ਧਿਆਨ ਉੱਧਰ ਘੱਟ
ਆਪਟਿਕਸ ਓਵਰ ਆਊਟਕਮਸ ਇਹ ਉਹਨਾਂ ਨੇ ਗੱਲ ਕਹੀ ਹੈ ਕਹਿੰਦੇ ਵੀ ਸਰਕਾਰ ਦਾ ਫੋਕਸ ਆਪਟਿਕਸ 'ਤੇ ਹੈ ਵੀ ਗੱਲ ਨੂੰ ਪ੍ਰੈਜੈਂਟ ਕਿਵੇਂ ਕਰਨਾ ਕਿ ਉਸ ਸੀਨ ਕਿਹੋ ਜਿਹਾ ਕ੍ਰੀਏਟ ਹੋ ਰਿਹਾ ਗੱਲਾਂ ਸੋਹਣੀਆਂ ਸੋਹਣੀਆਂ ਨੇ ਕਿ ਨਹੀਂ ਕਹਿੰਦੇ ਵੀ ਉਹਨਾਂ ਦਾ ਜ਼ਿਆਦਾ ਤਰਜੀਹ ਕਹਿੰਦੇ ਕਮਿਊਨੀਕੇਸ਼ਨ ਸਟਰੈਟਜੀ 'ਤੇ ਆ ਇੱਕ ਕੋਹਰੈਂਟ ਹੈਲਥ ਕੇਅਰ ਸਟਰੈਟਜੀ ਦੇ ਉੱਤੇ ਸਰਕਾਰ ਦਾ ਧਿਆਨ ਨਹੀਂ ਹੈ
ਪਰ ਤੁਸੀਂ ਇੱਕ ਚੀਜ਼ ਹੋਰ ਦੇਖੋ ਆਈ ਥਿੰਕ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਨਾ ਕਮਿਊਨੀਕੇਸ਼ਨ ਡਿਪਾਰਟਮੈਂਟ ਦੀ ਸਰਕਾਰ NDP ਦਾ ਕਮਿਊਨੀਕੇਸ਼ਨ ਡਿਪਾਰਟਮੈਂਟ ਗਵਰਨਮੈਂਟ ਦਾ ਇਹ ਕਮਿਊਨੀਕੇਸ਼ਨ ਡਿਪਾਰਟਮੈਂਟ ਨੂੰ BC ਕੰਜ਼ਰਵੇਟਿਵ ਨਾਲ ਵੀ ਸਿੱਖਣਾ ਪੈਣਾ ਇਸ ਗੱਲ ਨੂੰ ਜਿਸ ਹਿਸਾਬ ਦੇ ਨਾਲ ਉਹ ਹਾਈਲਾਈਟ ਕਰ ਸਕਦੇ ਸੀ ਉਹਨਾਂ ਨੇ ਕੀਤੀ ਨਹੀਂ ਇਹ ਪ੍ਰੈਸ ਰਿਲੀਜ਼ ਭੇਜਣਾ ਉਹ ਸੈਂਕੜੇ ਪ੍ਰੈਸ ਰਿਲੀਜ਼ਾਂ ਆਉਂਦੀਆਂ ਨਾ ਦਿਹਾੜੀ ਦੀਆਂ
ਬਿਲਕੁਲ
ਉਹਨੂੰ ਫਿਰ ਅੱਗੇ ਤੁਸੀਂ ਫੋਲੋ ਅਪ ਕਿਵੇਂ ਕਰਦੇ ਹੋ ਉਹਨੂੰ ਤੁਸੀਂ ਹਾਊ ਡੂ ਯੂ ਮੇਕ ਸ਼ਿਓਰ ਕਿ ਜਿਹੜੀ ਉਹ ਗੱਲ ਹੈਗੀ ਆ ਉਹ ਪ੍ਰੋਪਰ ਸੁਰਖੀਆਂ ਵੀ ਬਣਨ ਉਹਦੇ ਉੱਪਰ ਡਿਸਕਸ਼ਨ ਵੀ ਹੋਵੇ
ਜੀ
ਕਿਉਂਕਿ ਪ੍ਰੈਸ ਰਿਲੀਜ਼ ਭੇਜ ਕੇ ਕੰਮ ਨਹੀਂ ਸਰਦਾ ਸੋ ਆਈ ਥਿੰਕ ਓਪੋਜੀਸ਼ਨ ਦੇ ਵੀ ਜਿਹੜੇ ਕਮਿਊਨੀਕੇਸ਼ਨ ਵਾਲੇ ਹੈਗੇ ਨੇ ਅਧਿਕਾਰੀ ਉਹਨਾਂ ਨੂੰ ਵੀ ਇਸ ਚੀਜ਼ ਵੱਲ ਧਿਆਨ ਦੇਣ ਦੀ ਲੋੜ ਆ
ਇਹ ਮੈਸੇਜ ਆਇਆ ਕਹਿੰਦੇ ਆਪਣੇ
ਸਲਾਹ ਹੈ
ਜਾਂ ਆਪੋਜੀਸ਼ਨ ਵੀ ਵਿਜੇ ਜੀ ਯਾ ਯੂ ਰਾਈਟ BC ਕੰਜ਼ਰਵੇਟਿਵਸ ਦੀ ਕਾਰਗੁਜ਼ਾਰੀ ਨਾ ਅਜੇ ਰਲਵੀਂ ਮਿਲਵੀਂ ਜੀ ਰਹੀ ਹੈ ਬੜੀ ਕਈ ਵਾਰ ਲੱਗਦਾ ਕਿ ਯਾਰ ਬੜਾ ਇਫੈਕਟਿਵਲੀ ਕਿਸੇ ਗੱਲ ਨੂੰ ਹਾਈਲਾਈਟ ਕਰ ਰਹੇ ਨੇ ਪਰ ਬਹੁਤੀ ਵਾਰ ਲੱਗਦਾ ਕਿ ਯਾਰ ਵੀ ਉਨੀ ਜ਼ਿਆਦਾ ਇਫੈਕਟਿਵ ਤਰੀਕੇ ਨਾਲ ਇਹ ਗੱਲ ਚੱਕ ਨਹੀਂ ਸਕੇ ਜਿੰਨੀ ਚੁੱਕੀ ਜਾ ਸਕਦੀ ਮੈਸੇਜ ਆ ਗਿਆ ਆਪਣੇ ਦੋਸਤ ਨੂੰ ਕਹਿੰਦੇ ਕਿਸੇ ਦਿਨ ਟਾਕ ਸ਼ੋਅ 'ਤੇ ਲੈ ਕੇ ਆਓ ਤੇ ਕਹਿੰਦੇ ਅਸੀਂ ਬਹੁਤ ਸੁਣਦੇ ਉਹਨਾਂ ਦੇ ਬਾਰੇ ਤੁਹਾਡੇ ਕੋਲੋਂ ਕਹਿੰਦੇ ਹੁਣ ਅਸੀਂ ਵੀ ਉਹਨਾਂ ਨੂੰ ਕੋਈ ਸਵਾਲ ਕਰਨੇ ਆ ਮੈਂ ਤਾਂ ਸਹੀ ਦੱਸਾਂ ਉਹ ਨਾ ਕਾਰਡੀਓਲੋਜਿਸਟ ਬੜਾ ਚੋਟੀ ਦਾ ਬਹੁਤ ਜ਼ਬਰਦਸਤ ਬੰਦਾ ਉਹ ਇਜ਼ ਵੈਰੀ ਇੰਟੈਲੀਜੈਂਟ ਸਾਡੀ ਕਲਾਸ ਦੇ ਵਿੱਚ
ਤੁਹਾਡਾ ਮਿੱਤਰ ਹੈ
ਮਤਲਬ ਨਹੀਂ ਉਹ ਮੇਰੇ ਤੋਂ ਬਹੁਤ ਇੰਟੈਲੀਜੈਂਟ ਆ ਸੋ ਹਮੇਸ਼ਾ ਸਾਡੇ ਹੁੰਦਾ ਸੀ ਵੀ ਉਹਨੇ ਫਸਟ ਸੈਕਿੰਡ ਆਉਣਾ ਤੇ ਮੈਂ ਸੈਕਿੰਡ ਥਰਡ ਆਉਣਾ ਵੀ ਹਮੇਸ਼ਾ ਮੇਰੇ ਤੋਂ ਅੱਗੇ ਹੀ ਰਿਹਾ ਉਹ ਤੇ ਉਹ ਬਹੁਤ ਇੰਟੈਲੀਜੈਂਟ ਵਿਅਕਤੀ ਆ ਐਂਡ ਇਜ਼ ਵੈਰੀ ਕੇਪੇਬਲ ਉਹਦੀ ਪ੍ਰੋਬਲਮ ਇਹ ਆ ਕਿ ਉਹ ਬਹੁਤ ਤੇਜ਼ ਬੋਲਦਾ ਉਹਦੀ ਗੱਲ ਨਾ ਛੇਤੀ ਸਮਝ ਨਹੀਂ ਪੈਂਦੀ ਹੁਣ ਉਹਨੂੰ ਕਾਰਡੀਓਲੋਜਿਸਟ ਬਣੇ ਨੂੰ ਕਈ ਸਾਲ ਹੋ ਗਏ ਨੇ ਤੇ ਹੁਣ ਥੋੜਾ ਜਿਹਾ ਮੈਂ ਦੇਖਿਆ ਉਹਨੂੰ ਮੈਂ ਮਿਲਿਆ ਸੀ ਥੋੜੇ ਦਿਨ ਪਹਿਲਾਂ ਕੁਝ ਮਹੀਨੇ ਪਹਿਲਾਂ ਤੇ ਉਹ ਥੋੜਾ ਜਿਹਾ ਹੁਣ ਬੋਲਚਾਲ ਥੋੜਾ ਬਿਹਤਰ ਹੋਇਆ ਉਹਦਾ ਅੱਗੇ
ਨਾਲ ਦਿਲ ਦੀ ਧੜਕਣ ਦੇ ਨਾਲ ਉਹਨਾਂ ਦੀ ਬੋਲਚਾਲ ਦੀ ਸਪੀਡ ਦੀ ਉਹ ਮੇਲ ਖਾਣ ਲੱਗਾ
ਹਾਂ ਹੁਣ ਉਹ ਥੋੜਾ ਜਿਹਾ ਉਹਨੇ ਆਪਣੇ ਆਪ ਨੂੰ
72 ਵਰਡਸ ਪਰ ਮਿੰਟ
ਚੈਕਸ ਤੁਸੀਂ ਨੋਟ ਕਰਿਓ ਥੋੜੀ ਦੇਰ ਉਹਨਾਂ ਬੈਠੋਗੇ ਉਹ ਬੋਲਦੇ ਬੋਲਦੇ ਇੱਕਦਮ ਤੇਜ਼ ਹੋ ਜਾਂਦਾ ਦੈਨ ਹੀ ਚੈਕਸ ਹਿਮਸੈਲਫ ਇਹ ਥੋੜਾ ਜਿਹਾ ਹੌਲੀ ਕਰਦਾ ਉਹਨੂੰ ਬਿਕਾਜ਼ ਉਹ ਕਾਫੀ ਇੱਕ ਸੋਚੀ ਸਮਝੀ ਉਹਨਾਂ ਦੀ ਇੱਕ ਸਟ੍ਰੈਟਜੀ
ਚਲੋ ਜੀ ਐਂ ਕਰੀਏ ਛੋਟੀ ਜਿਹੀ ਬ੍ਰੇਕ ਲੈ ਲਈਏ ਦੋਸਤ ਤੁਹਾਡੇ ਇੰਟੈਲੀਜੈਂਟ ਹੀ ਹੁੰਦੇ ਨੇ ਸਾਰੇ ਵੈਸੇ
ਹਾਂਜੀ 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 ਇੱਕ ਹੈਗੇ ਨੇ ਉਹ ਤਾਂ ਬਹੁਤ ਹੀ ਇੰਟੈਲੀਜੈਂਟ ਨੇ, ਉਹ ਬੋਲਦੇ ਵੀ ਬਹੁਤ ਸੋਹਣਾ ਨੇ, ਉਹਨਾਂ ਦੀ ਆਵਾਜ਼ ਵੀ ਬਹੁਤ ਸੋਹਣੀ ਹੈ,
ਉਹਨੂੰ
ਦੇਖਦੇ ਵੀ ਬਹੁਤ ਸੋਹਣੇ ਨੇ।
ਉਹਨੂੰ ਕਿਸੇ ਨੇ ਕਿਹਾ ਵੀ ਘੱਟ ਬੋਲਿਆ ਕਰ, ਕਹਿੰਦਾ ਭਾਈ ਮੈਂ ਕੰਮ ਹੀ ਰੇਡੀਓ 'ਚ ਕਰਦਾ ਕੀ।
ਅੱਛਾ ਅੱਛਾ ਰੇਡੀਓ, ਹਾਂ ਰੇਡੀਓ 'ਚ ਕੰਮ ਕਰਦੇ
ਇਹ ਦੱਸੋ ਨਾ।
ਸਵੇਰੇ ਸਵੇਰੇ ਬੜਾ ਵਧੀਆ ਹੈ, 4 ਘੰਟਿਆਂ ਦਾ ਟਾਕ ਸ਼ੋਅ ਹੋਸਟ ਕਰਦੇ ਹੋ।
ਓਹੋ ਵਾਸੂ ਜੀ, ਯੂ ਆਰ ਅ ਗੁੱਡ ਮੈਨ।
ਲਾਈਕਵਾਈਜ਼ ਵੀਰ ਜੀ,
ਬਹੁਤ ਬਹੁਤ,
ਯੂ ਆਰ ਅ ਵੈਰੀ ਗੁੱਡ ਮੈਨ,
ਯੂ ਆਰ ਅ ਵੈਰੀ ਵੈਰੀ ਗੁੱਡ ਮੈਨ।
ਬ੍ਰੇਕ ਲੈ ਲਓ ਵੀਰ।
ਵਾਸੂ ਜੀ, ਵਟਸਐਪ 'ਤੇ ਮੈਸੇਜ ਆਇਆ ਇੱਕ, ਇਹ ਸਾਡੇ ਸੁਣਨ ਵਾਲੇ ਦੱਸ ਰਹੇ ਨੇ ਇਹ ਹੈਲਥ ਕੇਅਰ ਦੇ ਵਿੱਚ ਕੰਮ ਕਰਦੇ ਨੇ, ਇੰਟਰਨੈਸ਼ਨਲ ਨਰਸ ਨੇ, ਅਤੇ ਇਹ ਦੱਸ ਰਹੇ ਨੇ, ਇਹਨਾਂ ਦਾ ਮੈਸੇਜ ਆ, ਐਂਡ ਆਈ ਐਮ ਕੋਟਿੰਗ ਹੇਅਰ, ਕਿ ਦੇ ਸੇ ਆਈ ਐਮ ਆਲਸੋ ਇਨ ਦੀ ਮਿਡਲ ਆਫ ਦਾ ਪ੍ਰੋਸੈਸ ਟੂ ਗੈਟ ਮਾਈ ਆਰ ਐਨ ਰਜਿਸਟਰੇਸ਼ਨ। ਇਹਨਾਂ ਨੂੰ 2 ਸਾਲ ਹੋ ਗਏ ਨੇ ਇੱਥੇ ਬੀ ਸੀ 'ਚ ਆਰ ਐਨ ਦੀ ਰਜਿਸਟਰੇਸ਼ਨ ਵਾਸਤੇ ਕਾਰਵਾਈ ਜਾਂ ਪ੍ਰੋਸੈਸ ਦੇ ਵਿੱਚੋਂ ਨਿਕਲਦੇ ਹੋਏ, 2 ਸਾਲਾਂ ਦੇ ਵਿੱਚ ਵੀ ਕਹਿੰਦੇ ਐਪਲੀਕੇਸ਼ਨ ਸਟਿਲ ਅੰਡਰ ਪ੍ਰੋਸੈਸ ਆ। ਇਹਨਾਂ ਦੇ 2 ਫਰੈਂਡਸ USA ਮੂਵ ਹੋ ਗਏ ਪਿਛਲੇ 3 ਮਹੀਨਿਆਂ ਦੇ ਵਿੱਚ, ਕਿਉਂਕਿ ਬੀ ਸੀ ਦੇ ਵਿੱਚ ਉਹਨਾਂ ਨੂੰ ਲਾਇਸੈਂਸ ਨਹੀਂ ਸੀ ਮਿਲਦਾ ਪਿਆ, ਪ੍ਰੋਸੈਸ ਦੇ ਵਿੱਚ ਸਮਾਂ ਲੱਗਦਾ ਪਿਆ, ਕਹਿੰਦੇ ਉੱਥੇ ਉਹਨਾਂ ਨੇ 2 ਮਹੀਨੇ ਜਾ ਕੇ ਕੰਮ ਕਰਨਾ ਸ਼ੁਰੂ ਕਰਤਾ। ਸੋ ਸਾਡੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਅਮਰੀਕਾ ਤੋਂ ਮੈਡੀਕਲ ਪ੍ਰੋਫੈਸ਼ਨਲਸ ਨੂੰ ਇੱਥੇ ਬੀ ਸੀ ਲਿਆ ਕੇ ਕੰਮ ਕਰਨ ਵਾਸਤੇ ਬੜੇ ਕਾਮਯਾਬ ਹੋ ਰਹੇ ਹਾਂ, ਜਿਹੜੇ ਇੱਥੇ ਬੈਠੇ ਨੇ, ਜਿਹੜੇ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦੇ ਨੇ, ਉਹ ਅੱਕ ਕੇ ਇੱਥੋਂ ਛੱਡ ਕੇ ਅਮਰੀਕਾ ਚਲੇ ਗਏ, ਇੱਥੇ ਉਹਨਾਂ ਦਾ ਕੁਝ ਬਣਿਆ ਨਹੀਂ, ਉੱਥੇ 2 ਮਹੀਨੇ ਜਾ ਕੇ ਕੰਮ ਕਰਨ ਲੱਗ ਗਏ।
ਰਮਨਪ੍ਰੀਤ ਸਿੰਘ ਜੀ ਦਾ ਵੀ ਇੱਕ ਮੈਸੇਜ ਆਇਆ, ਇਹਨਾਂ ਨੇ IT ਦੀ ਐਗਜ਼ਾਮਪਲ ਦਿੱਤੀ ਹੈ।
ਓਕੇ,
ਕਹਿੰਦੇ ਕਿ ਮੈਨੇਜਮੈਂਟ ਪੋਜੀਸ਼ਨ ਦੇ ਵਿੱਚ, ਕਹਿੰਦੇ ਇੱਕ IT ਕੰਪਨੀ 'ਚ ਕੰਮ ਕਰਦੇ ਨੇ, ਇੱਕ ਇੰਜੀਨੀਅਰ ਹੈ ਜਿਹੜਾ ਇਹਨਾਂ ਨੂੰ ਰਿਪੋਰਟ ਕਰਦਾ, ਕਹਿੰਦੇ ਹੂ ਇਜ਼ 2 ਲੈਵਲਸ ਬਿਲੋ ਮੀ, ਅਤੇ ਕਹਿੰਦੇ ਮੇਰੇ ਨਾਲੋਂ 1.5 ਤਨਖਾਹ ਉਹਦੀ, ਕਿਉਂਕਿ ਉਹ ਅਮਰੀਕਾ ਵਾਲੇ ਆਫਿਸ ਕੰਮ ਕਰਦਾ।
ਓ ਅੱਛਾ,
2 ਲੈਵਲਸ ਬਿਲੋ ਹਿਮ, ਅਤੇ ਤਨਖਾਹ ਉਹਦੀ 1.5 ਹੈ ਕਿਉਂਕਿ ਉਹ ਅਮੈਰੀਕਨ ਆਫਿਸ ਦੇ ਵਿੱਚ ਕੰਮ ਕਰਦਾ। ਅਤੇ ਕਹਿੰਦੇ ਇਹਨਾਂ ਨੇ ਇੱਕ ਟੈਕਨੀਕਲ ਗੱਲ ਵੀ ਦੱਸੀ, ਕਹਿੰਦੇ ਵੀ ਕੁਝ IT ਪ੍ਰੋਫੈਸ਼ਨਲਸ 1-2 ਸਾਲ ਵਾਸਤੇ ਅਮਰੀਕਾ ਤੋਂ ਕੈਨੇਡਾ ਮੂਵ ਹੁੰਦੇ ਨੇ, ਫਿਰ ਕਹਿੰਦੇ ਇੱਥੋਂ ਉਹ ਚਲ ਜਾਂਦੇ ਆ ਵਾਪਸ ਕਹਿੰਦੇ ਅਮਰੀਕਾ, ਕਿਉਂਕਿ ਫਿਰ ਉਹ ਹਾਈ ਪ੍ਰਾਇਓਰਿਟੀ ਗ੍ਰੀਨ ਕਾਰਡ ਕੈਟੇਗਰੀ ਦੇ ਵਿੱਚ ਫਿਰ ਅਪਲਾਈ ਕਰ ਸਕਦੇ ਆ, ਕੋਈ ਟੈਕਨੀਕਲ
ਕਹਿੰਦੇ
ਆਰਜ਼ੀ ਤੌਰ ਤੇ ਮੇ ਬੀ ਇਦਾਂ ਆਉਂਦੇ ਨੇ, ਪਰ ਉਹਨਾਂ ਦੱਸਿਆ ਵੀ ਜਿਹੜੀ ਪੇ ਪੈਰਿਟੀ ਵਾਲੀ ਜਿਹੜੀ ਗੱਲ ਆ, ਡਿਸਪੈਰਿਟੀ ਕਹਿ ਲਓ ਕਿ ਜਿਹੜੇ ਇਹਨਾਂ ਦੇ ਕਹਿੰਦੇ 2 ਲੈਵਲਸ ਇਹਨਾਂ ਤੋਂ ਥੱਲੇ ਕੰਮ ਕਰਨ ਵਾਲੇ, ਕਿਉਂਕਿ ਅਮੈਰੀਕਨ ਆਫਿਸ ਵਿੱਚ ਨੇ, ਉਹਨਾਂ ਨੂੰ 1.5 ਤਨਖਾਹ ਮਿਲਦੀ ਆ।
ਸੋ ਜੋ ਅਸੀਂ ਸੁਣ ਰਹੇ ਹਾਂ ਅਤੇ ਜੋ ਜ਼ਮੀਨੀ ਹਕੀਕਤ ਆ, ਉਹਦੇ 'ਚ ਫਰਕ ਬਹੁਤ ਆ। ਬਸ ਜੀ, ਹੁਣ ਗੱਲ ਕਰੀਏ, ਡੋਨਲਡ ਟਰੰਪ ਨੇ ਜਿਹੜੀ ਕੱਲ੍ਹ ਗੱਲ ਆਖੀ US ਗੋਲਡਨ ਡੋਮ ਮਿਸਲ ਡਿਫੈਂਸ ਸਿਸਟਮ ਬਾਰੇ, ਉਹਦੇ ਵਿੱਚ ਡੋਨਲਡ ਟਰੰਪ ਦਾ ਇਹ ਕਹਿਣਾ ਕਿ ਉਹਨਾਂ ਨੇ ਇੱਕ ਪਲਾਨ ਜਿਹੜਾ ਅਨਵੇਲ ਕੀਤਾ, $250 billion ਦਾ ਇਹ ਮਿਸਲ ਡਿਫੈਂਸ ਸਿਸਟਮ ਦਾ ਪਲਾਨ ਆ, ਜਿਹਦਾ ਮਕਸਦ ਕੀ ਹੋਏਗਾ ਕਿ ਜੇ ਕਿਸੇ ਵੀ ਹੋਰ ਮੁਲਕ ਤੋਂ ਅਮਰੀਕਾ ਵਾਲੇ ਪਾਸੇ ਕੋਈ ਮਿਸਾਈਲ ਦਾਗੀ ਜਾਂਦੀ ਹੈ, ਜਾਂ ਜੇ ਸਪੇਸ ਤੋਂ ਕੋਈ ਮਿਸਾਈਲ ਅਮਰੀਕਾ ਵੱਲ ਦਾਗੀ ਜਾਂਦੀ ਹੈ, ਤਾਂ ਉਸਨੂੰ ਇੰਟਰਸੈਪਟ ਕੀਤਾ ਜਾ ਸਕੇ। ਟਰੰਪ ਨੇ ਇਹ ਵੀ ਗੱਲ ਆਖੀ ਕਿ ਕੈਨੇਡਾ ਵੀ ਕਹਿੰਦੇ ਦਿਲਚਸਪੀ ਰੱਖਦਾ ਇਸ ਮਿਸਲ ਡਿਫੈਂਸ ਸਿਸਟਮ ਦੇ ਵਿੱਚ।
ਜਿਹੜੀ ਸਪੇਸ 'ਚੋਂ ਮਿਜ਼ਾਈਲ ਦਾਗੀ ਜਾਣੀ ਹੈ ਉਹ ਏਲੀਅਨਸ ਨੇ ਨਹੀਂ ਦਾਗਣੀ, ਉਹ ਵੀ ਕਿਸੇ ਹੋਰ ਮੁਲਕ ਵੱਲੋਂ ਹੀ ਦਾਗਣੀ ਹੈ, ਕਿਸੇ ਦੁਸ਼ਮਣ ਮੁਲਕ ਵੱਲੋਂ ਹੀ,
ਦੁਸ਼ਮਣ ਮੁਲਕ ਵੱਲੋਂ, ਜਾਂ ਕੀ ਕਹਿੰਦੇ ਜਿਹੜੀ ਸਰਫੇਸ ਟੂ ਏਅਰ, ਜਾਂ ਫਿਰ ਜਿਹੜੀ ਸਰਫੇਸ ਟੂ ਸਰਫੇਸ, ਸੋਰੀ, ਜਾਂ ਸਪੇਸ ਟੂ ਸਰਫੇਸ।
ਯਾ ਸੋ ਜਿਹੜੀ ਸਪੇਸ ਬੇਸ, ਹੁਣ ਇਹ ਨਵੀਂ ਟੈਕਨੋਲੋਜੀ ਦੇਖੋ ਵਿਜੇ ਜੀ ਆ ਗਈ,
ਕਰੈਕਟ,
ਕਿ ਇਹ ਵੀ ਜਿਹੜਾ ਮਿਸਾਈਲ ਡਿਫੈਂਸ ਸਿਸਟਮ ਵੀ ਜਿਹੜਾ ਇਹ ਕਹਿ ਰਹੇ ਨੇ, ਸੋ ਇਹਦੇ ਵਿੱਚ ਹੋਣਾ ਕੀ ਹੈ ਕਿ ਸਪੇਸ ਦੇ ਵਿੱਚ ਬਹੁਤ ਸਾਰੇ ਸੈਟੇਲਾਈਟਸ ਹੋਣਗੇ, ਤੇ ਉਹਨਾਂ ਵਿੱਚੋਂ ਕੁਝ ਸੈਟੇਲਾਈਟਸ ਜਿਹੜੇ ਹੋਣਗੇ ਇੰਟਰਸੈਪਸ਼ਨ ਵਾਸਤੇ ਹੋਣਗੇ, ਕੁਝ ਸੈਟੇਲਾਈਟਸ ਦੇ ਵਿੱਚ ਮਿਜ਼ਾਈਲਸ ਦੇ ਨਾਲੋਂ ਲੇਸਡ ਹੋਣਗੇ ਕਿ ਉਹ ਮਿਜ਼ਾਈਲ ਨੂੰ ਫਿਰ ਕਾਊਂਟਰ ਕਰ ਸਕਣ। ਸੋ ਸਪੇਸ ਬੇਸਡ ਸਮਝ ਲਓ ਵੀ ਜਿਹੜਾ ਕੋਈ ਮਿਜ਼ਾਈਲ ਇੰਟਰਸੈਪਟਰ ਸਿਸਟਮ ਹੈ ਉਹਨੂੰ ਡਿਵੈਲਪ ਕਰਨ ਦੀ ਗੱਲ ਕਰ ਰਹੇ, ਉਹਨੂੰ ਨਾਮ ਦਿੱਤਾ ਗੋਲਡਨ ਡੋਮ।
ਗੋਲਡਨ ਡੋਮ ਕਹਿੰਦੇ ਡਿਟੈਕਟ ਅਤੇ ਰੋਕ ਸਕੇਗਾ ਮਿਸਾਈਲ, ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਹਮਲਾਵਰ ਮਿਸਾਈਲ ਹੈ, ਉਹਦੀਆਂ 4 ਸਟੇਜਿਸ, ਵੱਖੋ ਵੱਖਰੀਆਂ 4 ਸਟੇਜਿਸ ਉਹਨੂੰ ਰੋਕ ਸਕੇਗਾ। ਪਹਿਲੀ ਤਾਂ ਇਹ ਹੈ ਕਿ ਉਹਨੂੰ ਡਿਟੈਕਟ ਅਤੇ ਡਿਸਟਰੋਏ ਕਰਨਾ ਬਿਫੋਰ ਇਟ ਲਾਂਚਿਸ, ਦੂਜੀ ਹੈ ਇੰਟਰਸੈਪਟ ਐਟ ਦੀ ਅਰਲੀਐਸਟ ਸਟੇਜ ਆਫ ਦ ਫਲਾਈਟ, ਤੀਜੀ ਹੈ ਸਟੋਪਿੰਗ ਮਿਡ ਕੋਰਸ ਇਨ ਦੀ ਏਅਰ, ਅਤੇ ਚੌਥੀ ਹੈਗੀ ਹੈ ਹੋਲਟਿੰਗ ਦੀ ਮਿਸਾਈਲ ਇਨ ਦੀ ਫਾਈਨਲ ਮਿਨਟਸ ਐਜ ਇਟ ਹੈਡਸ ਟੂਵਰਡਸ ਦ ਟਾਰਗੇਟ। ਪਹਿਲੇ 10 ਸਾਲਾਂ ਦੇ ਵਿੱਚ ਇੱਥੇ $175 billion, ਅਤੇ ਇੱਕ ਐਸਟੀਮੇਟ ਇਹ ਹੈ ਕਿ 20 ਸਾਲਾਂ 'ਚ ਇੱਥੇ $831 billion ਦਾ ਖਰਚਾ ਆਉਣਾ। ਅਤੇ ਸਵਾਲ ਇਹਦੇ ਨਾਲ ਇਹ ਵੀ ਬਣਿਆ ਕਿ ਜਿਹੜੇ ਟ੍ਰੈਡੀਸ਼ਨਲ ਡਿਫੈਂਸ ਕੰਟਰੈਕਟਰਸ ਨੇ ਉਹਨਾਂ ਦੇ ਹੱਥ ਨਹੀਂ ਵਾਗਡੋਰ ਜਾਏਗੀ ਆ ਜਿਹੜਾ, ਕਿਉਂਕਿ ਸਪੇਸ ਬੇਸਡ ਸਿਸਟਮ ਬਣਾਉਣਾ ਇਹਦੇ ਵਾਸਤੇ ਜਿਹੜੇ ਵਾਸੂ ਜੀ ਜਿਹੜੀਆਂ ਕੰਪਨੀਆਂ ਨੇ ਪਲੈਂਟਰ, ਸਪੇਸ ਐਕਸ, ਇਹਨਾਂ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ, ਇਹ ਇੱਕ ਮੁੱਖ ਭੂਮਿਕਾ ਨਿਭਾਉਣਗੇ ਅਜਿਹਾ ਸਿਸਟਮ ਡਿਜ਼ਾਈਨ ਕਰਨ ਦੇ ਵਿੱਚ।
ਯਾ ਸੋ ਦੇਖੋ, ਅਸੀਂ ਮਿਡਲ ਈਸਟ ਦੇ ਵਿੱਚ ਜੋ ਕੁਝ ਹੋਇਆ, ਹਮਾਸ ਨੇ ਜਿਸ ਤਰ੍ਹਾਂ ਰਾਕੇਟ ਦਾਗੇ ਇਜ਼ਰਾਇਲ ਦੇ ਉੱਤੇ, ਉਹਨਾਂ ਦੇ ਆਇਰਨ ਡੋਮ ਸਿਸਟਮ ਨੇ ਜਿਸ ਤਰ੍ਹਾਂ ਉਹਨਾਂ ਨੂੰ ਇੰਟਰਸੈਪਟ ਕੀਤਾ, ਉਸ ਤੋਂ ਬਾਅਦ ਬੜੀ ਮਿਜ਼ਾਈਲ ਇੰਟਰਸੈਪਟਰ ਸਿਸਟਮਸ ਦੀ ਬੜੀ ਗੱਲ ਹੋਣ ਲੱਗ ਗਈ। ਇੰਡੀਆ ਪਾਕਿਸਤਾਨ ਦੇ ਵਿਚਕਾਰ ਜੋ ਸਿਚੁਏਸ਼ਨ ਬਣੀ,
ਹਾਂਜੀ,
ਇੱਕ ਦੂਜੇ ਉੱਤੇ ਇਹਨਾਂ ਨੇ ਡਰੋਨਸ ਨਾਲ ਹਮਲੇ ਕੀਤੇ ਅਤੇ ਇੰਟਰਸੈਪਟਰ ਸਿਸਟਮਸ ਨੇ ਬਚਾਅ ਕੀਤਾ, ਸੋ ਮੈਨੂੰ ਲੱਗਦਾ ਡੋਨਲਡ ਟਰੰਪ ਨੂੰ ਉੱਥੋਂ ਇਹ ਗੱਲ ਯਾਦ ਆਈ ਹੋਏਗੀ ਸ਼ਾਇਦ ਦੁਬਾਰਾ ਤੋਂ।
ਪਰ ਗੱਲ ਇਹਨਾਂ ਨੇ
ਪਹਿਲਾਂ ਵੀ ਹੁੰਦੀ ਸੀ ਗੱਲ, ਪਰ ਉਹਦੇ ਬਾਰੇ ਹੁਣ ਇਸ ਤਰ੍ਹਾਂ ਇੱਕ ਓਵਲ ਆਫਿਸ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਟਾਈਮਿੰਗ
ਟਾਈਮਿੰਗ,
ਸੋ ਹੁਣ ਉਹਨਾਂ ਨੇ ਉੱਥੋਂ ਦਾਅਵਾ ਇਹ ਕੀਤਾ, ਕਹਿੰਦੇ ਕੈਨੇਡਾ ਵੀ ਦਿਲਚਸਪੀ ਵਿਅਕਤ ਕਰ ਰਿਹਾ, ਕੈਨੇਡਾ ਵੀ ਗੋਲਡਨ ਡੋਮ ਸਿਸਟਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ। ਹੁਣ ਇਹ ਆਪਣੇ ਆਪ ਦੇ ਵਿੱਚ ਵੱਡੀ ਖਬਰ ਹੈ। ਇਹਦੇ ਬਾਰੇ ਫਰਵਰੀ ਦੇ ਵਿੱਚ ਸਾਡੇ ਉਹ ਡਿਫੈਂਸ ਮਿਨਿਸਟਰ ਬਿਲ ਬਲੇਅਰ, ਉਸ ਸਮੇਂ ਦੇ ਡਿਫੈਂਸ ਮਿਨਿਸਟਰ, ਉਹਨਾਂ ਨੇ ਪਬਲਿਕਲੀ ਇਹ ਗੱਲ ਕਹੀ ਸੀ ਕਿ ਵੀ ਇਟ ਓਨਲੀ ਮੇਕਸ, ਕਿਉਂਕਿ ਦੇਖੋ 2005 ਦੇ ਵਿੱਚ ਜਦੋਂ ਅਮੈਰੀਕਾ ਨੇ ਆਪਣਾ ਡਿਫੈਂਸ ਸਿਸਟਮ ਇਸ ਤਰ੍ਹਾਂ ਦਾ ਤਿਆਰ ਕੀਤਾ, ਉਦੋਂ ਪੌਲ ਮਾਰਟਿਨ ਦੀ ਸਰਕਾਰ ਨੇ ਵੀ ਆਪਟਿਡ ਆਊਟ ਆਫ ਇਟ, ਅਸੀਂ ਕਿਹਾ ਕਿ ਅਸੀਂ ਸਕਾਈਜ਼ ਨੂੰ ਮੋਨੀਟਰ ਤਾਂ ਕਰਦੇ ਰਹਾਂਗੇ ਐਜ਼ ਪਾਰਟ ਆਫ ਨੋਰੈਡ, ਪਰ ਕਿਸ ਮਿਜ਼ਾਈਲ ਨੂੰ ਇੰਟਰਸੈਪਟ ਕਰਨਾ, ਸਾਡੀ ਜਵਾਬੀ ਕਾਰਵਾਈ ਕੀ ਹੋਏਗੀ, ਉਹਦੇ ਵਿੱਚ ਅਸੀਂ ਕੋਈ ਆਪਣੀ ਸੇ ਨਹੀਂ ਰੱਖਣਾ ਚਾਹੁੰਦੇ।
ਵਾਸੂ ਜੀ, ਇਸ ਗੱਲ ਦੀ ਉਦੋਂ ਨਖੇਦੀ ਵੀ ਹੁੰਦੀ ਰਹੀ। ਇੱਕ ਨਾ 2010 ਦੇ ਵਿੱਚ ਇੱਕ ਰਿਪੋਰਟ ਸੀਗੀ ਸੈਨੇਟ ਡਿਫੈਂਸ ਕਮੇਟੀ ਦੀ, ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਵੀ ਜਿਹੜਾ ਮਿਸਲ ਬੈਲਿਸਟਿਕ ਮਿਸਾਈਲ ਡਿਫੈਂਸ ਵਾਲਾ ਸਿਸਟਮ ਆ
BMD,
ਉਹਦੇ ਵਿੱਚ ਕਿਉਂਕਿ ਕੈਨੇਡਾ ਮੋਨੀਟਰ ਤੇ ਕਰਦਾ ਨੋਰੈਡ ਰਾਹੀਂ ਵੀ ਕਿਹੜੀ ਕੋਈ ਮਿਸਾਈਲ ਜਾਂ ਕਿਹੜਾ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟਾਈਲ ਜੇ ਆ ਰਿਹਾ, ਪਰ ਉਹਨੂੰ ਸੁੱਟਣਾ ਕਿਹਨੂੰ ਆ, ਉਹ ਜਿਹੜਾ ਅਧਿਕਾਰ ਆ ਉਹ ਅਮਰੀਕਾ ਕੋਲ ਆ, ਉਹ ਹੈਗਾ ਕੈਨੇਡਾ US ਨੋਰੈਡ ਦੇ ਰਾਹੀਂ ਤਾਂ ਕੰਮ ਕਰਦੇ ਨੇ, ਪਰ ਜਿਹੜੀ US ਦੀ ਨੌਰਦਰਨ ਕਮਾਂਡ ਆ ਉਹਦਾ ਹਿੱਸਾ ਨਹੀਂ ਬਣਿਆ ਸੀ ਕੈਨੇਡਾ 2005 ਜਿਹਦਾ ਤੁਸੀਂ ਜ਼ਿਕਰ ਕੀਤਾ। ਹੁਣ ਸਮੱਸਿਆ ਕੀ ਹੋਈ ਕਿ 2010 ਦੀ ਇੱਕ ਵੱਖੋ ਵੱਖਰੀਆਂ ਰਿਪੋਰਟਾਂ ਨੇ, ਆਮ ਜਸਟ ਕੋਟਿੰਗ ਵਨ ਆਫ ਦੀਜ਼ ਰਿਪੋਰਟਸ, ਸੈਨੇਟ ਡਿਫੈਂਸ ਕਮੇਟੀ ਨੇ ਇਹ ਕਿਹਾ ਸੀ ਕਿ ਜਿਹੜੀ ਸਾਡੀ ਸ਼ਮੂਲੀਅਤ ਨਾ ਕਰਨ ਦਾ ਫੈਸਲਾ ਸੀ ਉਹਦੇ ਨਾਲ ਇਹ ਹੋਣਾ ਕਿ ਜਦੋਂ ਨੋਰੈਡ ਦੀ ਮੀਟਿੰਗ ਚੱਲਣ ਵੇਲੇ ਜਦੋਂ ਗੱਲ ਆਉਣੀ ਹੈ ਕਿ ਬੈਲਿਸਟਿਕ ਮਿਸਾਈਲ ਡਿਫੈਂਸ ਨੂੰ ਅਸੀਂ ਕਿਵੇਂ ਅੱਗੇ ਵਧਾਉਣਾ, ਤਾਂ ਜਿਹੜੇ ਸਾਡੇ ਕੋਈ ਮਿਲਟਰੀ ਦੇ ਅਫੀਸ਼ੀਅਲਸ ਨੇ ਕੈਨੇਡਾ ਵਾਲੇ, ਉਹਨਾਂ ਨੂੰ ਕਹਿ ਦਿੱਤਾ ਨਾ ਤੁਸੀਂ ਕਮਰੇ 'ਚ ਬਾਹਰ ਚਲੇ ਜਾਓ,
ਕਿਉਂਕਿ ਇਸ ਵੇਲੇ ਜੋ ਅਰੇਂਜਮੈਂਟ ਕੀ ਹੈ ਕਿ ਸਾਡਾ ਆਪਣਾ ਕੈਨੇਡਾ ਦਾ ਕੋਈ ਵੀ ਮਿਜ਼ਾਈਲ ਡਿਫੈਂਸ ਸਿਸਟਮ ਹੈ ਨਹੀਂ,
ਹੈ ਨਹੀਂ
ਸਾਡਾ ਆਪਣਾ ਕੋਈ ਡਿਫੈਂਸ ਸਿਸਟਮ ਹੈ ਨਹੀਂ, ਤੇ ਅਸੀਂ ਅਮਰੀਕਾ ਤੋਂ ਐਕਸਪੈਕਟ ਕਰਦੇ ਹਾਂ, ਸਾਡੀ ਐਕਸਪੈਕਟੇਸ਼ਨ ਹੈ ਕਿ ਅਮਰੀਕਾ ਸਾਨੂੰ ਪ੍ਰੋਟੈਕਟ ਕਰੇਗਾ, ਪਰ ਕੋਈ ਲੀਗਲ ਅਗਰੀਮੈਂਟ ਸਾਡਾ ਅਮਰੀਕਾ ਦੇ ਨਾਲ ਨਹੀਂ ਹੈ।
ਸਹੀ ਗੱਲ ਆ,
ਡੋਨਲਡ ਟਰੰਪ ਹੁਣ ਇੱਕ ਮੋਢੀ ਵਿਅਕਤੀ ਨੇ, ਉਹਨਾਂ ਦਾ ਪਤਾ ਥੋੜੀ ਲੱਗਦਾ ਕਦੋਂ ਕਿਸ ਤਰ੍ਹਾਂ ਆਪਣਾ ਮਨ ਬਦਲ ਲੈਣ, ਸੋ ਅਮਰੀਕਾ ਦੀ ਕੋਈ ਲੀਗਲ ਰਿਕੁਆਇਰਮੈਂਟ ਨਹੀਂ ਹੈ ਕਿ ਕੈਨੇਡਾ ਨੂੰ ਉਹਨਾਂ ਨੇ ਪ੍ਰੋਟੈਕਟ ਕਰਨਾ ਹੀ ਕਰਨਾ, ਕੋਈ ਟ੍ਰੀਟੀ, ਕੋਈ ਅਗਰੀਮੈਂਟ, ਕੋਈ ਸੰਧੀ ਇਸ ਤਰ੍ਹਾਂ ਦੀ ਕੋਈ ਨਹੀਂ ਹੈਗੀ ਆਪਸ ਦੇ ਵਿੱਚ, ਕਿਉਂਕਿ 2005 ਦੇ ਵਿੱਚ ਅਮਰੀਕਾ ਨੇ ਕਿਹਾ ਸੀ ਤੁਸੀਂ ਸ਼ਾਮਲ ਹੋ ਜਾਓ, ਅਸੀਂ ਹੋਏ ਨਹੀਂ, ਉਦੋਂ ਵੀ ਕਹਿੰਦੇ ਕੋਈ ਸਿਆਸੀ ਰੀਜ਼ਨ ਸੀਗੇ ਕਿਉਂਕਿ ਪੌਲ ਮਾਰਟਿਨ ਸਰਕਾਰ ਬੜੀ ਕਮਜ਼ੋਰ ਸੀ ਤੇ NDP ਵਾਲੇ ਦੀ ਮੁਖਾਲਫਤ ਕਰ ਰਹੇ ਸੀ, ਤੇ ਸਰਕਾਰ ਨੇ ਉਦੋਂ ਲੱਗਿਆ ਕਿ ਨਹੀਂ ਮਾਹੌਲ ਵੱਖਰਾ ਸੀ ਉਦੋਂ, ਤੇ ਸਰਕਾਰ ਨੇ ਕਿਹਾ ਨਹੀਂ ਆਪਟਿੰਗ ਆਊਟ ਇਜ਼ ਸੇਫਰ, ਪੋਲੀਟੀਕਲੀ ਸੇਫਰ, ਪੋਲੀਟੀਕਲੀ ਈਜ਼ੀਅਰ ਆਪਸ਼ਨ, ਸੋ ਵੀ ਟੁੱਕ ਦਾ ਈਜ਼ੀਅਰ ਵੇ ਆਊਟ, ਤੇ ਉਦੋਂ ਇਹ ਵੀ ਗੱਲ ਚੱਲੀ ਜੀ ਕਿ ਫਿਰ ਤਾਂ ਅਮਰੀਕਾ ਦੇ ਸੋਵਰੈਂਟੀ ਦੀ ਗੱਲ ਉਦੋਂ ਵੀ ਹੋਈ ਸੀ, ਇਹਦੀ ਫਿਰ ਤਾਂ ਅਮਰੀਕਾ ਨੂੰ ਅਸੀਂ ਕਹਿ ਦਾਂਗੇ ਸਾਡੀਆਂ ਇੱਥੇ ਆ ਕੇ ਤੁਸੀਂ ਬੇਸ ਲਗਾਓ, ਸਾਨੂੰ ਪ੍ਰੋਟੈਕਟ ਕਰੋ, ਮਿਜ਼ਾਈਲਾਂ ਦਾ ਅੱਗੋ ਵੀ ਸਾਡੀ ਸੋਵਰੈਂਟੀ ਦਾ ਸਵਾਲ ਹੋ ਜਾਏਗਾ। ਫਿਰ ਕਈ ਲੋਕਾਂ ਨੂੰ ਉਦੋਂ ਸਮਝ ਨਹੀਂ ਆਇਆ ਕਿ ਯਾਰ ਇਸ ਤਰ੍ਹਾਂ ਵੀ ਇਹ ਜਿਹੜਾ ਪ੍ਰੋਗਰਾਮ ਹੈਗਾ ਵੀ ਕਿੰਨਾ ਕੁ ਅਸਰਦਾਰ ਹੋਏਗਾ, ਹੋਏਗਾ ਵੀ ਕਿ ਨਹੀਂ ਹੋਏਗਾ, ਪਰ ਹੁਣ ਮਾਹੌਲ ਬਦਲ ਗਿਆ ਤੇ ਸਾਡੀ ਸਰਕਾਰ ਨੇ, ਬਿਲ ਬਲੇਅਰ ਨੇ, ਸਾਬਕਾ ਡਿਫੈਂਸ ਮਿਨਿਸਟਰ ਨੇ ਫਰਵਰੀ ਦੇ ਵਿੱਚ ਪਬਲਿਕਲੀ ਕਿਹਾ, ਕਿਉਂਕਿ ਹੁਣ ਅਸੀਂ ਜਿਹੜੀ ਮੈਂ ਗੱਲ ਇੱਥੇ ਕਰਨ ਲੱਗਿਆ ਸੀ ਵੀ ਨੋਰੈਡ ਵਾਲਾ ਵੀ ਜਿਹੜਾ ਰਡਾਰ ਸਿਸਟਮ ਹੈ ਉਹਨੂੰ ਅਸੀਂ ਅਪਗ੍ਰੇਡ ਕਰਨਾ, ਉਧਰੋਂ ਅਮਰੀਕਾ ਵਾਲੇ ਆਪਣਾ ਡਿਫੈਂਸ ਸਿਸਟਮ, ਮਿਜ਼ਾਈਲ ਡਿਫੈਂਸ ਸਿਸਟਮ ਹੁਣ ਅਪਗ੍ਰੇਡ ਕਰਨ ਦੀ ਗੱਲ ਕਰ ਰਹੇ ਨੇ। ਸੋ ਬਿਲ ਬਲੇਅਰ ਨੇ ਇਸ ਸੰਦਰਭ ਵਿੱਚ ਕਿਹਾ ਸੀ ਇਟ ਓਨਲੀ ਮੇਕਸ ਸੈਂਸ ਕਿ ਅਸੀਂ ਆਪਸ ਦੇ ਵਿੱਚ ਰਲ ਕੇ ਇਕੱਠੇ ਕੰਮ ਕਰੀਏ। ਸੋ ਹੁਣ ਜਿਹੜੀ ਡੋਨਲਡ ਟਰੰਪ ਨੇ ਗੱਲ ਕੀਤੀ ਹੈ ਕਿ ਕੈਨੇਡਾ ਨੇ ਦਿਲਚਸਪੀ ਵਿਅਕਤ ਕੀਤੀ ਹੈ, ਉਹ ਦਿਲਚਸਪੀ ਕਿਸ ਕਦਰ ਹੈ, ਮਤਲਬ ਉਹ ਕਿਸ ਹੱਦ ਤੱਕ ਅਸੀਂ ਇਹਦੇ ਵਿੱਚ ਸ਼ਾਮਲ ਹੋਵਾਂਗੇ ਕਿ ਅਸੀਂ ਆਪਣੀ ਸ਼ਮੂਲੀਅਤ ਵਧਾਵਾਂਗੇ, ਕਿ ਅਸੀਂ ਹੁਣ ਵਿਲ ਵੀ ਹੈਵ ਅ ਸੇ ਕਿ ਸਾਡੀ ਜਵਾਬੀ ਕਾਰਵਾਈ ਕੀ ਹੋਣੀ ਹੈ, ਕਿਹੜੀ ਮਿਜ਼ਾਈਲ ਨੂੰ ਇੰਟਰਸੈਪਟ ਕਰਨਾ। ਸੋ ਦੈਟ ਸਟਿਲ ਰਿਮੇਨਸ ਟੂ ਬੀ ਸੀਨ।
ਤੇ ਪ੍ਰਾਈਮ ਮਿਨਿਸਟਰਸ ਆਫਿਸ, ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਦਫ਼ਤਰ ਨੇ ਐਟਲੀਸਟ ਇਹ ਗੱਲ ਕਨਫਰਮ ਕੀਤੀ ਆ ਕਿ ਉਹਨਾਂ ਨੇ ਇਹ ਗੱਲ ਆਖੀ ਹੈ, ਕਹਿੰਦੇ ਦੇਖੋ ਵੀ ਮਾਰਕ ਕਾਰਨੀ ਨੂੰ ਬੜਾ ਸਟਰੋਂਗ ਮੈਂਡੇਟ ਮਿਲਿਆ, ਇਹ PMO ਦੇ ਦਫ਼ਤਰ ਦੀ ਸਟੇਟਮੈਂਟ ਆ। ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਜਿਹੜੇ ਵੱਖੋ ਵੱਖਰੇ ਬਾਕੀ ਦੇ ਮੰਤਰੀ ਨੇ ਉਹ ਅਮਰੀਕਾ ਦੇ ਨਾਲ ਵੱਖੋ ਵੱਖਰੇ ਵਿਸ਼ਿਆਂ 'ਤੇ ਬੜੀ ਵਾਈਡ ਰੇਂਜਿੰਗ ਡਿਸਕਸ਼ਨਸ ਕਰਦੇ ਪਏ ਨੇ, ਅਤੇ ਡਿਸਕਸ਼ਨਸ ਦੇ ਵਿੱਚ ਨੋਰੈਡ ਨੂੰ ਸਟਰੈਂਥਨ ਕਰਨਾ, ਜਿਹੜਾ ਕਿ ਨੌਰਥ ਅਮੈਰੀਕਨ ਐਰੋਸਪੇਸ ਡਿਫੈਂਸ ਕਮਾਂਡ ਆ ਉਹਨੂੰ ਸਟਰੈਂਥਨ ਕਰਨਾ, ਅਤੇ ਉਹਦੇ ਹਿੱਸੇ ਵਜੋਂ ਹੀ ਆ ਜਿਹੜਾ ਗੋਲਡਨ ਡੋਮ ਇਨੀਸ਼ੀਏਟਿਵ ਆ ਇਹਨੂੰ ਲੈ ਕੇ ਵੀ ਗੱਲਬਾਤ ਚੱਲਦੀ ਪਈ ਆ। ਟਰੰਪ ਨੇ ਜਦੋਂ ਕੱਲ੍ਹ ਕਹੀ, ਉਹਨਾਂ ਨੇ ਕਿਹਾ ਵੀ ਕੈਨੇਡਾ ਨੇ ਸਾਨੂੰ ਫੋਨ ਕੀਤਾ, ਕੈਨੇਡਾ ਹੈਜ਼ ਕਾਲਡ ਅਸ ਐਂਡ ਦੇ ਵਾਂਟ ਟੂ ਬੀ ਅ ਪਾਰਟ ਆਫ ਇਟ, ਸੋ ਵੀਲ ਬੀ ਟਾਕਿੰਗ ਟੂ ਦੈਮ, ਦੇ ਵਾਂਟ ਟੂ ਹੈਵ ਪ੍ਰੋਟੈਕਸ਼ਨ ਆਲਸੋ, ਸੋ ਐਜ਼ ਯੂਜੁਅਲ ਵੀ ਹੈਲਪ ਕੈਨੇਡਾ ਡੂ ਦ ਬੈਸਟ ਵੀ ਕੈਨ। ਫਿਰ ਬਾਅਦ 'ਚ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ,
ਵੈਸੇ
ਇੱਕ ਤਾਂ ਇਹ, ਪਰ ਨਾਲ ਇਹ ਵੀ ਟਰੰਪ ਨੇ ਇਹ ਕਿਹਾ ਵੀ ਇਟ ਆਟੋਮੈਟਿਕਲੀ ਮੇਕ ਸੈਂਸ ਟੂ ਇੰਕਲੂਡ ਕੈਨੇਡਾ ਇਨ ਦ ਨਿਊ ਡਿਫੈਂਸ ਸਿਸਟਮ ਐਂਡ ਯੈਸ ਕਿ ਕੈਨੇਡਾ ਵਿਲ ਪੇ ਦੇ ਫੇਅਰ ਸ਼ੇਅਰ, ਕਿ ਭਾਈ ਪੈਸੇ ਲੱਗਣਗੇ ਤੇ ਪੈਸੇ ਕੱਢੋ।
ਵੀ ਵਿਲ ਵਰਕ ਵਿਦ ਦੈਮ ਔਨ ਪ੍ਰਾਈਸਿੰਗ,
ਯਾ ਵਿਲ ਵਰਕ ਵਿਦ ਦੈਮ ਔਨ ਪ੍ਰਾਈਸਿੰਗ। ਸੋ ਹਜੇ ਮੇਰੇ ਖਿਆਲ 25 ਬਿਲੀਅਨ ਡਾਲਰ ਦੀ ਇੱਕ ਇਨਵੈਸਟਮੈਂਟ ਜਿਹੜੀ ਕਹਿ ਲਓ ਵੀ ਇੱਕ ਜਿਹੜਾ ਸ਼ੁਰੂਆਤੀ ਰਕਮ ਹੈਗੀ ਆ ਉਹ ਜਾਰੀ ਕੀਤੀ ਗਈ ਆ
ਅਤੇ ਉਹ ਵੀ ਕਾਂਗਰਸ ਤੋਂ ਪਾਸ ਕਰਾਉਣੀ ਪੈਣੀ ਹੈ।
ਹਾਂ, ਜਿਹੜਾ ਇਸ ਵੇਲੇ ਅਮਰੀਕਾ ਦਾ ਸਪੇਸ ਪ੍ਰੋਗਰਾਮ ਹੈ ਜਿਹੜੇ ਉਹਦੇ ਵਾਈਸ ਚੀਫ ਨੇ, ਉਹਨਾਂ ਨੂੰ ਇਸ ਗੋਲਡਨ ਡੋਮ ਇਨੀਸ਼ੀਏਟਿਵ ਨੂੰ ਓਵਰਸੀ ਕਰਨ ਵਾਸਤੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਆ। ਅਤੇ ਕਈਆਂ ਨੂੰ ਹੁਣ ਦੇਖੋ ਇਹਨੂੰ ਲੈ ਕੇ ਵੀ ਨਾ ਵੱਖੋ ਵੱਖਰੇ ਕਿਸਮ ਦਾ ਰਿਐਕਸ਼ਨ ਸੋਸ਼ਲ ਮੀਡੀਆ ਦੇਖਣ ਨੂੰ ਮਿਲਦਾ ਪਿਆ। ਕਈ ਇਸ ਗੱਲ ਨੂੰ ਲੈ ਕੇ ਬੜੇ ਸੰਤੁਸ਼ਟ ਨੇ ਕਿ ਜੇ ਈਲੋਨ ਮਸਕ ਅਤੇ ਸਪੇਸ ਐਕਸ ਨੂੰ ਇਹ ਕੰਮ ਮਿਲਦਾ ਕਿ ਜਿਸ ਤਰ੍ਹਾਂ ਦੀਆਂ ਉਹਨਾਂ ਨੇ ਪੁਲਾਂਘਾਂ ਪੁੱਟੀਆਂ ਨੇ ਸਪੇਸ ਐਕਸਪਲੋਰੇਸ਼ਨ ਦੇ ਵਿੱਚ ਕਿ ਇਹ ਇੱਕ ਵਧੀਆ ਕੰਮ ਹੋਏਗਾ। ਕਈ ਇਸ ਗੱਲ ਨੂੰ ਲੈ ਕੇ ਕਿ ਇਸ ਪੂਰੇ ਪ੍ਰੋਗਰਾਮ ਦੀ ਗੋਲਡਨ ਡੋਮ ਮਿਸਲ ਸਿਸਟਮ ਦੀ ਪ੍ਰੋਕਿਓਰਮੈਂਟ ਕਿਵੇਂ ਹੋਣੀ ਆ, ਪ੍ਰੋਕਿਓਰਮੈਂਟ ਦੇ ਵਿੱਚ ਕਿਹਨੂੰ ਕਿਹਨੂੰ ਤਰਜੀਹ ਦਿੱਤੀ ਜਾਣੀ ਆ, ਅਤੇ ਜੇ ਉਹਦੇ ਵਿੱਚ ਪਲੈਂਟਿਡ ਵਰਗੀਆਂ ਕੰਪਨੀਆਂ ਜਿਨ੍ਹਾਂ ਨੇ ਟਰੰਪ ਦੀ ਕੈਂਪੇਨ ਨੂੰ ਬੜੇ ਵੱਡੇ ਡੋਨੇਸ਼ਨ ਦਿੱਤੀਆਂ ਸੀ ਉਹਨਾਂ ਨੂੰ ਜੇ ਰੱਖਿਆ ਜਾਂਦਾ, ਅਤੇ ਜਿਹੜੇ ਟ੍ਰੈਡੀਸ਼ਨਲ ਡਿਫੈਂਸ ਕੰਟਰੈਕਟਰਸ ਨੇ ਉਹਨਾਂ ਨੂੰ ਦਰਕਿਨਾਰ ਕੀਤਾ ਜਾਂਦਾ, ਤਾਂ ਕਈ ਉਸ ਚੀਜ਼ ਨੂੰ ਲੈ ਕੇ ਵੀ ਕੰਸਰਨ ਜ਼ਾਹਰ ਕਰ ਰਹੇ ਨੇ।
ਜਾਂ ਵਟਸਐਪ 'ਤੇ ਮਲਟੀਪਲ ਮੈਸੇਜਸ ਆ ਰਹੇ ਨੇ, ਕਹਿੰਦੇ ਵੀ ਟਰੰਪ ਵਰਗਾ ਜਿਹੜਾ ਬੰਦਾ ਵੀ ਇਹਦੇ ਨਾਲ, ਕਹਿੰਦੇ ਕੋਈ ਭਾਵੇਂ ਲੀਗਲ ਅਗਰੀਮੈਂਟ ਵੀ ਕਰ ਲਓ, ਭਾਵੇਂ ਕੋਈ ਸੰਧੀ ਕਰ ਲਓ, ਜੋ ਮਰਜ਼ੀ ਕਰ ਲਓ, ਕਹਿੰਦੇ ਗਰੰਟੀ ਕੋਈ ਨਹੀਂ। ਅਤੇ ਕੱਲ੍ਹ ਸ਼ਾਮ ਵਾਲੇ ਸ਼ੋਅ ਦੇ ਵਿੱਚ ਵੀ ਕੁਝ ਮੈਸੇਜਸ ਆਏ ਸਨ ਕਿ ਜੀ ਅਸੀਂ ਵੀ ਵੇਟ ਕਰ ਲੈਂਦੇ ਹਾਂ ਵੀ ਜੇ ਇਹ ਪ੍ਰੋਗਰਾਮ ਜਿਹੜਾ ਇਹਨਾਂ ਦੇ ਗੋਲਡਨ ਡੋਮ ਸਿਸਟਮ ਇਹਨੂੰ ਬਣਨ 'ਚ 20 ਸਾਲ ਹੀ ਲੱਗਣੇ ਨੇ, ਅਤੇ ਕਹਿੰਦੇ ਵੀ ਵੇਟ ਕਰ ਲਓ ਵੀ ਜੇ ਕੋਈ ਅਗਰੀਮੈਂਟ ਕਰਨਾ ਡੋਨਲਡ ਟਰੰਪ ਨਾਲ ਨਾ ਕਰੋ
ਜੇ,
ਕਿ ਡੋਨਲਡ ਟਰੰਪ 4 ਸਾਲਾਂ ਵਾਸਤੇ ਹੀ ਨੇ, ਜਿਹੜਾ ਅਗਲਾ ਰਾਸ਼ਟਰਪਤੀ ਕੋਈ ਆ ਜਾਏਗਾ ਚਾਹੇ ਉਹ ਰਿਪਬਲਿਕਨ ਹੋਵੇ ਡੈਮੋਕਰੈਟ ਹੋਵੇ, ਵੀ ਉਹਦੇ ਨਾਲ ਕਹਿੰਦੇ ਅਗਰੀਮੈਂਟ ਕਰ ਲਿਓ, ਉਹਦੀ ਫਿਰ ਵੀ ਕਹਿੰਦੇ ਜ਼ਿਆਦਾ ਉਹ ਪੁਖਤਾ ਅਗਰੀਮੈਂਟ ਹੋਏਗਾ ਐਸ ਕੰਪੇਅਰ।
ਪਰ ਟਰੰਪ ਨੇ ਕੱਲ੍ਹ ਇਹ ਕਿਹਾ ਵੀ ਜਿਹੜਾ ਆਹ ਪ੍ਰੋਜੈਕਟ ਹੈਗਾ ਗੋਲਡਨ ਡੋਮ ਵਾਲਾ, ਕਹਿੰਦੇ ਵੀ ਜਨਵਰੀ 2029 ਤੱਕ, ਭਾਵ ਟਰੰਪ ਦੀ ਟਰਮ ਖਤਮ ਹੋਣ ਤੱਕ ਕਹਿੰਦੇ ਬਣ ਜਾਣਾ, ਰੈਡੀ ਹੋ ਜਾਣਾ।
ਹਾਂ, ਉਹ ਤਾਂ ਕਹੀ ਜਾਂਦੇ
ਲੈ ਕੇ ਵੀ ਕਈ ਸਵਾਲ,
ਕਹਿੰਦੇ 3 ਸਾਲਾਂ 'ਚ ਕਹਿੰਦੇ ਬਣ ਜਾਣਾ ਹੈ, ਉਹ 3 ਸਾਲਾਂ 'ਚ ਨਹੀਂ ਬਣਨਾ, ਕਈ ਦਹਾਕੇ ਲੱਗ ਜਾਣੇ।
ਯਾ ਇਟਸ ਗੋਇੰ ਟੂ ਟੇਕ ਅ ਲੌਂਗ ਟਾਈਮ। ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ। ਕੋਈ ਹੋਰ 3 ਸਾਲਾਂ ਸਾਡੀ ਸਕਾਈ ਟ੍ਰੇਨ ਨਹੀਂ ਬਣਨੀ,
ਇਹ ਮਿਸਾਈਲ ਡਿਫੈਂਸ
ਮੈਸੀ ਟਨਲ ਨਹੀਂ ਬਣਦੀ,
ਗੋਲਡਨ ਡੋਮ
3 ਸਾਲਾਂ ਦੇ ਵਿੱਚ ਸਾਡਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ 2030 ਤੱਕ ਬਣਨਾ,
ਜੋ 2030 ਤੱਕ ਬਣਨਾ, ਉਹ ਵੀ ਹਜੇ ਆ 3.7 ਮਿਲੀਅਨ ਵਾਲਾ, $3.86 ਬਿਲੀਅਨ ਹਜੇ ਉਹ ਬਣਿਆ ਨਹੀਂ, ਉਹ ਕੋਸਟ ਹਜੇ ਲੌਕ ਇਨ ਨਹੀਂ ਹੋਈ, ਇਹ ਜਾ ਕੇ 2030 ਤੱਕ ਬਣਨਾ। ਐਂਡ ਦੇਰ ਇਜ਼ ਅ ਵੈਰੀ ਸਟਰੋਂਗ ਚਾਂਸ ਜਿਸ ਤਰ੍ਹਾਂ ਦੇ ਹਾਲਾਤ ਨੇ, ਜੇ ਸਥਿਤੀ ਇਹੋ ਜਿਹੀ ਚੱਲਦੀ ਰਹੀ, ਉਹ 3.86 ਬਿਲੀਅਨ ਤੋਂ ਵੱਧ ਜਾਣੀ ਕੋਸਟ ਉਹਦੀ, ਕਿ 2030 ਤੱਕ ਜਾਂਦੇ ਜਾਂਦੇ ਉਦੋਂ ਤੱਕ ਜਵਾਬ ਦੇਣ ਵਾਲੇ ਸਵਾਲਾਂ ਦੇ ਜਵਾਬ ਦੇਣ ਵਾਲੇ ਬੰਦੇ ਬਦਲ ਜਾਣਗੇ। ਉਹਨਾਂ ਕਹਿੰਦੇ ਪਿਛਲਿਆਂ ਦੀ ਪ੍ਰੋਬਲਮ ਸੀ ਜੀ, ਅਸੀਂ ਤਾਂ ਆ ਕੇ ਦੇਖਿਆ ਬਹੁਤ ਖਲਾਰਾ ਪਿਆ ਸੀ, ਹੁਣ ਥੋੜੇ ਪੈਸੇ ਵੱਧ ਲੱਗਣ।
ਜਿਹੜੇ ਵੀ ਕੋਈ ਪ੍ਰੋਗਰਾਮਸ ਦਾ ਬਜਟ ਇਸ ਵੇਲੇ 4 ਬਿਲੀਅਨ ਹੈ ਨਾ, ਉਹ ਮੈਨੂੰ ਬੜੀ ਇੱਕ ਗਲਤ ਜੀ ਇੰਟਿਊਸ਼ਨ ਹੁੰਦੀ ਆ ਵੀ ਉਹ 6 ਬਿਲੀਅਨ
ਹੋਇਆ,
ਕਿ ਜਿਵੇਂ ਆਪਣੀ ਸਕਾਈ ਟ੍ਰੇਨ ਦਾ ਪ੍ਰੋਜੈਕਟ ਵੀ 4 ਬਿਲੀਅਨ ਦਾ ਸੀ, ਇਹਨਾਂ ਨੇ ਕਹਿਤਾ ਮੁੜ ਕੇ ਉਹ 5.996 ਬਿਲੀਅਨ ਦਾ ਹੋ ਗਿਆ ਜੀ, 6 ਬਿਲੀਅਨ ਦਾ ਹੋ ਗਿਆ। ਮੈਸੀ ਟਨਲ ਵੀ 4 ਬਿਲੀਅਨ ਦਾ ਹੀ ਹੈ,
4.15 ਬਿਲੀਅਨ, ਇਹ ਨੰਬਰ 2021 ਤੋਂ ਚੱਲਦਾ ਆ ਰਿਹਾ।
ਹਾਂ,
ਸੋ ਅੰਦਰ ਖਾਤੇ ਭਾਵੇਂ ਪਤਾ ਹੋਵੇ, ਪਬਲਿਕਲੀ ਉਹ ਅਪਡੇਟ ਹੀ ਨਹੀਂ ਕੀਤਾ,
ਇਹ ਵੀ ਦੇਖੋ ਡੇਢਾ ਕੁ ਹੋ ਜਾਣਾ। ਤੇ ਉਸੇ ਤਰ੍ਹਾਂ ਮੈਨੂੰ ਹੁਣ ਨਾਰਥ ਸ਼ੋਰ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਦਾ ਵੀ ਲੱਗਦਾ ਵੀ ਇਹ ਵੀ ਕੋਸਟ ਜਿਹੜੀ ਹੈ 4 ਬਿਲੀਅਨ ਹੀ ਹੈ, 4 ਬਿਲੀਅਨ ਵਾਲਾ ਅੰਕੜਾ ਬੜਾ ਖਤਰਨਾਕ ਹੈ, ਇਹ ਡੇਢਾ ਹੋ ਜਾਂਦਾ ਹੁੰਦਾ।
ਜਿਹੜਾ ਆਯੋਨਾ ਬੀਚ ਤੇ ਬਣਨਾ ਨਵਾਂ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ, ਉਹ 12 ਬਿਲੀਅਨ,
10-12,
ਉਹ ਡਬਲ ਡਿਜਿਟ ਆ ਉਹ।
ਹਾਂਜੀ ਹਾਂਜੀ,
ਉਹ ਡਬਲ ਡਿਜਿਟ,
ਡਬਲ ਡਿਜਿਟ। ਉਦੋਂ ਕਹਿੰਦੇ ਸੀ ਤੁਹਾਨੂੰ ਕਿਹਨੇ ਕਹਿਤਾ 12 ਬਿਲੀਅਨ, ਲੇਟੈਸਟ ਨੰਬਰ ਇਜ਼ 10 ਬਿਲੀਅਨ। ਮੈਂ ਵੀ ਆਪ ਨੂੰ ਹਾਸਾ ਵੀ ਨਹੀਂ ਆਇਆ ਗੱਲ ਕਰਦੇ ਹੋਏ, ਮੈਨੂੰ ਲੱਗਿਆ ਵੀ ਉਹ ਜਦੋਂ ਕਿਹਾ ਨਾ ਵੀ ਕਹਿੰਦੇ 12 ਬਿਲੀਅਨ ਨੰਬਰ ਪਤਾ ਨਹੀਂ ਕਿੱਥੋਂ ਆ ਗਿਆ,
ਗਲਤ ਹੈ,
ਇਹ ਕਹਿਣਗੇ ਵੀ ਇਹ ਤਾਂ ਯਾਰ 3 ਬਿਲੀਅਨ 'ਚ ਜਾਂ 2.5 ਬਿਲੀਅਨ 'ਚ ਬਣਨਾ,
10 ਬਿਲੀਅਨ।
ਠੀਕ ਹੈ ਜੀ, ਸੋਰੀ।
ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਵੀਰੇ ਜੀ,
ਸ਼ਾਮੀ ਸੁਣਦੇ ਹਾਂ ਤੁਹਾਨੂੰ, ਹੈਵ ਅ ਨਾਈਸ ਡੇ,
ਥੈਂਕ ਯੂ, ਯੂ ਟੂ।